ਨਹੀਂ ਜੀ ਗੱਲ ਤੁਹਾਡੀ ਫਾਲੋ ਨਹੀਂ ਕਰ ਰਹੇ, ਕੁਛ ਤੁਹਾਨੂੰ ਨਹੀਂ ਦੇਖ ਰਹੇ ਕੀ ਇਹ ਰੂਲਸ ਆ ਕੀ ਆ, ਮੈਨੂੰ ਏਦਾਂ ਵਧੀਆ ਗੱਲ ਨਹੀਂ ਇਹਨਾਂ ਦੀ ਲੱਗਦੀ ਜੀ। ਇਹਨਾਂ ਨੂੰ ਥੋੜਾ ਜਿਹਾ ਦੇਖੋ ਸਮਝਾਓ ਜਾਂ ਜਿੱਦਾਂ ਵੀ ਆ, ਬਸ ਇਹੀ ਕਹਿਣਾ ਸੀ ਮੈਨੂੰ। ਥੈਂਕ ਯੂ ਜੀ।
ਥੈਂਕ ਯੂ। ਮੈਂ ਤੁਹਾਡੀ ਗੱਲਾਂ ਬਿਕਰਮਜੀਤ ਜੀ ਸਹਿਮਤ ਹਾਂ ਕਿ ਯੈਸ ਇਟਸ ਅ ਵੈਲਕਮ ਸਟੈਪ ਕਿ ਐਟਲੀਸਟ ਜਿਹੜੇ ਕਾਰਾਂ ਦੇ ਬਾਰੇ ਚੋਰੀ ਦੇ ਬਾਰੇ ਕੁਝ ਕਾਨੂੰਨ ਦੀ ਤਬਦੀਲੀ ਹੈ। ਬਿਲਕੁਲ, ਰੱਬੀ ਸਰਕਾਰੀਆ ਸਾਹਿਬ ਦੀ ਅੱਜ ਦੀ ਅਨਾਊਂਸਮੈਂਟ ਦਾ ਅਸੀਂ ਸਵਾਗਤ ਕਰਦੇ ਹਾਂ, ਲੇਕਿਨ ਨਾਲ ਅਸੀਂ ਵੀ ਕਹਿੰਦੇ ਕਿ ਅਸਰ ਇਹਦੇ ਤੇ ਬਹੁਤ ਜ਼ਿਆਦਾ ਨਹੀਂ, ਹੋਰ ਸਖਤ ਕਾਨੂੰਨ ਲਿਆਉਣੇ ਪੈਣੇ ਆ। ਇਹ ਠੀਕ ਹੈ, ਅਸੀਂ ਸਵਾਗਤ ਕਰਦੇ ਹਾਂ ਕਿ ਅੱਜ ਇਨੀਸ਼ੀਏਟਿਵ ਲਿਆ ਸਰਕਾਰ ਨੇ, ਪਰ ਤੁਹਾਨੂੰ ਲੱਗਦਾ ਹੈ ਕਿ 10 ਸਾਲ ਦਾ ਬੈਨ, ਇਹ ਤੇ ਬਿਨਾਂ ਲਾਇਸੈਂਸ ਤੋਂ ਚਲਾਉਣ ਵਾਲੇ ਬੰਦੇ ਨੇ ਗੱਡੀ, ਇਹ ਤੇ ਜਿਹੜੇ ਬੰਦੇ ਨੂੰ ਇਹ ਨਹੀਂ ਫਿਕਰ ਵੀ ਉਹਨੂੰ ਜੇਲ੍ਹ ਹੋ ਸਕਦੀ ਹੈ, ਕੋਈ ਸੱਟ ਚੋੜ ਆਪਣੇ ਲੱਗ ਸਕਦੀ, ਕਿ ਹਥਿਆਰ ਲੈ ਕੇ ਜਾਂਦੇ ਨੇ, ਬੰਦਾ ਇਹਨਾਂ ਦੇ ਹੱਥੋਂ ਮਰ ਜਾਵੇ ਸਾਰੀ ਉਮਰ ਇਹਨਾਂ ਦੀ ਵੈਸੇ ਖਰਾਬ ਹੋ ਜਾਣੀ ਹੈ। ਜਿਹਨਾਂ ਨੂੰ ਇੰਨੀ ਸਮਝ ਨਹੀਂ ਇਹਨਾਂ ਨੂੰ ਲਾਇਸੈਂਸ ਬੈਨ ਦਾ ਕੀ ਇਹਨਾਂ ਤੇ ਅਸਰ ਹੋਣਾ, ਬਹੁਤ ਘੱਟ ਅਸਰ ਹੋਏਗਾ। ਪਰ ਉਦਾਂ ਅਸੀਂ ਸਵਾਗਤ ਕਰਦੇ ਹਾਂ ਕਿ ਚਲੋ ਸਰਕਾਰ ਨੇ ਕਰਨਾ ਕੁਝ ਸ਼ੁਰੂ ਕੀਤਾ, ਵੈਲਕਮ ਸਟੈਪ ਹੈ, ਅਸੀਂ ਧੰਨਵਾਦ ਵੀ ਕਰਦੇ ਹਾਂ, ਨਾਲੇ ਵੈਲਕਮ ਕਰਦੇ, ਨਾਲੇ ਪ੍ਰਭਜੀਤ ਸਿੰਘ ਸਰਕਾਰੀਆ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਵੀ ਚਲੋ ਹੁਣ ਜੇ ਕਾਨੂੰਨ ਬਣਨੇ ਜਾਂ ਤਬਦੀਲ ਹੋਣੇ ਸ਼ੁਰੂ ਹੋਏ ਨੇ, ਹੋਰ ਸਖਤ ਬਣਨਗੇ। ਦੂਸਰਾ, ਤੁਸੀਂ ਕਿਹਾ ਵੀ ਵਿਰਕ ਸਾਹਿਬ ਤੇ ਤੁਹਾਡਾ ਕਮੈਂਟ ਹੈ ਵੀ ਇਹਨਾਂ ਨੂੰ ਸਮਝਾਇਆ ਕਰੋ, ਮੈਂ ਵਿਰਕ ਸਾਹਿਬ ਨੂੰ ਸਮਝਾ, ਇਹ ਉਮਰ ਚ ਮੇਰੇ ਤੋਂ ਬੜੇ ਨੇ ਬਹੁਤ ਜ਼ਿਆਦਾ, ਮੈਂ ਤੇ ਵਿਰਕ ਸਾਹਿਬ ਨੂੰ ਬਸ ਬੇਨਤੀ ਕਰ ਸਕਦਾ ਕਿ ਥੋੜਾ ਜਿਹਾ ਆਪਾਂ ਖਿਆਲ ਨਹੀਂ ਕਰਨਾ ਜੋ ਵੀ ਗੱਲ ਕਰਨੀ। ਠੀਕ ਹੈ, ਗੱਲ ਜਾਰੀ ਰਹੇਗੀ, ਔਰ ਇਸ ਤੋਂ ਪਹਿਲਾਂ ਕਿ ਅਗਲੀ ਕਾਲ ਆਲ ਵਧੀਏ, ਸਾਡੇ ਅਗਲੇ ਸਪਾਂਸਰ ਵੀ ਜੁੜੇ ਨੇ ਆਫਿਸ, ਪਹਿਲਾਂ ਸਪਾਂਸਰ ਲਵਾਂਗੇ ਫੇਰ ਸਟੇਸ਼ਨ ਆਈ ਡੀ ਔਰ ਫਿਰ ਕਾਲਰਸ ਨੂੰ ਆਉਂਦੇ ਰੱਖਾਂਗੇ। ਸਾਡਾ ਹਰਮਨ ਧਾਲੀਵਾਲ ਸਾਹਿਬ ਨੇ, ਹਰਮਨ ਧਾਲੀਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ, ਵਾਰਮ ਵੈਲਕਮ।
ਸਤਿ ਸ਼੍ਰੀ ਅਕਾਲ ਜੀ,
ਕੀ ਹਾਲ ਚਾਲ ਹੈ ਸਰ? ਠੀਕ ਹੈ ਜੀ।
ਹਾਂਜੀ ਹਾਂਜੀ, ਤੁਸੀਂ ਕਿਵੇਂ ਆ?
ਬਿਲਕੁਲ ਠੀਕ ਹੈ ਜੀ। ਅਸੀਂ ਦੱਸ ਦਈਏ ਕਿ ਰੀਅਲ ਸਟੇਟ ਦੀ ਤੁਹਾਡੀ ਕੋਈ ਵੀ ਜ਼ਰੂਰਤ ਹੈ ਤਾਂ ਤੁਸੀਂ ਹਰਮਨ ਧਾਲੀਵਾਲ ਸਾਹਿਬ ਦੇ ਨਾਲ ਤੁਸੀਂ ਸੰਪਰਕ ਕਰਨਾ ਹੈ। ਸਰ, ਪਹਿਲਾਂ ਤੇ ਤੁਸੀਂ ਡਿਟੇਲਸ ਦਿਓ ਆਪਣੀਆਂ, ਰੀਅਲ ਸਟੇਟ ਦੀਆਂ ਕਿਹੜੀ ਕਿਹੜੀ ਸਰਵਿਸਿਜ਼ ਤੁਸੀਂ ਦਿੰਦੇ ਹੋ?
ਮੈਂ ਜੀ ਪਹਿਲਾਂ ਸਾਰੇ ਦਰਸ਼ ਕਰਨਾ, ਸਤਿ ਸ਼੍ਰੀ ਅਕਾਲ ਜੀ ਕਰਨਾ ਚਾਹੁੰਦਾ ਸਾਰੇ ਵੱਲੋਂ। ਹਾਂਜੀ, ਯੋਧਵੀਰ ਜੀ, ਅਸੀਂ ਰੀਸੇਲ ਦਾ ਕੰਮ ਕਰਦੇ ਹਾਂ ਜੀ, ਰੀਸੇਲ ਦੇ ਵਿੱਚ ਸਪੈਸ਼ਲਾਈਜ਼ ਕਰਦੇ ਹਾਂ। ਮੇਰੇ ਕੋਲ ਆਪ ਦੀ ਟੀਮ ਕੰਸਟਰਕਸ਼ਨ ਵਰਕਰਸ ਵੀ ਹੈਗੀ ਆ, ਜਿਹੜੇ ਆਪ ਰੈਨੋਵੇਸ਼ਨ ਕਰਦੇ ਕਰਦੇ ਹੁੰਦੇ ਆ, ਜਿਵੇਂ ਕਾਂਕਰੀਟ ਹੋ ਗਈ, ਲੀਗਲ ਬੇਸਮੈਂਟਸ, ਏ ਟੂ ਜ਼ੈਡ ਰੈਨੋਵੇਸ਼ਨ, ਕਿਚਨ ਵਗੈਰਾ, ਐਨੀਥਿੰਗ, ਅਸੀਂ ਸਾਰਾ ਕੁਝ ਆਪ ਕਰਕੇ ਅਸੀਂ ਤੁਹਾਡੇ ਘਰ ਟੌਪ ਡਾਲਰ ਨੂੰ ਵੇਚਦੇ ਹੁੰਦੇ ਹਾਂ। ਸਾਡਾ ਇਹ ਕੰਮ ਜੀ ਚੱਲਦਾ ਵਾ।
ਠੀਕ ਹੈ, ਜੇ ਤੁਸੀਂ ਘਰ ਰੀਸੇਲ ਕਰਨਾ ਚਾਹੁੰਦੇ ਹੋ ਤੇ ਹਰਮਨ ਧਾਲੀਵਾਲ ਸਾਹਿਬ ਨੂੰ ਜ਼ਰੂਰ ਇੱਕ ਮੌਕਾ ਦਿਓ। ਇਹਨਾਂ ਕੋਲ ਟੀਮ ਬੜੀ ਵਧੀਆ ਹੈਗੀ ਹੈ, ਮੈਂ ਖੁਦ ਵੀ ਜਾਣਦਾ ਇਹਨਾਂ ਕੋਲ ਟੀਮ ਬੜੀ ਸ਼ਾਨਦਾਰ ਹੈ। ਘਰ ਦੇ ਵਿੱਚ ਕਈ ਵਾਰ ਕੀ ਹੁੰਦਾ ਕਿ ਰੈਨੋਵੇਸ਼ਨ ਕਰਾਉਣੀ ਹੁੰਦੀ ਹੈ, ਕੋਈ ਬੇਸਮੈਂਟ ਬਣਾਉਣੀ ਹੈ, ਬੇਸਮੈਂਟ ਬਣਾ ਦੇਣਗੇ, ਰੈਨੋਵੇਸ਼ਨ ਕਰਨੀ ਹੈ, ਰੈਨੋਵੇਸ਼ਨ ਕਰ ਦੇਣਗੇ, ਔਰ ਫੌਰਨ ਜਿਹੜਾ ਤੁਹਾਡਾ ਘਰ ਜਿਹੜਾ ਫਿਰ ਉਹ ਵਧੀਆ ਕੀਮਤ ਤੇ ਉਹ ਵੇਚ ਦੇਣਗੇ। ਹਰਮਨ ਧਾਲੀਵਾਲ ਸਾਹਿਬ, ਇਹ ਤੇ ਤੁਸੀਂ ਮੁਸ਼ਕਲਾਂ ਹੱਲ ਕਰਵਾ ਦਿਓਗੇ। ਅੱਜ ਕੱਲ੍ਹ ਇੱਕ ਹੋਰ ਬੜੀ ਮੁਸ਼ਕਲ ਹੁੰਦੀ, ਕਦੇ ਕਦੇ ਮੌਰਗੇਜ ਨਹੀਂ ਹੋ ਪਾਉਂਦੀ, ਸੋ ਉਹਦੇ ਚ ਕੋਈ ਮਦਦ ਕਰਾਉਂਗੇ?
ਹਾਂਜੀ ਹਾਂਜੀ ਜੀ, ਅਸੀਂ ਮੌਰਗੇਜ ਪੈਡ ਮੌਰਗੇਜ ਵੀ ਦਿੰਦੇ ਹਾਂ ਅਸੀਂ ਆਪਦੇ ਮਨ ਵਿੱਚ, ਕਿਸੇ ਨੂੰ ਕੀ ਹੈਲਪ ਚਾਹੀਦੀ ਹੁੰਦੀ ਆ, ਜਿਵੇਂ ਹੁਣ ਤੈਨੂੰ ਕਿਸੇ ਨਵਾਂ ਘਰ ਲੈਣਾ ਵਾ, ਮੌਰਗੇਜ ਥੋੜੀ ਪ੍ਰੋਬਲਮ ਆਉਂਦੀ ਆ, ਅਸੀਂ ਆਪ ਉਹਨਾਂ ਨੂੰ ਪਲਦੇ ਪੈਸੇ ਦਿੰਦੇ ਹੁੰਦੇ ਆ ਮੌਰਗੇਜ ਹੈਲਪ ਕਰਨ ਨੂੰ, ਤੇ ਫਿਰ ਸ਼ੋਰ ਯੂ ਨੋ ਸਾਰੇ ਸੈਟਿਸਫਾਈਡ ਹੁੰਦੇ ਸਾਡੀ ਸਰਵਿਸਿਜ਼ ਨਾਲ।
ਜੇ ਕਿਸੇ ਨੇ ਕੋਈ ਨਵਾਂ ਘਰ ਲੈਣਾ ਹੈ, ਉਹਨਾਂ ਨੂੰ ਕੋਈ ਡਾਊਨ ਪੇਮੈਂਟ ਦੀ ਦਿੱਕਤ ਆ ਰਹੀ ਹੈ, ਤੇ ਪ੍ਰਾਈਵੇਟ ਮੌਰਗੇਜ ਦੇ ਵਿੱਚ ਵੀ ਮਦਦ ਤੁਹਾਡੀ ਕਰ ਦੇਣਗੇ, ਆਪਣੇ ਕੋਲੋਂ ਵੀ ਇਹ ਕੁਝ ਫਾਈਨੈਂਸ ਕਰ ਦੇਣਗੇ, ਤੇ ਪ੍ਰਾਈਵੇਟ ਮੌਰਗੇਜ ਦੇ ਵਿੱਚ ਤੁਸੀਂ ਉਹਨਾਂ ਤੋਂ ਇੰਟਰਸਟ ਪੁੱਛ ਸਕਦੇ ਹੋ, ਕਿੰਨਾ ਇੰਟਰਸਟ ਲੱਗੇਗਾ ਉਹਦੇ ਵਿੱਚ, ਸਾਰੀ ਜਾਣਕਾਰੀ ਲੈ ਕੇ ਫਿਰ ਤੁਸੀਂ ਹਰਮਨ ਧਾਲੀਵਾਲ ਨਾਲ ਸੰਪਰਕ ਕਰੋ। ਹਰਮਨ ਧਾਲੀਵਾਲ ਸਾਹਿਬ ਦੀ ਖਾਸੀਅਤ ਇਹ ਹੈ, ਜਿਸ ਤਰ੍ਹਾਂ ਮੈਂ ਦੱਸਿਆ, ਜੇ ਘਰ ਵੇਚਣ ਬਾਰੇ ਸੋਚ ਰਹੇ ਹੋ, ਜੇ ਤੁਸੀਂ ਸੈਲਰ ਹੋ, ਤਾਂ ਫਿਰ ਤੁਸੀਂ ਇਹਨਾਂ ਕੋਲੋਂ ਘਰ ਇੱਕ ਵਾਰੀ ਉੱਥੇ ਫ੍ਰੀਜ ਕਰਕੇ ਦੇਣਗੇ ਵੈਲੂਏਸ਼ਨ ਤੁਹਾਨੂੰ। ਉਸ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਜੇ ਦੱਸਣਗੇ ਕਿ ਤੁਹਾਨੂੰ ਘਰ ਦੇ ਵਿੱਚ ਕੋਈ ਚੇਂਜਸ ਕਰਾਉਣੇ ਆ, ਪੂਰੀ ਟੀਮ ਨਾਲ ਕੋਲ ਬੜੀ ਵਧੀਆ ਪ੍ਰੋਫੈਸ਼ਨਲ ਟੀਮ ਹੈ, ਬਹੁਤ ਸਾਲਾਂ ਤੋਂ ਜਿਹੜੀ ਇਹਨਾਂ ਦੀ ਟੀਮ ਕੰਮ ਕਰ ਰਹੀ ਹੈ ਹਰਮਨ ਧਾਲੀਵਾਲ ਸਾਹਿਬ ਦੀ, ਤੇ ਘਰ ਦੇ ਵਿੱਚ ਆਏ ਬੇਸਮੈਂਟ ਬਣਾਉਣੀ ਹੈ, ਸਾਰਾ ਆਪਣੇ ਆਪ ਇਹਨਾਂ ਨੇ ਕਰ ਦੇਣਾ, ਟੀਮ ਹੋਏਗੀ। ਸੋ ਬੇਸਮੈਂਟ ਬਣਾਉਣੀ ਹੈ, ਰੈਨੋਵੇਸ਼ਨ ਕਰਨੀ ਹੈ, ਕੋਈ ਲੱਗਦਾ ਹੈ ਕਿ ਜੀ ਉਦਾਂ ਕੋਈ ਰਿਪੇਅਰ ਕਰਨੀ ਹੈ ਕੋਈ, ਤੇ ਘਰ ਦੀ ਬਿਊਟੀਫਿਕੇਸ਼ਨ ਕਰਨੀ ਪੈਣੀ ਹੈ ਫਰੰਟ ਦੇ ਵਿੱਚ ਜਾਂ ਬੈਕਯਾਰਡ, ਉਹ ਸਾਰਾ ਕੰਮ ਹਰਮਨ ਧਾਲੀਵਾਲ ਸਾਹਿਬ ਨੇ ਕਰਕੇ ਫਿਰ ਤੁਹਾਡਾ ਘਰ ਲਿਸਟ ਕਰਨਗੇ, ਵਧੀਆ ਤੁਹਾਨੂੰ ਪ੍ਰਾਈਸ ਮਿਲੇਗੀ। ਤੇ ਇਹ ਤੇ ਹੋ ਗਿਆ ਸੈਲਰ ਵਾਸਤੇ। ਜੇ ਤੁਸੀਂ ਬਾਇਰ ਹੋ, ਤੁਸੀਂ ਕਹਿੰਦੇ ਜੀ ਸਾਨੂੰ ਥੋੜੀ ਜਿਹੀ ਦਿੱਕਤ ਆ ਰਹੀ ਹੈ ਕਿ ਫਾਈਨੈਂਸਿੰਗ ਦੀ ਦਿੱਕਤ ਆ ਰਹੀ ਹੈ, ਕੋਈ ਪ੍ਰਾਈਵੇਟ ਮੌਰਗੇਜ ਚਾਹੀਦੀ ਹੈ, ਉਹਦੇ ਵਿੱਚ ਵੀ ਹੱਲ ਲੱਭਣ ਦੀ ਕੋਸ਼ਿਸ਼ ਕਰਨਗੇ ਹਰਮਨ ਧਾਲੀਵਾਲ ਸਾਹਿਬ। ਇਹਨਾਂ ਕੋਲ ਆਪਣੇ ਫੰਡਸ ਵੀ ਹੈਗੇ ਨੇ, ਪ੍ਰਾਈਵੇਟ ਫੰਡ ਵੀ ਹੈ ਜਿਹੜੇ ਨੇ, ਉਹਦੇ ਨਾਲ ਵੀ ਤੁਹਾਡੀ ਮਦਦ ਕਰ ਸਕਦੇ ਨੇ। ਤੁਸੀਂ ਸਾਰੀ ਜਾਣਕਾਰੀ ਹਰਮਨ ਧਾਲੀਵਾਲ ਸਾਹਿਬ ਤੋਂ ਲੈ ਲੈਣੀ ਹੈ। ਸਰ, ਹੋਰ ਕੁਝ ਕਹਿਣਾ ਚਾਹੋ ਵੀ ਕਹੋ, ਪਹਿਲਾਂ ਫੋਨ ਨੰਬਰ ਦਿਓ ਔਰ ਦੁਬਾਰਾ ਜਾਣ ਤੋਂ ਪਹਿਲਾਂ ਕੁਝ ਹੋਰ ਐਡ ਕਰਨਾ ਹਰਮਨ ਧਾਲੀਵਾਲ ਸਾਹਿਬ ਵੀ ਕਰੋ ਜੀ।
ਫਿਰ ਸ਼ਾਇਦ ਜੀ, ਸਰ ਮੇਰਾ ਫੋਨ ਨੰਬਰ ਹੈਗਾ ਜੀ 4837-221-5806, ਤੇ ਥੈਂਕ ਯੂ ਯੋਧਵੀਰ ਜੀ ਤੁਹਾਡੇ ਸਾਰੇ ਵਰਡਸ ਦੀ, ਤੇ ਅਫਕੋਰਸ ਸੈਲਰਸ ਤੋਂ ਬਾਇਰਸ ਦੀ, ਜੇ ਬਾਇਰਸ ਘਰ ਲੈਣ ਦੇਖ ਰਹੇ ਆ, ਬੇਸਮੈਂਟ ਬਣਾਉਣਾ ਚਾਹੁੰਦੇ ਆ ਰੈਂਟ ਦੇ ਉੱਤੇ, ਨਾਲ ਨੂੰ ਅਸੀਂ ਫਿਰ ਬੈਸਟ ਪ੍ਰਾਈਸ ਕਰਕੇ ਡਨ ਕਰਦੇ ਸਾਰਾ ਕੁਛ, ਨਾਲੇ ਤੁਹਾਨੂੰ ਤੁਹਾਡੇ ਪ੍ਰੈਫਰੈਂਸ ਦੇ ਵਿੱਚ ਮੈਂ ਤੁਹਾਨੂੰ ਬਹੁਤ ਵਧੀਆ ਡੀਲ ਦਵਾਵਾਂਗੇ ਅਸੀਂ। ਥੈਂਕ ਯੂ ਸੋ ਮਚ ਅਦਵੇ ਜੀ।
ਥੈਂਕ ਯੂ ਸੋ ਮਚ ਅਮਨ ਧਾਲੀਵਾਲ ਸਾਹਿਬ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ।
ਥੈਂਕ ਯੂ, ਬਾਏ।
ਥੈਂਕ ਯੂ, ਬਾਏ। ਵਾਈ ਮੀਡੀਆ ਦੇ ਕਿਸੇ ਵੀ ਸਪਾਂਸਰ ਦਾ ਨੰਬਰ ਜੇ ਤੁਸੀਂ ਮਿਸ ਕਰ ਗਏ ਹੋ, ਤੁਹਾਨੂੰ ਕੋਈ ਨੰਬਰ ਚਾਹੀਦਾ ਵਾਈ ਮੀਡੀਆ ਦੇ ਕਿਸੇ ਵੀ ਸਪਾਂਸਰ ਦਾ, ਤੇ 416-475-5000 ਸਾਨੂੰ ਤੁਸੀਂ ਕਾਲ ਕਰ ਸਕਦੇ ਹੋ ਜਾਂ ਟੈਕਸਟ ਕਰ ਸਕਦੇ ਹੋ ਵਾਈ ਮੀਡੀਆ ਦੇ ਕਿਸੇ ਵੀ ਸਪਾਂਸਰ ਦੇ ਬਾਰੇ। 416-475-5000 416-475-5000 ਕਾਲ ਕਰ ਸਕਦੇ ਹੋ ਜਾਂ ਟੈਕਸਟ ਕਰ ਸਕਦੇ ਹੋ। ਛੋਟੀ ਜਿਹੀ ਰਿਕਾਰਡਡ ਬ੍ਰੇਕ ਲੈ ਰਹੇ ਹਾਂ, ਉਸ ਤੋਂ ਬਾਅਦ ਵਿਲ ਕੈਰੀ ਆਨ ਦਾ ਡਿਸਕਸ਼ਨ।
ਯੂ ਆਰ ਲਿਸਨਿੰਗ ਟੂ ਰੇਡੀਓ ਵਾਈ 24/7।
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ, ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ ਜ਼ਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989 416-994-8989 ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੋਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICIBank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ ਕਿਚਨ ਵਾਟਰਲੂ ਤੇ ਜ਼ਰੂਰ ਆਓ।
Algoma and the future of
the environment,
business,
science,
technology,
the arts,
cross-cultural learning,
social change.
Start your journey at Algoma University. Intimate class sizes, hands-on learning, real connections between students, faculty, and staff. If you're looking to make an impact with your education, you'll thrive in Algoma's unique environment. Apply to our Brampton campus today.
ਹਾਰਟਲੈਂਡ ਮਾਸਟਰ ਪਲਾਨ ਕਮਿਊਨਿਟੀ ਵਿੱਚ ਤੁਹਾਡਾ ਸਵਾਗਤ ਹੈ, ਜੋ ਕਿ ਅਵਾਰਡ ਵਿਨਿੰਗ ਬਰੁਕਫੀਲਡ ਰੈਜ਼ੀਡੈਂਸ਼ੀਅਲ ਲੈ ਕੇ ਆਏ ਨੇ। ਸਿਰਫ 10 ਮਿੰਟ ਫ੍ਰੋਮ ਨਾਰਥ ਆਫ ਐਲਿਸਟਨ, 50-60 ਫੁੱਟ ਲੋਟ ਤੇ 4200 ਸਕੁਅਰ ਫੁੱਟ ਤੱਕ ਦੇ 3 ਕੈਰਾਜ, 2 ਸਟੋਰੀ ਵਾਲੇ ਘਰ ਐਂਡ ਰੇਅਰ ਬੰਗਲੋ। ਕੀਮਤ ਸ਼ੁਰੂ ਹੋ ਰਹੀ ਹੈ 1.1 million ਤੋਂ। ਲਿਮਿਟਿਡ ਟਾਈਮ ਆਫਰ ਅਵੇਲ ਕਰੋ। $40,000 ਦੇ ਅਪਗ੍ਰੇਡ ਐਂਡ ਸਟੇਨਲੈਸ ਸਟੀਲ ਅਪਲਾਈਸਿਸ ਐਂਡ ਮੋਰ ਔਨ 2024 ਮੂਵ ਇਨ ਹੋਮ। ਹੁਣ ਖੁੱਲ ਕੇ ਜੀਓ ਜ਼ਿੰਦਗੀ, ਵੱਡਾ ਮਕਾਨ ਤੇ ਕੁਦਰਤ ਦੇ ਨਜ਼ਾਰੇ। ਜ਼ਿਆਦਾ ਜਾਣਕਾਰੀ ਲਈ ਇਹਨਾਂ ਨੂੰ ਵਿਜ਼ਿਟ ਕਰੋ ਵੀਕਐਂਡ ਤੇ 11 ਵਜੇ ਤੋਂ ਸ਼ਾਮੀ 5 ਵਜੇ ਤੱਕ। ਟੂ ਲਰਨ ਮੋਰ, ਲੌਗ ਇਨ ਟੂ ਦੇਅਰ ਵੈਬਸਾਈਟ livehartland.ca ਤੇ livehartland.ca ਤੇ।
ਕੀ ਤੁਹਾਡੇ ਜੋੜਾਂ ਵਿੱਚ ਦਰਦ ਰਹਿੰਦਾ? ਜੈਨਾਕੋਲ ਪੇਨ ਰਿਲੀਫ ਨੂੰ ਟ੍ਰਾਈ ਕਰੋ, 5 ਦਿਨਾਂ ਵਿੱਚ ਫਰਕ ਮਹਿਸੂਸ ਕਰੋਗੇ। ਜੈਨਾਕੋਲ ਕੈਨੇਡਾ ਦਾ No. 1 ਸੈਲਿੰਗ ਜੁਆਇੰਟ ਕੇਅਰ ਸਪਲੀਮੈਂਟ ਹੈ। ਜੈਨਾਕੋਲ ਪੇਨ ਰਿਲੀਫ ਫਾਰਮੇਸੀ ਤੇ ਔਰ ਐਮਾਜ਼ੋਨ ਤੇ ਵੀ ਮਿਲਦਾ ਹੈ। ਮਿਡ ਵੀਕ ਨਿਊਜ਼ ਪੇਪਰ ਦੀ ਲੇਟੈਸਟ ਕਾਪੀ ਲਓ, ਉਹਦੇ ਵਿੱਚ $5 ਦਾ ਕੂਪਨ ਹੈ। ਲਿਸਟਿਡ ਸਟੋਰ ਤੇ ਜੈਨਾਕੋਲ ਲੈਣ ਲਈ ਕੂਪਨ ਯੂਜ਼ ਕਰੋ। ਐਮਾਜ਼ੋਨ ਤੋਂ ਮੰਗਵਾਉਣ ਲਈ ਪ੍ਰੋਮੋ ਕੋਡ ਯੂਜ਼ ਕਰੋ, PV24PRG। ਹਮੇਸ਼ਾ ਲੇਬਲ ਪੜ ਕੇ ਵਰਤੋ। ਜੈਨਾਕੋਲ ਪੇਨ ਰਿਲੀਫ ਦਾ ਕੈਪਸੂਲ ਖਾਓ ਤੇ ਜੋੜਾਂ ਦੀ ਦਰਦ ਤੋਂ ਆਰਾਮ ਪਾਓ।
ਜੈਨਾਕੋਲ ਮੇਕਸ ਮੀ ਫੀਲ ਸੋ ਗੁੱਡ।
ਆਪਣੇ ਗੱਦ ਇੰਸਟਿੰਕਟ ਤੇ ਭਰੋਸਾ ਰੱਖੋ ਤੇ ਤਿਆਰ ਹੋ ਜਾਓ ਸ਼ਾਨਦਾਰ ਕ੍ਰਿਕਟ ਬੈਟਿੰਗ ਐਕਸਪੀਰੀਅੰਸ ਲਈ ਬੈਟਵੇ ਦੇ ਨਾਲ। ਜਦੋਂ ਕ੍ਰਿਕਟ ਦੀ ਗੱਲ ਆਉਂਦੀ ਹੈ ਤਾਂ ਇੱਥੇ ਕਿਸੇ ਵੱਡੀ ਵਿਕਟ ਦੇ ਰੋਮਾਂਚ ਜਾਂ ਆਡਸ ਡਿਫਾਈਂਗ ਰਨ ਚੇਸ ਵਰਗਾ ਕੁਝ ਨਹੀਂ ਹੈ, ਅਤੇ ਬੈਟਵੇ ਨਾਲ ਤੁਸੀਂ ਆਪਣੀ ਕ੍ਰਿਕਟ ਦੀ ਨੌਲੇਜ ਨੂੰ ਜਿੱਤ ਵਿੱਚ ਬਦਲ ਸਕਦੇ ਹੋ। ਭਾਵੇਂ ਇਹ IPL, T20 ਵਰਲਡ ਕੱਪ ਜਾਂ ਫਿਰ ਤੁਹਾਡਾ ਪਸੰਦੀਦਾ ਇੰਟਰਨੈਸ਼ਨਲ ਟੈਸਟ ਹੋਵੇ, ਬੈਟਵੇ ਹਰ ਇੱਕ ਕ੍ਰਿਕਟ ਲਵਰ ਲਈ ਆਫਰ ਕਰਦਾ ਹੈ ਵਾਈਡ ਰੇਂਜ ਆਫ ਬੈਟਿੰਗ ਆਪਸ਼ਨ। ਆਪਣੇ ਗੱਟ ਇੰਸਟਿੰਕਟ ਤੇ ਭਰੋਸਾ ਰੱਖੋ ਅਤੇ ਬੈਟਵੇ ਦੇ ਕੰਪੀਟੀਟਿਵ ਆਡਸ ਦਾ ਫਾਇਦਾ ਉਠਾਓ। ਲਿਵ ਇਨ ਪਲੇ ਬੈਟਿੰਗ ਅਤੇ ਐਕਸਪਰਟ ਐਨਾਲਿਸਿਸ ਦੇ ਨਾਲ ਇਨਫੋਰਮਡ ਡਿਸੀਜਨਸ ਲਵੋ। ਆਪਣੇ ਗੱਟ ਇੰਸਟਿੰਕਟ ਤੇ ਭਰੋਸਾ ਕਰੋ, ਐਕਸ਼ਨ ਲਈ ਤਿਆਰ ਹੋ ਜਾਓ ਬੈਟਵੇ ਦੇ ਨਾਲ। ਅਤੇ ਜਿੱਤ ਦੇ ਰੋਮਾਂਚ ਦਾ ਅਨੁਭਵ ਕਰੋ। ਸਿਰਫ ਓਨਟਾਰੀਓ ਵਿੱਚ ਉਪਲਬਧ ਹੈ। ਖੇਡਣ ਲਈ 19 ਸਾਲ ਜਾਂ ਵੱਧ ਉਮਰ ਦਾ ਹੋਣਾ ਚਾਹੀਦਾ ਹੈ। ਕਿਰਪਾ ਕਰਕੇ ਜ਼ਿੰਮੇਵਾਰੀ ਨਾਲ ਖੇਡੋ।
ਗ੍ਰੀਨ ਪਾਰਕ ਬਹੁਤ ਹੀ ਉਤਸਾਹ ਦੇ ਨਾਲ ਲਾਂਚ ਕਰਨ ਜਾ ਰਿਹਾ ਹੈ ਸੀਐਨਆ, ਜੋ ਕਿ ਹੈ ਸੈਕੰਡ ਟਾਵਰ ਐਟ ਦੀ ਆਈਕੋਨਿਕ ਥੌਮਸਨ ਟਾਵਰਸ। ਮਿਲਟਨ ਦੀ ਬੈਸਟ ਲੋਕੇਸ਼ਨ ਦੇ ਵਿੱਚ ਬਣ ਰਿਹਾ ਇਹ ਪ੍ਰੋਜੈਕਟ ਹੈ ਜਸਟ ਸਟੈਪਸ ਅਵੇ ਫਰੋਮ ਗੋ ਸਟੇਸ਼ਨ ਐਂਡ ਸਾਰੀ ਹਿਊਮੈਨਿਟੀਜ਼ ਮਿਲਣਗੀਆਂ ਤੁਹਾਡੇ ਨਜ਼ਦੀਕ। ਅਸੀਂ ਇਨਵਾਈਟ ਕਰਦੇ ਹਾਂ ਤੁਹਾਨੂੰ ਇਸ ਸੈਟਰਡੇ ਮਈ 25th ਐਂਡ ਸੰਡੇ ਮਈ 26th ਸਵੇਰ 11 ਵਜੇ ਤੋਂ ਸ਼ਾਮ 5 ਵਜੇ ਤੱਕ ਇੱਕ ਐਕਸਕਲੂਸਿਵ ਸੇਲਸ ਇਵੈਂਟ ਲਈ, ਜੋ ਕਿ ਹਿਲਟਨ ਮਿਸਿਸਾਗਾ ਮੈਡੋਵਿਲ ਤੇ ਹੋਏਗਾ। ਤਾਂ ਫਿਰ ਵੀਕਐਂਡ ਸਪੈਸ਼ਲ ਇਨਸੈਂਟਿਵ ਦਾ ਮਜ਼ਾ ਲੈਣ ਲਈ ਜ਼ਰੂਰ ਪਹੁੰਚੋ ਹਿਲਟਨ ਮਿਸਿਸਾਗਾ ਮੈਡੋਵਿਲ ਔਨ ਮਈ 25th ਐਂਡ ਮਈ 26th। For further details, please visit us at greenpark.com. That is greenpark.com.
ਜੇ ਸਟਾਈਲਿਸ਼ ਇਨਫਿਨਿਟੀ ਗੱਡੀ ਵੇਖ ਰਹੇ ਹੋ, ਨਵੀਂ ਜਾਂ ਪੁਰਾਣੀ ਕਾਰ ਜਾਂ SUV, ਤੇ ਵਾਈ ਮੀਡੀਆ ਤੁਹਾਨੂੰ ਬੈਸਟ ਡੀਲਸ ਲੈ ਕੇ ਦੇਗਾ। ਬੈਸਟ ਡੀਲਸ ਵਾਸਤੇ ਵਾਈ ਮੀਡੀਆ ਦਾ ਨੰਬਰ ਮਿਲਾਓ 416-475-5000।
You are listening to WTOR 770 AM, Youngstown, Toronto.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
इन सब कामों के लिए तो मुझे बैक होम ही जाना पड़ेगा।
कौन से काम?
वही, बेटी की शादी सर पर है और ज्वेलरी का खास काम अभी तक नहीं हुआ।
बस इतनी छोटी सी बात। पायल ज्वेलर्स पे सब किस्म की ज्वेलरी है और वो स्पेशलाइज करते हैं इन सब में ही, दुबई, सिंगापुर, इंडिया, पाकिस्तान और यहाँ की तमाम लेटेस्ट ज्वेलरी।
मुझे उनका एड्रेस बताओ, मैं आज ही ये काम जाके करवाती हूँ।
जी जी बिल्कुल, पायल ज्वेलर्स का एड्रेस है 2720 नॉर्थ पार्क ड्राइव, यूनिट 42, ब्रैम्पटन। पायल ज्वेलर्स, कॉल करें 9057907879। दैट इज 9057907879।
साडे कोल योजना है जो कि ओंटारियो नु जोड़ रही है। रोजाना आवाजाही नु घटाउन लई नवीं सड़कां ते हाईवेज दा निर्माण अते वध रहे इलाकियां नु जोड़न लई पब्लिक ट्रांसिट दा विस्तार। ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ, ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ। ontario.ca/builds ਤੇ ਜਾ ਕੇ ਹੋਰ ਜਾਣੋ। ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਕੈਨੇਡਾ ਵਿੱਚ ਵਿਜ਼ਟਰ ਆ ਕੇ ਚੋਰੀ ਚੋਰੀ ਕੰਮ ਕਰਨ ਦੀ ਲੋੜ ਨਹੀਂ, ਲੀਗਲੀ ਕੰਮ ਕਰੋ। ਆਪਣੇ ਆਪ ਨੂੰ ਰੈਫਿਊਜੀ ਦੱਸ ਕੇ ਆਪਣੀ ਕੇਸ ਫਾਈਲ ਖਰਾਬ ਕਰਨ ਦੀ ਲੋੜ ਨਹੀਂ। ਆਪਣਾ ਪੱਕਾ ਸਟੇਟਸ ਬਣਾਓ। LMIA ਤੇ ਹਜ਼ਾਰਾਂ ਡਾਲਰ ਲਾਉਣ ਦੀ ਲੋੜ ਨਹੀਂ, ਤੁਸੀਂ LMIA ਤੋਂ ਬਿਨਾਂ ਵੀ ਲੀਗਲੀ ਕੰਮ ਕਰ ਸਕਦੇ ਹੋ। ਇੰਨਾ ਸਭ ਕੁਝ ਪਤਾ ਸੀ ਤੁਹਾਨੂੰ? ਮੈਨੂੰ ਲੱਗਦਾ ਨਹੀਂ। ਤੇ ਹੁਣ ਸੁਣੋ ਉਸ ਸਪੈਸ਼ਲਿਸਟ ਦਾ ਨਾਮ ਜੋ ਬਿਨਾਂ LMIA, ਬਿਨਾਂ ਰੈਫਿਊਜੀ ਸਟੇਟਸ ਤੋਂ ਕੈਨੇਡਾ ਵਿੱਚ ਲੀਗਲੀ ਕੰਮ ਕਰਨ ਦੇ ਤੁਹਾਡੇ ਸਟੇਟਸ ਨੂੰ ਪੱਕਾ ਕਰਦੇ ਹਨ।
GIES ਇਮੀਗ੍ਰੇਸ਼ਨ ਤੋਂ RCIC ਗੌਰਵ ਵਰਮਾ ਨੂੰ ਕਾਲ ਕਰੋ 416-400-1350 ਤੇ 416-400-1350।
क्या आपका घर धीरे धीरे बनता जा रहा है एक स्टोरेज यूनिट अनयूज्ड वेडिंग गिफ्ट्स के लिए? क्या आप रन आउट हो चुके हैं ऑफ स्पेस अपने अंकल के इम्प्रेसिव बॉलीवुड CD कलेक्शन की वजह से, या फिर आपके पास सिर्फ एक ही हफ्ता है टू क्लियर आउट योर गेस्ट रूम? देन लुक नो फर्दर। कन्वीनियंटली लोकेटेड एट 125 RN साइड रोड ऑन हर इंटारियो वॉल्टर स्टोरेज, आप सभी को ऑफर करें प्रीमियम अमेनिटीज जैसे की इंडोर क्लाइमेट कंट्रोल्ड यूनिट, स्टेट ऑफ द आर्ट सिक्योरिटी एंड 24/7 एक्सेस। प्लस डोर टू डोर सर्विस आपकी हेल्प करेंगे मूविंग योर आइटम्स फॉर यू एंड स्टोरिंग देम अंटिल आप रेडी है टू हैव देम डिलीवर्ड बैक। बुक कर लीजिए अपनी यूनिट्स उनके स्टेट ऑफ द आर्ट फैसिलिटी पे। लोकेटेड है 125 Ironside Drive इन Brampton। मेक द स्पेस यू नीड प्लस एंजॉय करें फर्स्ट 4 वीक्स फ्री। विजिट कर लीजिए voltra.ca, दैट इज voltra.ca टू लर्न मोर डिटेल्स, दैट इज voltra.ca।
ਜਿਸ ਕਿਸੇ ਨੂੰ ਪੁੱਛੋ ਗੱਡੀ ਕਿਹੜੀ ਲੈਣੀ ਹੈ ਤੇ ਕਹਿੰਦੇ ਨੇ ਜਪਾਨੀ, ਤੇ ਉਹ ਜਪਾਨੀ ਗੱਡੀ ਹੈ ਮਾਜ਼ਦਾ। ਰੀਜ਼ਨੇਬਲ ਪ੍ਰਾਈਸ, ਰਿਲਾਇਬਲ ਤੇ ਲੋ ਔਨ ਗੈਸ। ਮਾਜ਼ਦਾ ਬ੍ਰੈਂਟਨ ਤੇ ਆਓ, ਮਿਲੋ ਜਨਰਲ ਮੈਨੇਜਰ ਮਨਜਿੰਦਰ ਸੰਧੂ ਜੀ ਨੂੰ। ਡੀਲ ਬਣਾਓ ਮਾਜ਼ਦਾ ਦੀ ਰੇਂਜ ਆਫ ਕਾਰਸ ਐਂਡ SUVs ਤੇ।
लो अनलिमिटेड माइलेज वारंटी, फाइनेंसिंग शुरू हो रही है 1.9% तो ऑन अप्रूव क्रेडिट। माजदा ब्रैम्पटन है पार्ट ऑफ परफॉर्मेंस ऑटो ग्रुप, जिन्होंने 25 साल का तजर्बा है स्टार सेल्स विच। आओ ब्रैम्पटन ऑटो मॉल, 15 वैन क्रिक ड्राइव, ब्रैम्पटन, मेजर इंटरसेक्शन बुवेट ड्राइव एंड वैन क्रिक ड्राइव। फोन नंबर 905-459-0290, माजदा ऑफ ब्रैम्पटन 905-459-0290।
Welcome to Glitz by Gill's Banquet Hall, a beautiful space with modern design, state-of-the-art sound, state-of-the-art lighting, and wait till you see mouth-watering delicious food. Whether it's an engagement party, a wedding, a birthday party, or corporate event, Glitz by Gill's Banquet Hall has exactly what you need. Moments become a memory, memories become treasures. Call 905-724-7100, 2131 Williams Parkway, Glitz by Gill's Banquet Hall.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
ਵਾਈ ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਰੇਡੀਓ ਆਏ ਔਰ ਚੈਨਲ ਆਏ ਤੇ ਬਹੁਤ ਬਹੁਤ ਸਵਾਗਤ ਹੈ ਜੀ। ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਹਾਂਜੀ ਗੁਰਦੇਵ ਸਿੰਘ ਜੀ, ਤੁਸੀਂ ਆਉਂਦੇ ਰਹੋ ਜੀ।
ਹਾਂਜੀ ਬਾਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ ਜੀ? ਠੀਕ ਹੈ ਜੀ,
ਠੀਕ ਠਾਕ ਸਰ ਜੀ। ਵਧੀਆ ਕੰਮ ਹੈ। ਜੇ ਇੱਕ ਸਖ਼ਤ ਨਿਊ ਆਪਣਾ ਫੰਡ ਆਪਣੇ ਲਾ ਕੋਈ ਸਖ਼ਤ ਹੋਵੇ ਦੂਜੇ ਨੰਬਰ ਤੇ ਸਰ ਜੀ, ਜਿਹੜਾ ਕਿੰਨਾ ਲਾਇਸੈਂਸ ਸਸਪੈਂਡ 10 ਸਾਲ ਦਾ, ਜਿਹੜਾ ਬੰਦਾ ਜਿਨ੍ਹਾਂ ਨੇ ਕਰਨਾ ਹੀ ਕਰਾਈ ਨੇ ਉਹਨਾਂ ਨੂੰ ਇਹ ਕੋਈ ਫਰਕ ਨੀ ਪੈਂਦਾ। ਮੈਂ ਤਾਂ ਤੁਹਾਡਾ ਜਿਹੜਾ ਕਾਨੂੰਨ ਹੈ ਨਾ ਉਹਨੂੰ ਹਾਮੀ ਭਰਦਾ, ਮੈਂ ਵੀ ਉਸੇ ਪਾਰਟੀ ਨੂੰ ਵੋਟ ਪਾਉਂਗਾ ਜਿਹੜਾ ਕਿੰਨਾ, ਜੇ ਕਿਸੇ ਦੇ ਘਰ ਕੋਈ ਆਉਂਦਾ ਵਾ ਜਾਂ ਕਿਸੇ ਦੀ ਗੱਡੀ ਕਿਸੇ ਸਟੇਅਰਿੰਗ ਤੇ ਬੈਠੇ ਦੀ ਖੋਂਦਾ ਵਾ, ਅਟੈਂਪਟ ਟੂ ਮਰਡਰ। ਹਾਂਜੀ, ਮੈਂ ਤਾਂ ਕਹਿੰਦਾ ਜੁੱਧ ਵਿੱਚ ਇਹ ਕਾਨੂੰਨ ਹੋਣਾ ਚਾਹੀਦਾ, 6 ਮਹੀਨੇ ਉਹਨੂੰ ਨਾ ਵਕੀਲ ਮਿਲੇ ਨਾ ਕੁਛ ਹੋਵੇ, ਕਿਉਂਕਿ ਉਹ ਰੰਗੇ ਹੱਥੀ ਫੜਿਆ ਗਿਆ ਹੋਵੇ। ਹਾਂਜੀ, ਉਹਨੂੰ ਉਹਦਾ 6 ਮਹੀਨੇ ਤੋਂ ਉਹਦੀ ਸੁਣਵਾਈ ਨਾ ਹੋਵੇ, ਉਹਨੂੰ ਕੋਈ ਵਕੀਲ ਨੀ ਮਿਲਣਾ ਚਾਹੀਦਾ, ਕੁਛ ਨੀ। ਕਿਉਂਕਿ ਦੇਖੋ ਜੀ, ਬਹੁਤ ਕਹਿ ਲੋ ਕਿ ਲੋਕਾਂ ਦੇ ਨਾਲ ਜਿਨ੍ਹਾਂ ਨਾਲ ਧੱਕਾ ਹੋਇਆ ਵਾ, ਲੋਕਾਂ ਦੇ ਸਖ਼ਤ ਪੇਟਾਂ ਵੀ ਲੱਗੀਆਂ ਵਾ, ਈਵਨ ਘਰ ਚ ਜਾ ਕੇ
ਬਿਲਕੁਲ। ਦੇਖੋ, ਮੈਂ ਇਹ ਵੀ ਕਹਿੰਦਾ ਹੈ ਕਿ ਤੁਸੀਂ ਥ੍ਰੈਸ਼ਹੋਲਡ ਹਾਈ ਕਰ ਦਿਓ। ਜਦੋਂ ਬੰਦਾ ਗੱਡੀ ਦੀ ਚੋਰੀ ਚ ਪਕੜਿਆ ਗਿਆ ਨਾ, ਤੁਸੀਂ ਥ੍ਰੈਸ਼ਹੋਲਡ ਹਾਈ ਕਰ ਦਿਓ। ਤੁਸੀਂ ਕਹੋ ਜੀ ਸਾਬਿਤ ਕਰਨਾ ਪਏਗਾ ਬਿਯੋਂਡ ਰੀਜ਼ਨੇਬਲ ਡਾਊਟ, ਠੀਕ ਹੈ ਨਾ। ਜੇ ਥੋੜਾ ਜਿਹਾ ਵੀ ਸ਼ੱਕ ਹੈ ਤੇ ਤੁਸੀਂ ਉਹਨੂੰ ਘੱਟ ਸਜ਼ਾ ਦੇ ਦਿਓ, 6 ਮਹੀਨੇ ਘੱਟ ਸਜ਼ਾ ਦੇ ਦਿਓ। ਪਰ ਜੇ ਸਾਬਿਤ ਹੋ ਗਿਆ ਕਿ ਬਿਯੋਂਡ ਅ ਰੀਜ਼ਨੇਬਲ ਡਾਊਟ, ਮੈਂ ਦੁਬਾਰਾ ਵਰਡ ਦੁਹਰਾ ਰਿਹਾ, ਬਿਯੋਂਡ ਅ ਰੀਜ਼ਨੇਬਲ ਡਾਊਟ ਕਿ ਜੀ ਇਸ ਬੰਦੇ ਨੇ ਗੱਡੀ ਦੀ ਚੋਰੀ ਕੀਤੀ ਹੈ, ਤੇ ਫਿਰ ਅਟੈਂਪਟ ਟੂ ਮਰਡਰ ਜਿੰਨੀ ਸਜ਼ਾ ਮਿਲੇ ਉਹਨੂੰ, ਠੀਕ ਹੈ ਨੀ। ਫਿਰ ਕੋਈ ਰਿਆਇਤ ਨੀ, ਫਿਰ ਨੀ ਕੋਈ ਰਿਆਇਤ। ਤੁਸੀਂ ਕਹੋ ਜੀ ਕੋਈ ਛੋਟੀ ਮੋਟੀ ਮਹੀਨੇ 2 ਮਹੀਨੇ, ਨਹੀਂ ਨਹੀਂ ਨਹੀਂ, ਜੇ ਬਿਯੋਂਡ ਰੀਜ਼ਨੇਬਲ ਡਾਊਟ ਸਾਬਿਤ ਹੋ ਗਿਆ ਕਿ ਬੰਦੇ ਨੇ ਗੱਡੀ, ਤੁਹਾਡੀ ਗੱਡੀ ਚੋਰੀ ਬੰਦ ਹੋ ਜਾਏਗੀ, ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ, ਕਿਉਂਕਿ ਬੰਦੇ ਜੇਲ੍ਹ ਚ ਰਹਿਣਗੇ। ਇਹ ਬੰਦੇ ਤੁਹਾਨੂੰ ਇਹ ਜਿਹੜੇ ਗੱਲਾਂ ਸੀ ਕਰ ਰਹੇ ਲਾਇਸੈਂਸ, ਇਹਨਾਂ ਨੂੰ ਲਾਇਸੈਂਸ ਤੋਂ ਲੈਣਾ ਦੇਣਾ ਕੀ ਹੈ? ਇਹਨਾਂ ਦੇ ਅੱਧੇ ਹੁੰਦੇ ਲਾਇਸੈਂਸ ਹੀ ਨਹੀਂ ਹੋਣਾ। ਤੁਹਾਨੂੰ ਮੈਂ ਦੱਸ ਦਿੰਦਾ ਇਸ ਕਾਨੂੰਨ ਦਾ ਅਸਰ ਕੀ ਹੋਣਾ, ਮੈਂ ਤੈਨੂੰ ਹੁਣੇ ਦੱਸ ਦਿੰਦਾ ਇਸ ਕਾਨੂੰਨ ਦਾ ਅਸਰ ਕੀ ਹੋਣਾ। ਉਹ ਕਹਿੰਦਾ ਛੱਡੋ ਯਾਰ, ਲਾਇਸੈਂਸ ਲੈਣ ਦੀ ਲੋੜ ਹੀ ਨਹੀਂ ਹੈ, ਸਸਪੈਂਡ ਹੀ ਹੋਣਾ, ਖਤਮ ਕਰੋ ਕਹਾਣੀ। ਤੁਸੀਂ ਇੱਕ ਗੱਲ ਦਾ ਜਵਾਬ ਦਿਓ, ਕਿੰਨੀ ਕੁ ਵਾਰ ਤੁਹਾਡਾ ਲਾਇਸੈਂਸ ਚੈੱਕ ਹੋਇਆ? ਆਮ ਬੰਦੇ ਦੇ ਇੱਥੇ ਕਿੰਨੀ ਕੁ ਵਾਰ ਲਾਇਸੈਂਸ ਚੈੱਕ ਹੁੰਦਾ ਲਾਸਟ ਟਾਈਮ? ਤੁਸੀਂ ਇੱਥੇ ਜੇ ਗੱਡੀ ਚਲਾਉਂਦੇ ਹੋ, ਆ ਤੁਹਾਡੇ ਸਾਹਮਣੇ ਹੀ ਹੈ, ਤੁਸੀਂ ਦੇਖ ਹੀ ਰਹੇ ਹੋ ਜਦ ਤੁਸੀਂ ਗੱਡੀ ਚਲਾਉਂਦੇ ਹੋ, ਕਿੰਨੀ ਲਾਇਸੈਂਸ? ਇਹ ਥੋੜੀ 2-4 ਸਾਲ ਬੰਦਾ ਗੱਡੀ ਆਰਾਮ ਦੇ ਨਾਲ ਚਲਾਉਂਦਾ ਰਹਿੰਦਾ, ਲਾਇਸੈਂਸ ਚੈੱਕ ਹੀ ਨਹੀਂ ਹੁੰਦਾ ਇੱਥੇ ਕੋਈ। ਸੋ ਇਹਨਾਂ ਤੇ ਕੋਈ ਅਸਰ ਨਹੀਂ ਪੈਣਾ ਇਹਦਾ, ਇਹ ਤਾਂ ਬਿਯੋਂਡ ਰੀਜ਼ਨੇਬਲ ਡਾਊਟ ਹੋ ਗਿਆ ਮਾਮਲਾ, ਸਿੱਧਾ ਅਟੈਂਪਟ ਟੂ ਮਰਡਰ ਚਾਰਜ ਪਾਓ ਇਹਨਾਂ ਤੇ, ਤੁਸੀਂ ਦੇਖ ਲੈਣਾ। ਹਾਂ, ਕਿਉਂਕਿ ਦੇਖੋ ਬੰਦੇ ਨੇ ਬਾਹਰ ਹੀ ਨਿਕਲਣਾ, ਗੱਲ ਖਤਮ ਹੋਈ। ਚੋਰੀ ਪਹਿਲੀ ਕੀਤੀ, ਪਹਿਲੀ ਚੋ ਏਦਾਂ ਥੋੜੀ, ਇੱਕ ਵਾਰ ਚੋਰੀ ਕੀਤੀ 10-12 ਦਾ, ਨਾਲੇ ਇੱਕ ਮਿੰਟ ਮੇਰੀ ਗੱਲ ਸੁਣੋ, ਜਿਹਨੇ ਇੱਕ ਵਾਰ ਚੋਰੀ ਕੀਤੀ ਉਹਨੇ ਕਹਿਣਾ ਜੀ 10 ਸਾਲ ਲਈ ਲਾਇਸੈਂਸ ਸਸਪੈਂਡ ਹੈ, ਹੁਣ ਤੁਸੀਂ ਉਹਨੇ ਅੱਗੇ ਫਿਰ ਚੋਰੀ ਕਰਨੀ ਹੈ, ਤੁਸੀਂ ਕਹੋ ਜੀ ਅਸੀਂ, ਉਹ ਕਹਿੰਦਾ ਯਾਰ ਦੇਖੋ ਜਿਹੜਾ 10 ਸਾਲ ਲਈ ਲਾਇਸੈਂਸ ਸਸਪੈਂਡ ਹੋ ਹੀ ਗਿਆ, ਹੁਣ 10 ਸਾਲ ਦਾ 15 ਕਰ ਦੋ, ਲਾਈਫ ਟਾਈਮ ਬੈਨ ਲਗਾ ਦੋ, ਫਰਕ ਕੀ ਪੈਂਦਾ ਉਹਨੂੰ? ਕੋਈ ਫਰਕ ਹੈ ਉਹਨੂੰ? ਤੁਸੀਂ ਫਰਜ਼ ਕਰ ਲਓ ਜੀ ਇੱਕ ਵਾਰ ਚੋਰੀ ਹੋ ਗਿਆ, ਕਰਤੀ ਬੰਦੇ ਨੇ ਸਾਬਿਤ ਹੋ ਗਿਆ, ਪਹਿਲੇ ਫੈਂਸ ਤੇ ਤੁਸੀਂ 10 ਸਾਲ ਲਈ ਉਹਦਾ ਸਸਪੈਂਡ ਕਰ ਦਿੱਤਾ, ਬੰਦੇ ਦੀ ਉਮਰ 22 ਸਾਲ ਹੈ, 25 ਸਾਲ ਹੈ, ਉਹ ਕਹਿੰਦਾ 10 ਸਾਲ ਲਈ ਸਸਪੈਂਡ ਹੋਇਆ ਹੀ ਹੈ, ਹੁਣ ਜੇ 15 ਸਾਲ ਲਈ ਕਰ ਦੋਗੇ ਤਾਂ ਵੀ ਕੀ ਫਰਕ ਹੈ? ਉਹ ਤਾਂ ਅਸੀਂ ਜੁਰਮ, ਜੇ ਉਹਨੂੰ ਇਹ ਪਤਾ ਹੋਵੇ ਕਿ ਭਾਈ ਸਾਹਿਬ ਹੁਣ 5-10 ਸਾਲ ਜੇਲ੍ਹ ਚ ਹੀ ਰਹਿਣਾ, ਠੀਕ ਹੈ ਨੀ, ਜੇ ਨਹੀਂ ਪਤਾ ਹੋਵੇਗਾ ਚੰਗੀ ਗੱਲ, ਆਰਾਮ ਨਾਲ ਬੈਠੋ ਜੇਲ੍ਹ ਦੇ ਵਿੱਚ, ਫਿਰ
ਗੱਡੀ ਚੋਰੀ ਬੰਦਾ ਤੇ ਬੰਦਾ ਕਹੇਗਾ ਜੀ ਹੋਰ ਕੰਮ ਕਰਾਂਗੇ ਗੱਡੀ ਚੋਰੀ ਨੀ ਕਰਾਂਗੇ ਠੀਕ ਹੈ ਬੰਦੇ ਨੇ ਆਪਣੇ ਆਪ ਨੀ ਕਰਨੀ ਗੱਡੀ ਚੋਰੀ ਇਹ ਜਦੋਂ ਤੱਕ ਇਹ ਕਾਨੂੰਨ ਨਹੀਂ ਲਾਗੂ ਹੁੰਦਾ ਅਟੈਂਪਟ ਟੂ ਮਰਡਰ ਚਾਰਜ ਨਹੀਂ ਪੈਂਦਾ ਔਰ ਪਏ ਵੀ ਕਿਉਂ ਨਾ ਤੁਸੀਂ ਗੱਲ ਦਾ ਜਵਾਬ ਦਿਓ ਪਏ ਵੀ ਕਿਉਂ ਨਾ ਤੁਸੀਂ ਬੰਦੂਕਾਂ ਲੈ ਕੇ ਲੋਕਾਂ ਦੇ ਘਰਾਂ ਚ ਦਾਖਲ ਹੋ ਰਹੇ ਹੋ ਤੁਸੀਂ ਬੰਦੂਕਾਂ ਲੈ ਕੇ ਲੋਕਾਂ ਦੀ ਗੱਡੀ ਚੋਰੀ ਕਰਨ ਆ ਰਹੇ ਹੋ ਉੱਥੇ ਬਜ਼ੁਰਗ ਬੈਠਾ ਹੈ ਕੋਈ ਬੱਚਾ ਬੈਠਾ ਛੋਟਾ ਬੱਚਾ ਬੈਠਾ ਲੋਕ ਆਪਣੇ ਬੱਚਿਆਂ ਨੂੰ ਸਕੂਲ ਲੈ ਕੇ ਜਾਣ ਲਈ ਗੱਡੀ ਆਪਣੀ ਬਾਹਰ ਉਹ ਕਹਿੰਦੇ ਚਲੋ ਠੀਕ ਹੈ ਜੀ ਸਰ ਤੁਸੀਂ ਟਰੋਮਾਟਾਈਜ਼ ਕਿੰਨਾ ਕੀਤਾ ਹੈ ਲੋਕਾਂ ਨੂੰ ਇਹ ਦੇਖੋ ਨਾ ਤੁਸੀਂ ਲੋਕਾਂ ਨੇ ਆਪਣੇ ਬੱਚਿਆਂ ਨੂੰ ਸਕੂਲ ਉਹ ਦੇਖੀ ਸੀ ਨਾ ਇੱਕ ਵੀਡੀਓ ਦੋ ਬੱਚੇ ਬੈਠੇ ਸੀ ਪਿੱਛੇ ਸਕੂਲ ਲੈ ਛੱਡਣ ਜਾ ਰਿਹਾ ਠੀਕ ਹੈ ਉਹ ਬਾਹਰੋਂ ਗੱਡੀ ਚੋਰੀ ਕਰਕੇ ਭਜਾ ਕੇ ਲੈ ਗਏ ਤੁਸੀਂ ਦੇਖੀ ਉਹ ਵੀਡੀਓ ਜਿਹਦੇ ਵਿੱਚ ਕਿ ਉਹ ਬੰਦਾ ਗੈਸ ਸਟੇਸ਼ਨ ਤੇ ਗੈਸ ਪਵਾ ਰਿਹਾ ਅੱਗੇ ਵਾਈ ਬੈਠੀ ਹੈ ਪਿੱਛੇ ਦੋ ਬੱਚੇ ਬੈਠੇ ਆ ਗੈਸ ਸਟੇਸ਼ਨ ਤੇ ਆ ਕੇ ਉਹਨੇ ਮਾਰਕਟਾਈ ਸ਼ੁਰੂ ਕਰ ਦਿੱਤੀ ਬੰਦੇ ਦੇ ਨਾਲ ਉਹਨੇ ਦੇਖ ਉਹਨੂੰ ਇਸ ਗੱਲ ਦੀ ਪਰਵਾਹ ਹੀ ਨਹੀਂ ਹੈ ਕਿ ਨਾਲ ਇੱਕ ਵਾਈ ਬੈਠੀ ਹੈ ਪਿੱਛੇ ਦੋ ਬੱਚੇ ਬੈਠੇ ਆ ਗੱਡੀ ਤੁਸੀਂ ਖੋਣ ਲੱਗੇ ਹੋ ਵਾਈਫ ਦੋ ਬੱਚੇ ਕਿੱਦਾਂ ਚੱਲੇਗਾ ਕੰਮ ਇਹਦੇ ਅਟੈਂਪਟ ਟੂ ਮਰਡਰ ਚਾਰਜ ਪਾਓ ਸਿੱਧਾ ਚੱਕ ਕੇ ਜੇਲ੍ਹ ਦੇ ਅੰਦਰ ਠੀਕ ਹੈ ਨੀ ਬੰਦਾ ਕਹੇਗਾ ਇੱਦਾਂ ਸੁਧਾਰ ਹੀ ਨਹੀਂ ਇਸ ਕੰਟਰੀ ਦੇ ਵਿੱਚ ਤੁਸੀਂ ਜੋ ਮਰਜ਼ੀ ਕਰੀ ਜਾਓ ਕਾਨੂੰਨ ਲਿਆਈ ਜਾਓ ਠੀਕ ਹੈ ਲੋਕਾਂ ਦੀ ਮਤਲਬ ਤੁਸੀਂ ਇਹ ਗੱਲ ਦਾ ਜਵਾਬ ਦਿਓ ਹੁਣ ਕਿਹੜਾ ਬੰਦਾ ਦੇਖੋ ਜੇ ਤੇ ਤੁਹਾਡੀ ਕਮਾਈ ਬਲੈਕ ਦੀ ਫਿਰ ਗੱਲ ਵੱਖਰੀ ਹੈ ਵਰਨਾ ਬੰਦੇ ਦੇ ਤੁਸੀਂ ਗੱਡੀਆਂ ਲਿਆ ਲਿਆ ਖੜੀ ਕਰ ਰਹੇ ਹੋ ਔਰ ਚੋਰੀ ਹੋਈ ਜਾ ਰਹੀ ਹੈ ਬੰਦੇ ਨੂੰ ਟੈਨਸ਼ਨ ਪਈ ਹੋਈ ਹੈ ਇਹ ਚੇਂਜ ਕਰਨਾ ਪਏਗਾ ਸਿਸਟਮ ਜੀ ਗੁਰਦੇਵ ਸਿੰਘ ਜੀ
ਹਾਂਜੀ ਬਾਕੀ ਭਾਜੀ ਮੇਰਾ ਇੱਕ ਹੋਰ ਸਵਾਲ ਹੈ ਇਹ ਭਾਈ ਸਾਹਿਬ ਨੇ ਵੇਖਿਆ ਵੀ ਉਹ ਬੰਦੇ ਨੋ ਪਾਰਕਿੰਗ ਤੇ ਗੱਡੀ ਲਾ ਰਹੇ ਨੇ ਸਾਡਾ ਫਰਜ਼ ਵੀ ਬਣਦਾ ਨਾ ਵੀ ਨੋ ਪਾਰਕਿੰਗ ਤੇ ਤੁਸੀਂ ਵੇਖਿਆ ਵੀ ਇਹ ਗਲਤੀ ਹੋ ਰਹੀ ਆ ਸਾਡਾ ਪਹਿਲਾਂ ਅਗਰ ਮੈਂ ਉੱਥੇ ਹੁੰਦਾ ਪਹਿਲਾਂ ਮੈਂ ਕਾਲ ਕਰਦਾ ਜੀ ਜਿੱਥੇ ਉੱਥੇ ਨੰਬਰ ਲਿਖੇ ਹੁੰਦੇ ਆ ਵੀ ਹੈਂਡੀਕੈਪ ਦੀ ਗੱਡੀ ਆ ਜਿੱਥੇ ਹੈਂਡੀਕੈਪ ਲਾ ਸਕਦਾ ਉੱਥੇ ਆਮ ਬੰਦੇ ਲਾਈ ਆ ਪਹਿਲਾਂ ਉਹਨੂੰ ਲਵਾਉਂਦੇ ਟਿਕਟ ਹਾਂਜੀ ਅਸੀਂ ਤੇ ਆਪਣਾ ਫਰਜ਼ ਵੀ ਭੁੱਲ ਗਏ ਤੇ ਫਿਰ ਅਸੀਂ ਸਾਨੂੰ ਆਪਣਾ ਫਰਜ਼ ਵੀ ਯਾਦ ਰੱਖਣਾ ਚਾਹੀਦਾ ਕਿ ਸਾਡਾ ਕੀ ਫਰਜ਼ ਆ ਜਿਹੜਾ ਬੰਦਾ ਗਲਤੀ ਕਰਦਾ ਜੇ ਇਹਨੂੰ ਉੱਥੇ ਹੀ ਰੋਕਾਂਗੇ ਨੀ ਤੇ ਫਿਰ ਆਉਣੇ ਰਾਹ ਕੇ ਸੀ ਬੋਲ ਕੇ ਸਾਡਾ ਫਾਇਦਾ ਨੀ ਹੈ ਮੈਂ ਹੁੰਦਾ ਮੈਂ ਉੱਥੋਂ ਗੱਡੀ ਉਹਦੀ ਮੂਵ ਕਰਾਉਂਦਾ ਕਹਿ ਕੇ ਕਿ ਨਹੀਂ ਭਾਜੀ ਜੇ ਤੁਸੀਂ ਨਹੀਂ ਸਾਡੀ ਗੱਲ ਮੰਨੀ ਮੈਂ ਕਾਲ ਕਰਨ ਲੱਗਾ ਵਾਂ ਕਿ ਉਹਨਾਂ ਬੰਦਿਆਂ ਵਾਸਤੇ ਆ ਮੈਂ ਸਰ ਜੀ ਮੈਂ ਤੁਹਾਨੂੰ ਆਪਣੀ ਗੱਲ ਦੱਸਾਂ ਅਸੀਂ ਕਈ ਵਾਰ ਇੱਥੇ ਟਰੱਕ ਸਟੋਪ ਤੇ ਜਾਈਦਾ ਉੱਥੇ ਹੈਂਡੀਕੈਪ ਦਾ ਨਾ ਬਟਨ ਲੱਗਾ ਵਾ ਤੇ ਉੱਥੇ ਨਾ ਬੰਦੇ ਆ ਕੇ ਆਪਣੇ ਨਾ ਬੜੀ ਜ਼ੋਰ ਦੀ ਨਾ ਹੈਂਡੀਕੈਪ ਦੇ ਬਟਨ ਦੇ ਤੇ ਬੂਟ ਮਾਰ ਕੇ ਤੇ ਦਰਵਾਜ਼ਾ ਖੋਲੇ ਮੇਰੇ ਦਿਨ ਆਪਣਾ ਪੰਜਾਬੀ ਸੀ ਉਹ ਵੀ ਸਰਦਾਰ ਭਾਈ ਸਾਹਿਬ ਮੈਂ ਕਿਹਾ ਸਰ ਜੀ ਤੁਸੀਂ ਹੈਂਡੀਕੈਪ ਜੇ ਕਹਿੰਦਾ ਨਹੀਂ ਉਹ ਮੈਂ ਕਿਹਾ ਵਾਹਿਗੁਰੂ ਨੇ ਇੰਨੇ ਵਧੀਆ ਤੁਹਾਨੂੰ ਹੱਥ ਪੈਰ ਦਿੱਤੇ ਆ ਤੁਸੀਂ ਹੈਂਡੀਕੈਪ ਬਣਨਾ ਵਾ ਤੁਸੀਂ ਅਰਦਾਸ ਕਰ ਰਹੇ ਜੇ ਬੰਦੀ ਮੈਂ ਕਿਹਾ ਉਹਨਾਂ ਵਾਸਤੇ ਆ ਜ਼ਰੂਰਤਮੰਦ ਉਹ ਭਾਜੀ ਉਹਨੇ ਨਾ ਸੱਚੀ ਮੈਂ ਦੱਸਾਂ ਮੈਂ ਕਿਹਾ ਦੇ ਉਹ ਮੇਰੀ ਕਹਿੰਦਾ ਸੋਰੀ ਹੋ ਗਈ ਅੱਜ ਤੋਂ ਬਾਅਦ ਮੈਂ ਤੁਹਾਡੀ ਗੱਲ ਮੰਨਾਂਗਾ ਮੈਂ ਕਦੀ ਮੈਂ ਕਿਹਾ ਤੁਹਾਡੇ ਮਸਲ ਸਟਰੋਂਗ ਕਰੋ ਆਪਣੇ ਦਰਵਾਜ਼ਾ ਹੱਥ ਨਾ ਖੋਲੀਏ ਆਪਾਂ ਵਾਹਿਗੁਰੂ ਨੇ ਹੱਥ ਦਿੱਤੇ ਨੇ ਇਸ ਕਰਕੇ ਮੈਂ ਤੇ ਜਿਹੜੀ ਗਲਤੀ ਕਰਦਾ ਮੈਂ ਤੇ ਕਈ ਵਾਰ ਭਾਵੇਂ ਮੈਨੂੰ ਕੁਛ ਵੀ ਹੋਵੇ ਮੈਂ ਉਹਨੂੰ ਟੋਕ ਦਿੰਦਾ ਵਾ ਜਾਂ ਮੈਂ ਜਿਸ ਤਰ੍ਹਾਂ ਅੱਜ ਨੋ ਪਾਰਕਿੰਗ ਸੋਰੀ ਹੈਂਡੀਕੈਪ ਦੇ ਉਹਨਾਂ ਨੇ ਗੱਡੀ ਖਿਲਾਰੀ ਸੀ ਪਹਿਲਾਂ ਉਹਨਾਂ ਨੂੰ ਉਹਦੀ ਗੱਡੀ ਮੂਵ ਕਰਾਉਂਦਾ ਜਾਂ ਮੈਂ ਕਾਲ ਕਰਦਾ ਇਹ ਸਾਡਾ ਫਰਜ਼ ਸੀ ਤੇ ਲਾਸਟ ਇਹ ਯੁੱਧ ਵੀਰ ਜੀ ਵਿਰਕ ਸਾਹਿਬ ਦਾ ਆਪਣੇ ਵਿਚਾਰ ਹੁੰਦੇ ਨੇ ਮੈਂ ਸਾਰੇ ਭਾਈ ਸਾਹਿਬ ਦੇ ਰਿਕੁਐਸਟ ਕਰਦਾ ਵਾਂ ਹਰ ਵਕਤ ਨੀ ਆਪਾਂ ਇੱਕ ਬੰਦੇ ਨੂੰ ਕਹੀ ਜਾਈਦਾ ਵੀ ਤੁਹਾਡਾ ਤੁਸੀਂ ਆਪਣੇ ਵਿਚਾਰ ਦਿਓ ਉਹਨਾਂ ਦੇ ਆਪਣੇ ਵਿਚਾਰ ਨੇ ਹਾਂਜੀ ਬਾਕੀ ਜਦੋਂ ਵੀ ਜੀ ਇੱਕ ਮੈਂ ਨਾ ਸੁਣੀ ਕਿ ਨਾ ਵੇਲੋ ਲੋਕੀ ਨਾ ਕੁਐਸਚਨ ਕਰਨ ਡੇ ਪਏ ਨੇ ਬਾਦਲ ਸਾਹਿਬ ਸੁਖਬੀਰ ਸਿੰਘ ਬਾਦਲ ਵੋਟਾਂ ਮੰਗਣ ਜਾ ਰਹੇ ਨੇ ਇੱਕ ਟਰਾਲੀ ਚਲਾ ਰਹੇ ਨੇ ਟਰੈਕਟਰ ਤੇ ਇੱਕ ਬੰਦਾ ਗਾੜੀ ਖਲੋ ਖਲੋਕੇ ਤੇ ਕਹਿੰਦਾ ਭਾਈ ਸਾਹਿਬ ਮੇਰੇ ਪਿਛਲੇ ਜਿਹੜਾ ਪਿਛਲੀ ਵਾਰੀ ਤੁਸੀਂ ਜਿੱਤੇ ਜਦੋਂ 2 ਲੱਖ ਤੋਂ ਉੱਪਰ ਦੇ ਲੱਡੂ ਤੁਸੀਂ ਮੇਰੀ ਦੁਕਾਨ ਤੋਂ ਲੈ ਕੇ ਗਏ ਤੇ ਪੈਸੇ ਕਿੰਨੇ ਦੇਣੇ ਨੇ ਮੈਂ ਲੋਕਾਂ ਦੇ ਵਿੱਚ ਹਿੰਮਤ ਆ ਗਈ ਆ ਲੋਕੀ ਕੁਐਸਚਨ ਕਰਦੇ ਨੇ ਤੇ ਵੇਖੋ ਜੀ ਉੱਥੋਂ ਫਿਰ ਟਰੈਕਟਰ ਚਲਾ ਕੇ ਚਲੇ ਗਏ ਨੇ ਤੇ ਮੈਂ ਕਹਿੰਦਾ ਅਕਾਲੀ ਦਲ ਵਾਲੇ ਸੁਣਦੇ ਆਉਣ ਤੇ ਉਹ ਲੱਡੂਆਂ ਦੇ ਪੈਸੇ ਗਰੀਬ ਬੰਦੇ ਨੂੰ ਦੇ ਆਉਣ ਤੇ ਚੰਗਾ ਹੀ ਹੈ
ਠੀਕ ਹੈ ਜੀ ਤੁਸੀਂ ਸਾਰੇ ਪੁਆਇੰਟ ਆਪਣੇ ਦੇ ਤੇ ਮੈਂ ਪਹਿਲੀ ਗੱਲ ਤੇ ਇਹ ਜ਼ਰੂਰ ਕਹਾਂਗਾ ਕਿ ਯੈਸ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜਾ ਹੈਂਡੀਕੈਪ ਦੀ ਪਾਰਕਿੰਗ ਚ ਗੱਡੀ ਖੜੀ ਕਰਨਾ ਇਹ ਲੀਗਲੀ ਤਾਂ ਜੋ ਗਲਤ ਹੈ ਹੀ ਹੈ ਪਰ ਉਹ ਮੋਰਲੀ ਵੀ ਬੜਾ ਗਲਤ ਹੈ ਔਰ ਤੁਸੀਂ ਬੜਾ ਵਧੀਆ ਐਗਜ਼ਾਮਪਲ ਦਿੱਤਾ ਕਿ ਜੇ ਤੁਸੀਂ ਉੱਥੇ ਖੜੀ ਕਰ ਰਹੇ ਹੋ ਤੇ ਹੱਥ ਪੈਰ ਤੁਹਾਡੇ ਸਲਾਮਤ ਨੇ ਤੇ ਕੀ ਤੁਸੀਂ ਪਰਮਾਤਮਾ ਅੱਗੇ ਕੀ ਅਰਦਾਸ ਕਰ ਰਹੇ ਹੋ ਗੁੱਡ ਪੁਆਇੰਟ ਥੈਂਕ ਯੂ ਗੁਰਦੇਵ ਸਿੰਘ ਜੀ ਥੈਂਕ ਯੂ ਮੈਨੂੰ ਇਸ਼ਾਰਾ ਹੋ ਰਿਹਾ ਆਈ ਥਿੰਕ ਉਹ ਕਹਿ ਰਹੇ ਨੇ ਕਿ ਸਾਡੇ ਸਪੌਂਸਰ ਜਿਹੜੇ ਨੇ ਉਹ ਵੇਟ ਕਰ ਰਹੇ ਨੇ ਵੰਦਨਾ ਜੀ ਫਰੋਮ ਸੋਫਾ ਸਟੂਡੀਓ ਕਹਿੰਦੇ ਕਾਫੀ ਦੇਰ ਦੇ ਵੇਟ ਕਰ ਵੰਦਨਾ ਜੀ ਵੈਲਕਮ
ਹਾਂਜੀ ਸਤਿ ਸ਼੍ਰੀ ਅਕਾਲ ਸਰ
ਸਤਿ ਸ਼੍ਰੀ ਅਕਾਲ ਜੀ ਵੰਦਨਾ ਜੀ ਸੋਫਾ ਸਟੂਡੀਓ ਤੇ ਕੀ ਜਾਣਕਾਰੀ ਸ਼ੇਅਰ ਕਰੋ ਮੈਨੂੰ ਪਤਾ ਤੁਸੀਂ ਸਪੈਸ਼ਲ ਦੀ ਡੀਲ ਤੇ ਨਹੀਂ ਲਗਾਉਂਦੇ ਕਿਉਂਕਿ ਕੁਆਲਿਟੀ ਤੁਹਾਡੇ ਸੋਫੇ ਦੀ ਇੰਨੀ ਸ਼ਾਨਦਾਰ ਹੈ ਸੋ ਇਸ ਕਾਰਨ ਤੁਹਾਡਾ ਫੋਕਸ ਕੁਆਲਿਟੀ ਦੇ ਉੱਤੇ ਹੁੰਦਾ ਜੀ ਗੋ ਐਡ ਵੰਦਨਾ ਜੀ
ਜੀ ਬਿਲਕੁਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ
ਮੈਂ ਸੋਫਾ ਸਟੂਡੀਓ ਬਾਏ ਸਗਨਦੀਪ ਜੀ ਜਿਹੜੇ ਕਿ ਬ੍ਰਮਟਨ ਦੇ ਵਿੱਚ ਲੋਕੇਸ਼ਨ ਲੋਕੇਟਡ ਹੈ ਸਾਡੀ 8550 ਟੋਰਬਰਮ ਰੋਡ ਯੂਨਿਟ ਨੰਬਰ 1 ਜੋ ਕਿ ਟੋਰਬਰਮ ਐਂਡ ਕਲਾਰਕ ਇੰਟਰਸੈਕਸ਼ਨ ਤੇ ਹੈ ਉਥੋਂ ਬੋਲ ਰਹੀ ਹਾਂ ਜੀ। ਸਾਡੇ ਜੇ ਕੋਈ ਵੀ ਆਪਣੇ ਘਰ ਲਈ ਸਟੈਂਡਰਡ ਸੋਫੇ ਦੇਖ ਕੇ ਅੱਕ ਚੁੱਕਿਆ ਹੈ, ਉਹ ਚਾਹੁੰਦਾ ਹੈ ਵੀ ਸਾਡੇ ਲਿਵਿੰਗ ਸਪੇਸ ਜਿਹੜੀ ਕਿ ਸਾਡੀ ਰਹਿ ਜਾਂਦੀ ਹੈ ਉਹਨੂੰ ਕਵਰੇਜ ਕਰਨਾ ਚਾਹੁੰਦਾ ਹੈ, ਤੇ ਇੱਕ ਵਾਰੀ ਸਾਡੇ ਸਟੋਰ ਸੋਫਾ ਸਟੂਡੀਓ ਤੇ ਜ਼ਰੂਰ ਵਿਜ਼ਿਟ ਕਰੋ ਕਿਉਂਕਿ ਅਸੀਂ ਕਸਟਮ ਮੇਡ ਸੋਫੇ ਆਪਣੇ ਕਸਟਮਰਸ ਲਈ ਤਿਆਰ ਕਰਦੇ ਹਾਂ ਜਿਹਦੇ ਵਿੱਚ ਆਪਣਾ ਕਸਟਮਰ ਆ ਕੇ ਆਪਣੀ ਮਨਪਸੰਦ ਫੈਬਰਿਕ ਦੇ ਵਿੱਚ, ਫੋਮ ਦੇ ਵਿੱਚ ਤੇ ਆਪਣੀ ਮਨਪਸੰਦ ਡਿਜ਼ਾਈਨ ਦੀ ਤਿਆਰ ਕਰਵਾ ਸਕਦਾ ਹੈ ਤੇ ਆਪਣੀ ਲਿਵਿੰਗ ਏਰੀਆ ਦੇ ਵਿੱਚ ਕੋਈ ਵੀ ਸਪੇਸ ਐਮਪਟੀ ਨਹੀਂ ਰਹੇਗੀ ਉਹਦੀ ਤੇ ਬਿਲਕੁਲ ਕਵਰੇਜ ਕਰਾਂਗੇ ਅਸੀਂ ਤੇ ਉਹਨੂੰ ਇੱਕ ਪ੍ਰੋਪਰ ਡਿਜ਼ਾਈਨ ਤਿਆਰ ਕਰਕੇ ਆਪਣੇ ਕਸਟਮਰਸ ਨੂੰ ਅਸੀਂ ਦਿੰਦੇ ਹਾਂ। ਪਲੱਸ ਅਸੀਂ ਆਲ ਓਵਰ ਕੈਨੇਡਾ ਦੇ ਵਿੱਚ ਡਿਲੀਵਰੀ ਪ੍ਰੋਵਾਈਡ ਕਰਦੇ ਹਾਂ ਆਪਣੇ ਕਸਟਮਰਸ ਲਈ, ਚਾਹੇ ਕਿ ਕਸਟਮਰ ਸਾਡਾ ਮੈਨੀਟੋਬਾ, ਸਕੈਚਵਨ, ਬ੍ਰਿਟਿਸ਼ ਕੋਲੰਬੀਆ, ਵਿਨੀਪੈਗ ਕਿਸੇ ਵੀ ਏਰੀਆ ਦੇ ਵਿੱਚ ਹੈ, ਅਸੀਂ ਉੱਥੇ ਆਲ ਓਵਰ ਕੈਨੇਡਾ ਦੇ ਵਿੱਚ ਡਿਲੀਵਰੀ ਦਿੰਦੇ ਹਾਂ। ਤੇ ਪਲੱਸ ਸਾਡੀ ਜਿਹੜੀ ਕਿ ਜਿਵੇਂ ਕਿ ਸਰ ਨੇ ਕਿਹਾ ਅਸੀਂ ਸੇਲਸ ਨਹੀਂ ਪ੍ਰੋਵਾਈਡ ਕਰਦੇ, ਉਹਦਾ ਮੇਨ ਰੀਜ਼ਨ ਹੀ ਸਾਡਾ ਇਹ ਹੈ ਕਿ ਅਸੀਂ ਵਾਰੰਟੀ ਪ੍ਰੋਵਾਈਡ ਕਰਦੇ ਹਾਂ ਆਪਣੇ ਕਸਟਮਰਸ ਨੂੰ, ਜੋ ਕਿ ਅਸੀਂ ਕੁਆਲਿਟੀ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਰਿਟਨ ਵਾਰੰਟੀ ਜਿਹੜੀ ਪ੍ਰੋਵਾਈਡ ਕਰਦੇ ਹਾਂ ਆਪਣੇ ਕਸਟਮਰਸ ਨੂੰ, ਜਿਹਦੇ ਵਿੱਚ ਕਿ ਅਸੀਂ 10 ਸਾਲ ਫਰੇਮ ਦੀ, 10 ਸਾਲ ਸਪਰਿੰਗ ਦੀ ਤੇ 5 ਸਾਲ ਜਿਹੜੀ ਕਿ ਸਾਡੀ ਫੋਮ ਆ ਉਹਦੀ ਵਾਰੰਟੀ ਅਸੀਂ ਪ੍ਰੋਵਾਈਡ ਕਰਦੇ ਹਾਂ। ਐਨੀ ਟਾਈਮ ਕੁਝ ਵੀ ਹੁੰਦਾ ਤੁਹਾਡੇ ਫਰੇਮ ਨੂੰ, ਸਪਰਿੰਗ ਨੂੰ, ਫੋਮ ਨੂੰ, ਵਿਦ ਇਨ ਵਾਰੰਟੀ ਦੇ ਵਿੱਚ ਅਸੀਂ ਐਕਸਚੇਂਜ ਕਰਕੇ ਦੇਵਾਂਗੇ। ਤੇ ਕੁਆਲਿਟੀ ਸਾਡੀ ਇੰਨੀ ਸ਼ਾਨਦਾਰ ਹੁੰਦੀ ਹੈ ਕਿ ਲੌਂਗ ਲਾਸਟਿੰਗ ਸੋਫਾ ਤੁਹਾਡੇ ਘਰ ਦੇ ਵਿੱਚ ਰਹੇਗਾ। ਤੇ ਅਗਰ ਕੋਈ ਵੀ ਆਪਣੇ ਘਰ ਲਈ ਸੋਫਾ ਬਣਵਾਉਣਾ ਚਾਹੁੰਦਾ ਹੈ ਜਾਂ ਕੋਈ ਵੀ ਆਪਣੇ ਰਿਲੇਟਿਵਸ ਲਈ ਸੋਫਾ ਦੇਖ ਰਿਹਾ ਹੈ ਤੇ ਇੱਕ ਵਾਰੀ ਸਾਡੇ ਸਟੋਰ ਤੇ ਜ਼ਰੂਰ ਵਿਜ਼ਿਟ ਕਰੋ ਜੀ। 8550 ਟੋਰਬਰਮ ਰੋਡ ਯੂਨਿਟ 1 ਜੋ ਕਿ ਟੋਰਬਰਮ ਐਂਡ ਕਲਾਰਕ ਇੰਟਰਸੈਕਸ਼ਨ ਤੇ ਹੈ ਤੇ ਸਾਡਾ ਨੰਬਰ ਜ਼ਰੂਰ ਨੋਟ ਕਰ ਲਓ 9057988877 9057988877 9057988877 ਤੇ ਕਾਲ ਕਰਕੇ ਆਪਣੇ ਲਿਵਿੰਗ ਏਰੀਆ ਜਾਂ ਫਿਰ ਆਪਣੀ ਗੈਸਟ ਰੂਮ ਲਈ ਬਹੁਤ ਖੂਬਸੂਰਤ ਤੇ ਕਸਟਮ ਮੇਡ ਸੋਫੇ ਤਿਆਰ ਕਰਵਾਓ ਜੀ। ਤੇ ਸਾਡੀ ਵੈਬਸਾਈਟ ਜਿਹੜੀ ਕਿ sofastudio.ca ਤੇ ਵਿਜ਼ਿਟ ਕਰਕੇ ਹੋਰ ਵੀ ਇਨਫੋਰਮੇਸ਼ਨ ਪ੍ਰਾਪਤ ਕਰ ਸਕਦੇ ਹੋ। ਅਸੀਂ ਮੰਡੇ ਟੂ ਸੰਡੇ ਸੋ 7 ਡੇਜ਼ ਆਫ ਦਾ ਵੀਕ ਅਵੇਲੇਬਲ ਆਪਣੇ ਕਸਟਮਰਸ ਲਈ। ਐਨੀ ਟਾਈਮ ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ, ਸਾਡੇ ਸਟੋਰ ਤੇ ਵਿਜ਼ਿਟ ਕਰ ਸਕਦੇ ਹੋ। 8550 ਟੋਰਬਰਮ ਰੋਡ ਯੂਨਿਟ ਨੰਬਰ 1 ਜਿਹੜੇ ਕਿ ਟੋਰਬਰਮ ਐਂਡ ਕਲਾਰਕ ਇੰਟਰਸੈਕਸ਼ਨ ਹੈ ਤੇ ਸਾਡਾ ਨੰਬਰ ਨੋਟ ਕਰ ਲਓ ਜੀ ਫਿਰ ਤੋਂ 9057988877 9057988877 ਥੈਂਕ ਯੂ ਜੀ।
ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ। ਨੈਕਸਟ ਕਾਲ ਜੀ ਰਾਜਗਿੱਲ ਸਾਹਿਬ, ਤੁਸੀਂ ਆਉਂਦੇ ਹੋ। ਰਾਜਗਿੱਲ ਜੀ ਗੋ ਅਹੈਡ।
ਜੋਤਵੀਰ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ,
ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਜੀ ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜੀ ਜਿੱਦਾਂ ਹੁਣ ਪੰਜਾਬ ਦੀ ਇਲੈਕਸ਼ਨ ਹੋ ਰਹੀ ਆ ਤੇ ਇਹਨਾਂ ਨੇ ਆਪ ਵਾਲੇ ਨੇ 5 ਮੰਤਰੀ ਖੜੇ ਕੀਤੇ ਆ, ਜੇ ਇਹਨਾਂ ਕੇ ਜਿੱਦਾਂ ਹੁਣ ਜੇ 5 ਮੰਤਰੀ ਨਹੀਂ ਜਿੱਤਦੇ ਜਾਂ 4 ਜਿੱਤਦੇ ਆ ਹਾਰ ਜਾਂਦੇ ਆ ਤੇ ਫਿਰ ਕੀ ਹੈ ਉਸ ਤੋਂ ਬਾਅਦ, ਜਾਂ MLA ਚੋਂ ਵੀ ਹਾਰ ਜਾਂਦੇ ਕੀ ਉਸ ਤੋਂ ਬਾਅਦ ਕੀ ਫਿਰ ਕੋਈ ਮਤਲਬ ਕੀ ਹੁਣ ਐਸਟਰ ਚੇਂਜ ਕਰਨਗੇ ਜਾਂ ਹੋਰ ਜਿੱਦਾਂ ਇਹ ਤਾਂ ਕਹਿ ਰਹੇ ਅਸੀਂ 13 ਜਿੱਤਾਂਗੇ 13 ਚੋਣਾਂ ਲੜ ਰਹੇ ਹਾਂ।
ਦੇਖੋ ਕਹਿਣਾ ਬੜਾ ਆਸਾਨ ਹੈ ਕਿ ਅਸੀਂ 13-0 ਦੇ ਨਾਲ ਜਿੱਤ ਰਹੇ ਹਾਂ, ਬਟ ਮੈਨੂੰ ਲੱਗ ਨਹੀਂ ਰਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲਬਾਤ ਜਿਹੜੀ ਆ ਉਹ ਨਜ਼ਰ ਆ ਰਹੀ ਹੈ। ਹੁਣ ਇਹਦੇ ਵਿੱਚ ਕਿਉਂਕਿ ਕੈਂਡੀਡੇਟਸ ਇੰਨੇ ਸਟਰੋਂਗ ਮੈਨੂੰ ਨਜ਼ਰ ਨਹੀਂ ਆ ਰਹੇ, ਠੀਕ ਹੈ ਪੰਜਾਬ ਮੈਂ ਤੇ ਸੋਚ ਰਿਹਾ ਸੀ ਇਹਨਾਂ ਦਾ, ਰਾਜਗਿੱਲ ਸਾਹਿਬ ਮੈਂ ਜੇ ਬਾਰ ਬਾਰ ਕਹੀ ਚੁੱਕਾ ਪਹਿਲਾਂ ਵੀ ਜੈਕਪੋਟ ਲੱਗੇਗਾ, ਬਟ ਕੈਂਡੀਡੇਟ ਇੰਨੇ ਇੰਪ੍ਰੈਸਿਵ ਨਜ਼ਰ ਨਹੀਂ ਆ ਰਹੇ ਔਰ ਇਹਨਾਂ ਨੂੰ ਚਾਹੀਦਾ ਸੀਗਾ ਰਾਦਰ ਦੈਨ ਜਿਸ ਤਰ੍ਹਾਂ ਤੁਸੀਂ ਕਹਿ ਦਿੱਤਾ ਕਿ ਆਪਣੇ ਕੈਬਨਿਟ ਮੰਤਰੀਆਂ ਨੂੰ ਖੜਾ ਕਰ ਦਿੱਤਾ, ਕੁਝ ਹੋਰ MLAs ਨੂੰ ਖੜਾ ਕਰ ਦਿੱਤਾ, ਨਵੇਂ 13 ਦੇ 13 ਨਵੇਂ ਚਿਹਰੇ ਲੈ ਕੇ ਆਓ, ਪਾਰਟੀ ਤਾਂ ਹੀ ਤੁਹਾਡੀ ਵਧੇਗੀ। 13 ਦੇ 13 ਨਵੇਂ ਚਿਹਰੇ ਲੈ ਕੇ, ਕਿਉਂਕਿ ਵੈਸੇ ਤਾਂ ਹਰ ਪਾਰਟੀ ਦੇਖਦੀ ਇਹਨਾਂ ਦੀ ਇਕੱਲੇ ਦੀ ਗੱਲ ਨਹੀਂ ਹੈ, ਠੀਕ ਨਹੀਂ, ਲੇਕਿਨ ਪ੍ਰੋਬਲਮ ਇਹ ਹੈ ਕਿ ਜਿਹੜੀ ਹਰੇਕ ਪਾਰਟੀ ਵਿਨੇਬਿਲਟੀ ਦੇਖਦੀ ਹੈ, ਸੋ ਇਹਨਾਂ ਨੇ ਵੀ ਵਿਨੇਬਿਲਟੀ ਜਿਹੜੀ ਹੈ ਉਹ ਦੇਖੀ ਹੈ। ਉਹ ਮੈਂ ਬਹੁਤਾ ਇੰਪ੍ਰੈਸ ਨਹੀਂ ਹਾਂ ਆਮ ਆਦਮੀ ਪਾਰਟੀ ਦੀ ਲਿਸਟ ਨਾਲ। ਔਰ ਦੂਸਰਾ ਜਿਹੜਾ ਸਵਾਤੀ ਮਾਲੀਵਾਲ ਦਾ ਇਸ਼ੂ ਖੜਾ ਹੋ ਗਿਆ, ਹੁਣ ਤੁਸੀਂ ਇਹ ਦੇਖੋ ਕਿ ਜਿਹੜੀ ਆ ਸਵਾਤੀ ਮਾਲੀਵਾਲ ਹੈ, ਇਹ ਵੀ ਇਹਨਾਂ ਦੇ ਸਟਾਰ ਕੈਂਪੇਨਰ ਦੇ ਵਿੱਚ ਸੀਗੀ ਸਵਾਤੀ ਮਾਲੀਵਾਲ, ਹੁਣ ਆਮ ਆਦਮੀ ਪਾਰਟੀ ਨੇ ਉਹਨੂੰ ਹਟਾਤਾ ਸਟਾਰ ਕੈਂਪੇਨਰ ਦੀ ਲਿਸਟ ਸੀਗੀ। ਔਰ ਵੱਡੀ ਗੱਲ ਇਹ ਹੈ ਕਿ ਹੁਣ ਜਿਹੜਾ ਮਾਮਲਾ ਆ ਰਿਹਾ ਹੈ ਸਾਹਮਣੇ, ਕਿਉਂਕਿ ਦੇਖੋ ਸ਼ੁਰੂਆਤ ਕਿੱਦਾਂ ਹੋਈ, ਸਵਾਤੀ ਮਾਲੀਵਾਲ ਇਹਨਾਂ ਦੀ ਆਪਣੀ, ਠੀਕ ਹੈ, ਸਟਾਰ ਕੈਂਪੇਨਰ ਇਲੈਕਸ਼ਨ ਦੇ ਵਿੱਚ ਸਵਾਤੀ ਮਾਲੀਵਾਲ, ਇਹਨਾਂ ਦੀ ਆਪਣੀ ਰਾਜ ਸਭਾ ਦੀ ਮੈਂਬਰ ਪਾਰਲੀਮੈਂਟ ਸਵਾਤੀ ਮਾਲੀਵਾਲ,
ਉਹ ਐਲੀਗੇਸ਼ਨ ਲਗਾਉਂਦੀ ਹੈ ਕਿ ਇਹਨਾਂ ਦੇ ਲੀਡਰ ਦੇ ਘਰ ਦੇ ਵਿੱਚ ਉਹਨੂੰ ਮਿਸਬਿਹੇਵ ਕੀਤਾ ਗਿਆ ਉਹਦੇ ਨਾਲ, ਠੀਕ ਹੈ, ਸਵਾਤੀ ਮਾਲੀਵਾਲ ਦੇ ਨਾਲ। ਹੁਣ ਪਹਿਲਾਂ ਦੇ ਲਗਭਗ ਪਹਿਲੇ 25-30 ਘੰਟੇ ਤਾਂ ਕੁਛ ਬੋਲਦੇ ਨਹੀਂ ਆਮ ਆਦਮੀ ਪਾਰਟੀ, ਫਿਰ ਸੰਜੇ ਸਿੰਘ ਜੀ ਆ ਕੇ ਪ੍ਰੈਸ ਕਾਨਫਰੰਸ ਕਰਕੇ ਮੰਨਦੇ ਆ ਕਿ ਬੜਾ ਬੁਰਾ ਮਿਸਬਿਹੇਵ ਕੀਤਾ ਗਿਆ ਸਵਾਤੀ ਮਾਲੀਵਾਲ ਦੇ ਨਾਲ, ਔਰ ਕੀਤਾ ਕਿੱਥੇ ਗਿਆ, ਅਰਵਿੰਦ ਕੇਜਰੀਵਾਲ ਸਾਹਿਬ ਦੇ ਘਰ ਦੇ ਵਿੱਚ ਕੀਤਾ ਗਿਆ, ਠੀਕ ਹੈ। ਉਹ ਘਰ ਦੇ ਉਹਨਾਂ ਦਾ ਜਿਹੜਾ ਬਾਹਰ ਡਰਾਇੰਗ ਰੂਮ ਹੈ ਨਾ, ਉੱਥੇ ਵੇਟ ਕਰ ਰਹੀ ਸੀ ਅਰਵਿੰਦ ਕੇਜਰੀਵਾਲ ਸਾਹਿਬ ਦਾ, ਉੱਥੇ ਉਹਦੇ ਨਾਲ ਮਿਸਬਿਹੇਵ ਕੀਤਾ ਗਿਆ। ਹੁਣ ਜਿਹੜਾ ਸਵਾਤੀ ਮਾਲੀਵਾਲ ਇੱਕ ਮੈਂਬਰ ਪਾਰਲੀਮੈਂਟ ਹੋਵੇ, ਇੱਕ ਸਟਾਰ ਕੈਂਪੇਨਰ ਹੋਵੇ, ਉਹਦੇ ਨਾਲ ਵੀ ਕੇਜਰੀਵਾਲ ਸਾਹਿਬ ਦੇ ਘਰ ਦੇ ਵਿੱਚ ਮਿਸਬਿਹੇਵ ਹੋਇਆ ਹੋਵੇ, ਪਰ ਕੱਲਾ ਮਿਸਬਿਹੇਵ ਨਹੀਂ ਹੋਇਆ, ਫਿਰ ਬਾਅਦ ਚ ਉਹਨੂੰ ਮਾਰਿਆ ਕੁੱਟਿਆ ਵੀ। ਹੁਣ ਸਵਾਤੀ ਮਾਲੀਵਾਲ ਜੀ ਬੋਲ ਨਹੀਂ ਰਹੇ ਕੁਛ ਵੀ, ਚੁੱਪ ਨੇ, ਠੀਕ ਹੈ। ਆਮ ਆਦਮੀ ਪਾਰਟੀ ਵੀ ਚੁੱਪ ਸੀਗੀ। ਹੁਣ ਸੰਜੇ ਸਿੰਘ ਜੀ ਨੇ ਮੰਨ ਲਿਆ, ਪ੍ਰੈਸ ਕਾਨਫਰੰਸ ਕਰਤੀ ਸੰਜੇ ਸਿੰਘ ਜੀ ਨੇ ਕਿ ਹਾਂਜੀ ਇਹ ਉਹਦੇ ਨੂੰ ਬੜਾ ਅਭਦਰ, ਉਹਨਾਂ ਨੇ ਕਿਹਾ ਬੜਾ ਅਭਦਰ ਵਿਵਹਾਰ ਕੀਤਾ ਗਿਆ ਉਹਨਾਂ ਕੇ ਸਾਥ, ਮਤਲਬ ਮਿਸਬਿਹੇਵ ਕੀਤਾ ਗਿਆ। ਹੁਣ ਜਿਹੜੀ ਇੱਕ ਹੋਰ ਗੱਲ ਹੈ, ਜੇ ਮੈਂ ਆਈ ਡੋਂਟ ਟੂ ਜੰਪ ਦਾ ਗਨ, ਮੈਂ ਇਹਨੂੰ ਫਾਲੋ ਕਰ ਰਿਹਾ, ਕਈ ਲੋਕਾਂ ਨੇ ਲੈਫਟ ਰਾਈਟ ਖੱਬੇ ਸੱਜੇ ਕੋਈ ਚੀਜ਼ਾਂ ਗੱਲਾਂ ਕੀਤੀਆਂ ਨੇ, ਠੀਕ ਨੇ, ਲੇਕਿਨ ਉਹਦੇ ਵਿੱਚ ਸਵਾਲ ਇਹ ਉੱਠੇਗਾ, ਘਰ ਤਾਂ ਕੇਜਰੀਵਾਲ ਸਾਹਿਬ ਦਾ ਸੀਗਾ ਹੀ ਸੀਗਾ, ਡਰਾਇੰਗ ਰੂਮ ਵੀ ਉਹਨਾਂ ਦਾ ਹੀ ਸੀਗਾ, ਉਹਨਾਂ ਦੀ ਆਪਣੀ ਹੀ ਮੈਂਬਰ ਪਾਰਲੀਮੈਂਟ ਰਾਜ ਸਭਾ ਦੀ ਉਹਦੇ ਨਾਲ ਮਿਸਬਿਹੇਵ ਵੀ ਹੋਇਆ। ਇਹ ਸਾਰੀਆਂ ਗੱਲਾਂ ਤੇ ਕਹਿ ਦਿੱਤੀਆਂ, ਖੁਦ ਸੰਜੇ ਸਿੰਘ ਨੇ ਕਹਿਤਾ ਮੰਨ ਲਿਆ ਕਿ ਹਾਂਜੀ ਸਾਡੀ ਪਾਰਟੀ ਵੱਲੋਂ ਸਾਡਾ ਚੀਫ ਮਿਨਿਸਟਰ ਸਾਹਿਬ ਦਾ ਘਰ ਹੈ, ਬਦਸਲੂਕੀ ਹੋਈ ਹੈ, ਅਭਦਰ ਵਿਵਹਾਰ ਹੋਇਆ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਜਿਹੜਾ ਉਹ ਹੋਇਆ ਉਹ ਸੀਸੀਟੀਵੀ ਫੁਟੇਜ ਕਿੱਥੇ ਆ ਜੋ ਕੁਛ ਹੋਇਆ, ਠੀਕ ਹੈ। ਦੂਸਰਾ ਸਵਾਲ ਇਹ ਉੱਠਦਾ ਹੈ ਕਿ ਕਿਆ ਉਸ ਸਮੇਂ ਕੇਜਰੀਵਾਲ ਸਾਹਿਬ ਦਾ ਕੀ ਰੋਲ ਹੈ। ਐਲੀਗੇਸ਼ਨ ਤੇ ਇਹ ਵੀ ਹੈ ਕਿ ਕਿਆ ਕੇਜਰੀਵਾਲ ਸਾਹਿਬ ਨੇ ਖੁਦ ਹੀ ਆਪਣੇ ਪੀਏ ਤੋਂ ਕਹਿ ਕੇ ਉਹਨਾਂ ਦੀ ਮਾਰਕੋਟਾਈ ਕਰਾਈ ਹੈ, ਤੇ ਦੇਖੋ ਹੁਣ ਮਾਮਲਾ ਕਿੱਧਰ ਜਾਂਦਾ ਹੈ। ਇਹ ਬੜਾ ਸੀਰੀਅਸ ਐਲੀਗੇਸ਼ਨ ਹੈ, ਇਹਨੂੰ ਖਿਆਲ ਕਰਨਾ ਪੈਣਾ, ਬੜਾ ਸੈਂਸਿਟਿਵ ਹੈ, ਸੀਰੀਅਸ ਹੈ, ਇਸ ਲਈ ਅਸੀਂ ਜ਼ਿਆਦਾ
ਆਪਣੇ ਵਰਿੰਦਰ ਜੀ ਵੀ ਪੜ੍ਹ ਕੇ ਸੌਂਦੇ ਸੀ, ਵੇਖੋ ਵੀ ਲੱਗੀ ਵੀ ਖਬਰ ਸੀ, ਆਪਦੇ ਕੋਲ ਥੋੜੀ ਲਾਈ ਆ।
ਦੇਖੋ
ਮੈਂ ਵੀਡੀਓ ਵੇਖਦਾ ਜੀ, ਟੀਵੀ ਦੇਖੀ ਆ, ਜਿੱਦਾਂ ਹੁਣ ਇੱਕ ਪਾਸੇ ਤੋਂ ਭਗਵੰਤ ਮਾਨ ਨੇ ਕਹੇ ਜੀ ਭ੍ਰਿਸ਼ਟਾ ਜਿਹੜਾ ਮਾਨਸੀ ਵਾਲਾ ਸੀਗਾ ਉਹਨੂੰ ਕੱਢਤਾ ਪਾਰਟੀ ਨੂੰ, ਆਪਣੇ ਪਾਰਟੀ ਚ ਮੈਂਬਰ ਨੇ ਤੁਸੀਂ ਜਿਹੜੀ ਆਪਣੇ ਮਿਨਿਸਟਰੀ ਚੁੱਕ ਵਾਪਸ ਲੈ ਲਈ, ਉੱਥੇ ਤੋਂ ਉਹ ਆਪਣਾ ਜਿਹੜਾ ਮੰਤਰੀ ਸੀਗਾ ਹਵਾ ਨਾਮ ਭੁੱਲ ਗਿਆ, ਕਿ ਹੁਣ ਉਹੀ ਜਦੋਂ ਵੋਟਾਂ ਲੈਂਦੇ ਉਹੀ ਉਹਨਾਂ ਦੇ ਨਾਲ ਕੁੜੀਆਂ ਦੇ ਨਾਲ ਵੀ ਕੁੜੀਆਂ ਵੀ ਉਹਨਾਂ ਨੂੰ ਨਾਲ ਲੈ ਕੇ ਜਾਂਦਾ, ਉੱਥੇ ਸਵਾਲ ਜਵਾਬ ਵੀ ਕੀਤੇ ਭਾਰਤੀ ਕਿਸਾਨ ਯੂਨੀਅਨ ਆਇਆਂ ਨੂੰ, ਉਹ ਕਹਿੰਦੇ ਸਾਡੇ ਅਸੀਂ ਸੁਣਿਆ ਹੇਟੀ ਨੀ ਵੀ ਜਾਂ ਇਹਦੇ ਪ੍ਰੂਫ ਦਿਓ ਜਾਂ ਫਿਰ ਜਦੋਂ ਇੱਕ ਪਾਸੇ ਤਾਂ ਤੁਸੀਂ ਭ੍ਰਿਸ਼ਟ ਦੇ ਦੋਸ਼ ਲਾ ਕੇ ਦਿੰਦੇ ਤੇ ਇਹਨੂੰ ਬਾਹਰ ਕੱਢ ਕੇ ਦੂਜੇ ਪਾਸੇ ਇਹਨੂੰ ਤੁਸੀਂ ਨਾਲ ਨਹੀਂ ਕਰਦੇ। ਇਹ ਵੀ ਇੱਕ ਗੱਡੀ ਚ ਜਿੱਥੇ ਬਠਿੰਡੇ ਰਹੀ ਉੱਥੇ ਸਾਰੇ ਭਾਏ ਵੀ ਦਿੱਤੇ ਹੋ, ਇਹ ਮਾਨਸੀ ਵਾਲਾ ਵੀ ਦੂਜਾ ਵੀ ਸਾਰੇ ਦਿੱਤੀ, ਕੀ ਫਿਰ ਇਹ ਲੋਕਾਂ ਨੂੰ ਵੀ ਇਹ ਪ੍ਰੂਫ ਲਾ ਰਹੇ।
ਦੇਖੋ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਚਾਹੇ ਤੁਸੀਂ ਸੰਗਰੂਰ ਦੀ ਗੱਲ ਕਰ ਰਹੇ ਹੋ, ਕਿਸੇ ਵੀ ਏਰੀਆ ਦੀ ਤੁਸੀਂ ਗੱਲ ਕਰ ਲਓ, ਉੱਥੇ ਮੀਤੇਰ ਸਾਹਿਬ ਦੇ ਬੜੀ ਜ਼ਬਰਦਸਤ ਕੈਂਪੇਨ ਕਰ ਰਹੇ ਨੇ ਭਗਵੰਤ ਮਾਨ ਸਾਹਿਬ, ਔਰ ਸੰਗਰੂਰ ਦੇ ਵਿੱਚ ਵੀ ਫਸਵੀਂ ਟੱਕਰ ਹੋਣੀ ਹੈ ਕਿਉਂਕਿ ਉੱਥੇ ਸਿਟਿੰਗ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹ ਸਿਮਰਜੀਤ ਸਿੰਘ ਮਾਨ ਸਾਹਿਬ, ਫਿਰ ਆਪਣੇ ਮੀਤੇਰ ਸਾਹਿਬ ਆ ਗਏ ਨੇ, ਔਰ ਉੱਥੇ ਅਸੀਂ ਸਾਰੇ ਜਾਣਦੇ ਹਾਂ ਕਾਂਗਰਸ ਨੇ ਸਟਰੋਂਗ ਕੈਂਡੀਡੇਟ ਸੁਖਪਾਲ ਖਹਿਰਾ ਸਾਹਿਬ ਉੱਥੇ ਫੀਲ ਕੀਤੇ ਨੇ, ਸੋ ਦੇਖਦੇ ਹਾਂ ਉੱਥੇ ਕੀ ਹੁੰਦਾ। ਬਟ ਮੈਂ ਫਿਰ ਇਹੀ ਗੱਲ ਕਹਾਂਗਾ,
ਸਿਮਰਜੀਤ ਸਿੰਘ ਮਾਨ ਉੱਪਰ ਜਾ ਰਿਹਾ ਤੇ ਸਿਮਰਜੀਤ ਮਾਨ ਦੇ ਖਹਿਰੇ ਦਾ ਮੁਕਾਬਲਾ ਆ ਰਿਹਾ, ਪਿੱਛੇ ਜਾ ਰਹੇ, ਲੋਕ ਖਫਾ ਬਹੁਤ ਹੋਏ ਇਹਨਾਂ
ਨੂੰ, ਮੀਤੇਰ ਪਿੱਛੇ ਜਾ ਰਹੇ ਹਾਂ ਜੀ।
ਹਾਂਜੀ, ਥਰਡ ਨੰਬਰ ਦੇ।
ਦੇਖੋ ਮੈਂ ਇੰਨੀ ਗੱਲ ਤੁਹਾਨੂੰ ਦੱਸ ਦਿੰਦਾ ਵੀ ਜੇ ਸੰਗਰੂਰ ਦੇ ਵਿੱਚ ਵੀ ਆਮ ਆਦਮੀ ਪਾਰਟੀ ਹਾਰ ਗਈ ਤੇ ਭਗਵੰਤ ਮਾਨ ਸਾਹਿਬ ਦੀ ਪੋਜੀਸ਼ਨ ਬੜੀ ਖਤਰੇ ਚ ਪੈਣੀ ਹੈ। ਹਾਲਾਂਕਿ ਕੋਈ ਹੋਰ ਕੋਈ ਬੰਦਾ ਤੇ ਹੈ ਨਹੀਂ ਕਿਉਂਕਿ ਕੇਜਰੀਵਾਲ ਸਾਹਿਬ ਨੂੰ ਵੀ ਯੈਸ ਮੈਨ ਹੀ ਚਾਹੀਦੇ ਨੇ ਸਾਰੇ ਆਸ ਪਾਸ, ਲੇਕਿਨ ਦਿੱਕਤ ਬੜੀ ਹੋ ਜਾਣੀ ਹੈ ਇਹਦੇ ਨਾਲ। ਕੇਜਰੀਵਾਲ ਸਾਹਿਬ ਨੂੰ ਤਾਂ ਜੋ ਹੋਣੀ ਹੈ ਪਰ ਭਗਵੰਤ ਮਾਨ ਸਾਹਿਬ ਨੂੰ ਵੀ ਹੋਣੀ ਹੈ, ਦਾਵਾ ਉਹ ਕਰ ਰਹੇ ਨੇ 13-0 ਦਾ, ਬਟ ਮੈਨੂੰ ਮੁਸ਼ਕਿਲ ਲੱਗ ਰਿਹਾ 13 ਸੀਟਾਂ ਕੀ 10 ਸੀਟਾਂ ਵੀ ਮੈਨੂੰ ਆਉਂਦੀਆਂ। ਪਹਿਲਾਂ ਮੈਂ ਸੋਚ ਰਿਹਾ ਸੀ 8-10 ਸੀਟਾਂ ਆ ਜਾਣਗੀਆਂ ਇਹਨਾਂ ਦੀਆਂ, ਪਰ ਇਸ ਵੇਲੇ ਕਾਂਗਰਸ, ਦੇਖੋ ਜੀ ਮੇਰੇ ਮੁਤਾਬਿਕ ਆਈ ਕੁਡ ਬੀ ਰੋਂਗ, ਕਾਂਗਰਸ ਦਾ ਪਲੜਾ ਭਾਰੀ ਹੈ ਪੰਜਾਬ ਦੇ ਵਿੱਚ, ਕਾਂਗਰਸ ਨੰਬਰ 1 ਪੋਜੀਸ਼ਨ ਤੇ ਚੱਲ ਰਹੀ ਹੈ ਇਸ ਵੇਲੇ ਪੰਜਾਬ ਦੇ ਵਿੱਚ।
ਔਰ ਅੱਛਾ ਮੇਨ ਤੁਸੀਂ ਇਹ ਦੇਖ ਲੈਣਾ ਜੇ ਕਾਂਗਰਸ ਵਧੀਆ ਪ੍ਰਦਰਸ਼ਨ ਕਰ ਗਈ ਔਰ ਲੁਧਿਆਣੇ ਦੀ ਸੀਟ ਅਮਰਿੰਦਰ ਰਾਜਾ ਵੜਿੰਗ ਕੱਢ ਗਏ ਤਾਂ ਫਿਰ ਅਮਰਿੰਦਰ ਰਾਜਾ ਵੜਿੰਗ ਦੀ ਬੱਲੇ ਬੱਲੇ ਹੋ ਜਾਣੀ ਹੈ ਔਰ ਹਜੇ ਤੱਕ ਜੋ ਅਮਰਿੰਦਰ ਰਾਜਾ ਵੜਿੰਗ ਦੀ ਕਾਰਗੁਜ਼ਾਰੀ ਹੈ ਬਸ ਉਹਨਾਂ ਲਈ ਚੈਲੇਂਜ ਇਹੀ ਹੈ ਕਿ ਰਵਨੀਤ ਬਿੱਟੂ ਵਰਗੇ ਹਾਈ ਪ੍ਰੋਫਾਈਲ ਕੈਂਡੀਡੇਟ ਨੂੰ ਕਿੱਦਾਂ ਹਰਾਉਣਗੇ ਹਾਲਾਂਕਿ ਬੈਂਸ ਬ੍ਰਦਰਸ ਨਾਲ ਆ ਗਏ ਨੇ ਸੋ ਬੈਂਸ ਬ੍ਰਦਰਸ ਬਹੁਤ ਫਰਕ ਪੈ ਜਾਣਾ ਉਹਦੇ ਨਾਲ ਬੜੇ ਬੜਾ ਫਰਕ ਪੈ ਜਾਣਾ ਉਹਨਾਂ ਦੇ ਉਹਦੇ ਨਾਲ ਵੋਟ ਦਾ ਸੋ ਜੇ ਅਮਰਿੰਦਰ ਰਾਜਾ ਵੜਿੰਗ ਸਾਹਿਬ ਲੁਧਿਆਣੇ ਤੋਂ ਆਪਣੀ ਸੀਟ ਕੱਢ ਜਾਂਦੇ ਨੇ ਕਾਂਗਰਸ ਦਾ ਵਧੀਆ ਪ੍ਰਦਰਸ਼ਨ ਲੱਗ ਹੀ ਰਿਹਾ ਇਸ ਇਲੈਕਸ਼ਨ ਤੋਂ ਬਾਅਦ ਕਾਂਗਰਸ ਦੀ ਪੋਜੀਸ਼ਨ ਪੰਜਾਬ ਚ ਹੋਰ ਸਟਰਾਂਗ ਹੋਏਗੀ ਔਰ ਅਮਰਿੰਦਰ ਰਾਜਾ ਵੜਿੰਗ ਸਾਹਿਬ ਦੀ ਪੋਜੀਸ਼ਨ ਸਟਰਾਂਗ ਹਾਲਾਂਕਿ ਘਬਰਾ ਰਹੀਆਂ ਸੀ ਵੀ ਅਮਰਿੰਦਰ ਰਾਜਾ ਵੜਿੰਗ ਨੂੰ ਸ਼ਾਇਦ ਕੁਰਸੀ ਤੋਂ ਹਟਾ ਦੇਣਾ ਖੁਦ ਅਮਰਿੰਦਰ ਰਾਜਾ ਵੜਿੰਗ ਸਾਹਿਬ ਨੂੰ ਪੁੱਛਿਆ ਗਿਆ ਵੀ ਤੁਹਾਨੂੰ ਕੁਰਸੀ ਤੋਂ ਹਟਾ ਦੇਣਾ ਉਹ ਕਹਿੰਦਾ ਜੀ ਮੈਂ ਪ੍ਰਧਾਨ ਹਾਂ ਮੇਰੇ ਤੋਂ ਪਹਿਲਾਂ ਹੀ ਪ੍ਰਧਾਨ ਸੀ ਮੇਰੇ ਤੋਂ ਬਾਅਦ ਵੀ ਆਉਣਗੇ ਠੀਕ ਹੈ ਨੀ ਲੇਕਿਨ ਇਹ ਮੌਕਾ ਹੈ ਦੇਖੋ ਇਹਨੇ ਬੜਾ ਸਾਰਾ ਫਰਕ ਪਾਉਣਾ ਹੈ ਲੋਕਾਂ ਦੇ ਕਰੀਅਰ ਦੇ ਵਿੱਚ ਜੇ ਇਹਨਾਂ ਇਲੈਕਸ਼ਨ ਦੇ ਵਿੱਚ ਕਾਂਗਰਸ ਵਧੀਆ ਕਰ ਗਈ ਤਾਂ ਅਮਰਿੰਦਰ ਰਾਜਾ ਵੜਿੰਗ ਸਾਹਿਬ ਔਰ ਕਾਂਗਰਸ ਸਟਰੋਂਗ ਹੋ ਜਾਏਗੀ ਜੇ ਇਹਨਾਂ ਇਲੈਕਸ਼ਨ ਦੇ ਵਿੱਚ ਦੇਖੋ ਪਤਾ ਕੁਛ ਨਹੀਂ ਹੁੰਦਾ ਲੋਕਾਂ ਦਾ ਕੈਂਡੀਡੇਟ ਮੈਨੂੰ ਬਹੁਤੇ ਵਧੀਆ ਨਹੀਂ ਨਜ਼ਰ ਆ ਰਹੇ ਪਰ ਜੇ ਕਿਤੇ 7 ਤੋਂ 8 ਸੀਟਾਂ ਮਿਨੀਮਮ 2-3 ਸੀਟਾਂ ਦੇ ਨਹੀਂ ਜੇ 7 ਤੋਂ 8 ਸੀਟਾਂ ਜਾਂ ਉਸ ਤੋਂ ਜ਼ਿਆਦਾ ਆਮ ਆਦਮੀ ਪਾਰਟੀ ਜਿੱਤ ਗਈ 13-0 ਦੀ ਲੋੜ ਨਹੀਂ ਹੈ ਜੇ 7-8 ਸੀਟਾਂ ਆਮ ਆਦਮੀ ਪਾਰਟੀ ਜਿੱਤ ਗਈ ਤਾਂ ਫਿਰ ਆਮ ਆਦਮੀ ਪਾਰਟੀ ਦੀ ਵੇਵ ਚੱਲੇਗੀ ਬਾਕੀ ਦੇ ਸਮੇਂ ਪੰਜਾਬ ਇਲੈਕਸ਼ਨ ਤੋਂ ਪਹਿਲਾਂ 2027 ਤੋਂ ਪਹਿਲਾਂ ਔਰ 2-2.5 ਸਾਲ ਫਿਰ ਆਮ ਆਦਮੀ ਪਾਰਟੀ ਹੋਰ ਸਟਰੋਂਗ ਹੋਏਗੀ ਭਗਵੰਤ ਮਾਨ ਸਾਹਿਬ ਹੋਰ ਸਟਰੋਂਗ ਹੋਣਗੇ ਇਹਨਾਂ ਇਲੈਕਸ਼ਨ ਆਉਣ ਵਾਲੀਆਂ ਜਿਹੜੀਆਂ ਸਟੇਟ ਇਲੈਕਸ਼ਨ ਨੇ ਉਹਦੇ ਤੇ ਬੜਾ ਅਸਰ ਪਏਗਾ ਮੋਮੈਂਟਮ ਇੱਥੋਂ ਹੀ ਸ਼ੁਰੂ ਹੋਣਾ ਹਾਂਜੀ ਕੀ ਕਹਿ ਰਹੇ ਸੋਰੀ ਤੁਹਾਡੀ ਚਲੋ ਦੇਖਦੇ ਹਾਂ ਕੀ ਹੁੰਦਾ ਅੰਮ੍ਰਿਤਪਾਲ ਹੋਣਾ ਦੀ ਵੇਵ ਚੱਲ ਸਕਦੀ ਹੈ ਹੁਣ ਅੰਮ੍ਰਿਤਪਾਲ ਹੋਣਾ ਦੇ ਹੱਕ ਚ ਵੀ ਬੜੇ ਸਾਰੇ ਲੋਕ ਉੱਥੇ ਪ੍ਰਚਾਰ ਕਰ ਰਹੇ ਨੇ ਬਟ ਦੇਖੋ ਮੈਂ ਪਹਿਲਾਂ ਵੀ ਇਹ ਗੱਲ ਜ਼ਿਕਰ ਕੀਤੀ ਸੀ ਕਿ ਅੰਮ੍ਰਿਤਪਾਲ ਹੋਣਾ ਦਾ ਜਿਹੜਾ ਰਾਜਦੇਵ ਸਿੰਘ ਖਾਲਸਾ ਸਾਹਿਬ ਨੇ ਉਹ ਅੱਜ ਸ਼ਾਮ ਨੂੰ ਬਾਕੀ ਚੈਨਲ ਵਾਈ ਤੇ ਡਿਸਕਸ ਕਰਾਂਗੇ ਕਿਉਂਕਿ ਉਹ ਬੜੇ ਅਹਿਮ ਸਵਾਲ ਨੇ ਕਿ ਕਿੱਦਾਂ ਇਹ ਸਾਰਾ ਕੁਝ ਜਿਹੜਾ ਉਹ ਹੋ ਗਿਆ ਠੀਕ ਹੈ ਜੀ ਜਾਰੀ ਰਹੇਗੀ ਸਾਡੇ ਕੋਲ ਸਮੇਂ ਥੋੜਾ ਜਿਹਾ ਘੱਟ ਹੈ ਗਰੀਬ ਜੀ ਤੁਹਾਡੀਆਂ ਕਾਲਸ ਵੀ ਲਵਾਂਗੇ ਲੇਕਿਨ ਇਸ ਸਮੇਂ ਸਾਡੇ ਸਪੌਂਸਰ ਵੇਟ ਕਰ ਰਹੇ ਨੇ ਜੀ ਮੈਂ ਕੁਇਕਲੀ ਤੁਹਾਨੂੰ ਸਿਰਫ 30 ਸੈਕਿੰਡ ਤੁਸੀਂ ਆਪਣੇ ਵਾਲਮਾਰਟ ਦੇ ਪਹਿਲਾਂ ਅਨਾਊਂਸਮੈਂਟ ਕਰ ਦਿਓ ਜੀ ਹਾਂਜੀ ਨੈਨਾ ਜੀ ਵਾਲਮਾਰਟ ਦੀ ਅਨਾਊਂਸਮੈਂਟ ਕਰ ਦਿਓ ਨੈਨਾ ਜੀ ਪਲੀਜ਼ ਪਹਿਲਾਂ ਫਿਰ ਸੌਰਵ ਚੱਡਾ ਸਾਹਿਬ
ਜੀ ਬਿਲਕੁਲ ਵਾਲਮਾਰਟ ਕੇ ਨਾਮ ਸੇ ਮੈਂ ਕਹਿ ਦੇਤੀ ਹੂੰ ਸਮਰ ਟਾਈਮ ਆ ਗਿਆ ਹੈ ਪਾਸ ਮੇ ਪਿਕਨਿਕ ਕੇ ਲਿਏ ਪਰਫੈਕਟ ਟਾਈਮ ਹੈ ਯੇ ਵਾਲਮਾਰਟ ਪੇ ਸਟੋਪ ਲੇਣਾ ਬਿਲਕੁਲ ਮਤ ਭੂਲੀਏਗਾ ਔਰ ਸਾਥ ਹੀ ਲੈ ਜਾਈਏ ਰਿਫਰੈਸ਼ਿੰਗ ਡੀਕੇ ਕੋਕੋਨਟ ਵਾਟਰ ਜੋ ਹੈ ਓਨਲੀ 2.47 ਫੋਰ 1 ਲੀਟਰ ਔਰ ਆਪ ਸਭ ਕਾ ਫੇਵਰੇਟ ਮੈਗੀ ਮਸਾਲਾ ਨੂਡਲ 4 ਪੈਕ ਜੋ ਹੈ ਅਵੇਲੇਬਲ ਫੋਰ 1.48 ਪੇ ਵਾਲਮਾਰਟ ਪੇ ਜਾ ਕੇ ਆਪਣੇ ਪੈਸੇ ਬਚਾਈਏ ਔਰ ਬਿਹਤਰ ਜੀਏ ਮੈਂ ਇੱਕ ਔਰ ਅਨਾਊਂਸਮੈਂਟ ਕਰਨਾ ਚਾਹੂੰਗੀ ਵਾਈ ਮੀਡੀਆ ਕੀ ਤਰਫ ਸੇ ਇੱਕ ਵੱਡੀ ਅਨਾਊਂਸਮੈਂਟ ਹੈ ਤੁਸੀਂ ਇਹ ਧਿਆਨ ਨਾਲ ਸੁਣਨੀ ਹੈ ਤੁਸੀਂ ਜਦੋਂ ਵੀ ਵਾਈ ਮੀਡੀਆ ਦੇ ਐਡਵਰਟਾਈਜ਼ਰ ਨੂੰ ਸਪੋਰਟ ਕਰੋ ਤੇ ਫੌਰਨ ਆਪਣਾ ਨਾਮ ਲੱਕੀ ਡਰੋਅ ਜ਼ਰੂਰ ਐਂਟਰ ਕਰੋ 416-475-5000 ਵਾਈ ਮੀਡੀਆ ਦਾ ਨੰਬਰ ਹੈ ਤੁਸੀਂ ਚਾਹੇ ਵਾਈ ਮੀਡੀਆ ਦੇ ਕਿਸੇ ਵੀ ਸਪੋਂਸਰ ਤੋਂ ਕੰਸਲਟਿੰਗ ਲਿੱਤੀ ਹੈ ਕੁਝ ਇਨਕੁਆਇਰ ਕੀਤਾ ਹੈ ਕੋਈ ਵੀ ਸਰਵਿਸ ਲਿੱਤੀ ਹੈ ਜਾਂ ਕੁਝ ਵੀ ਪਰਚੇਸ ਕੀਤਾ ਹੈ ਤੁਸੀਂ ਇਸ ਲੱਕੀ ਡਰੋਅ ਚ ਹਿੱਸਾ ਲੈ ਸਕਦੇ ਹੋ ਹਰ ਮਹੀਨੇ ਆਪਾਂ 3 ਕਪਲਸ ਨੂੰ ਡਿਨਰ ਲੈ ਕੇ ਜਾਵਾਂਗੇ ਦੂਰ ਆਪਾਂ ਸਪੋਂਸਰ ਜ਼ਰੂਰ ਨਿਕਾਲ ਰਹੇ ਹਾਂ ਸੋ ਇੰਡੀਆ ਟੇਸਟ ਵੱਲੋਂ ਸਪੋਂਸਰਡ ਹੈ ਵਿਚ ਇਜ ਸਰਵਿੰਗ ਯੂ ਫਰੋਮ ਬ੍ਰਾਮਟਨ ਮਿਸੀਸਾਗਾ ਐਂਡ ਮਾਰਕਮ ਜਦ ਵੀ ਤੁਸੀਂ ਸਾਡੇ ਸਪੋਂਸਰ ਨੂੰ ਸਪੋਰਟ ਕਰਦੇ ਹੋ ਤੁਸੀਂ ਲੱਕੀ ਡਰੋਅ ਚ ਹਿੱਸਾ ਜ਼ਰੂਰ ਪਾਓ 416-475-5000 ਐਂਡ ਵਨ ਬਿਗ ਅਨਾਊਂਸਮੈਂਟ ਮਿਸਟਰ ਸਿੰਘ ਪੀਜ਼ਾ ਨਾਓ ਓਪਨ ਇਨ ਸਕਾਰਬਰੋ ਆਲਸੋ ਓਪਨਿੰਗ ਸਪੈਸ਼ਲ ਲਾਰਜ ਪੀਜ਼ਾ ਅਲਟੀਮੇਟ ਟੋਪਿੰਗ ਓਨਲੀ ਫੋਰ $15 ਪਲੱਸ ਟੈਕਸ 905-500-4000 ਦਾ ਨੰਬਰ ਹੈ 905-500-4000 ਬਿਲਕੁਲ ਯਹਾਂ ਪੇ ਆਈਏ ਐਂਡ ਕੰਪਲੀਮੈਂਟਰੀ ਪਲਾਨ ਬੇਸਡ ਟੈਂਡਰਸ ਐਂਡ ਪਲਾਨ ਬੇਸਡ ਬਾਈਕ ਵੀ ਲੈ ਕੇ ਜਾਈਏ 1780 ਮਾਰਕਮ ਰੋਡ ਸਕਾਰਬਰੋ ਇਨ ਕਾਡਰਸ ਹੈ ਮਿਸਟਰ ਸਿੰਘ ਪੀਜ਼ਾ ਜੀ
ਬਿਲਕੁਲ ਜੀ ਮੈਂ ਮਿਸਟਰ ਸਿੰਘ ਪੀਜ਼ਾ ਦੇ ਸਾਰੀ ਮੈਨੇਜਮੈਂਟ ਨੂੰ ਧੰਨਵਾਦ ਵੀ ਕਰਾਂਗਾ ਵਧਾਈ ਵੀ ਦੇਵਾਂਗਾ ਕੁਆਲਿਟੀ ਸਰਵਿਸ ਜੋ ਇਹਨਾਂ ਨੇ ਦਿੱਤੀ ਔਰ ਖਾਸ ਕਰ ਚਾਹੇ ਅਸੀਂ ਟੇਸਟ ਦੀ ਗੱਲ ਕਰ ਲਈਏ ਸਰਵਿਸ ਦੀ ਗੱਲ ਕਰ ਲਈਏ ਮਿਸਟਰ ਸਿੰਘ ਪੀਜ਼ਾ
ਸੋ ਵਾਈ ਮੀਡੀਆ ਵੱਲੋਂ ਲਗਾਤਾਰ ਅਸੀਂ ਧੰਨਵਾਦ ਵੀ ਕਰ ਰਹੇ ਹਾਂ ਔਰ ਹਰ ਨਵੀਂ ਲੋਕੇਸ਼ਨ ਇਹਨਾਂ ਦੀ ਲਗਾਤਾਰ ਖੁੱਲ ਰਹੀਆਂ ਨੇ। ਇਸ ਵੀਕਐਂਡ ਵੀ ਗ੍ਰੈਂਡ ਓਪਨਿੰਗ ਸੀਗੀ, ਹੁਣ ਸਕਾਰਬਰੋ ਲੋਕੇਸ਼ਨ ਵੀ ਖੁੱਲ ਗਈ ਹੈ, ਨੰਬਰ ਇੱਕ ਹੀ ਆ ਹਰ ਲੋਕੇਸ਼ਨ ਦਾ, ਚਾਹੇ ਤੁਸੀਂ ਸਕਾਰਬਰੋ ਜਾਣਾ ਹੋਵੇ, ਮਿਸਿਸਾਗਾ, ਬ੍ਰੈਂਪਟਨ, ਜਿੱਥੇ ਵੀ ਤੁਸੀਂ ਹੈਗੇ ਹੋ ਇਸ ਵੇਲੇ, ਇੱਕ ਵਾਰ ਮਿਸਟਰ ਸਿੰਘ ਪਿਜ਼ਾ ਵਾਲੇ ਨੂੰ ਆਰਡਰ ਕਰੋ, ਕਮਾਲ ਦਾ ਇਹਨਾਂ ਦਾ ਪਿਜ਼ਾ ਹੈ 905-500-4000। ਮੈਂ ਇਹ ਕਹਿ ਸਕਦਾ ਵੀ ਆਪਣੀ ਕਮਿਊਨਿਟੀ ਚ, ਆਪਣੇ ਭਾਈਚਾਰੇ ਚ ਇਸ ਵੇਲੇ ਲੀਡਿੰਗ ਲੀਡ ਕਰ ਰਹੇ ਨੇ ਜੀ, ਜਦੋਂ ਪਿਜ਼ਾ ਦੀ ਗੱਲ ਆਵੇ ਦੈਨ ਮਿਸਟਰ ਸਿੰਘ ਪਿਜ਼ਾ। 905-500-4000। ਮੈਂ ਆਨ ਦੀ ਏਅਰ ਕਹਿ ਰਿਹਾ ਜੀ, ਮੈਂ ਪਿਜ਼ਾ ਖਾਣਾ ਹੋਵੇ ਨੈਨਾ ਜੀ, ਮੈਂ ਸਿਰਫ ਇੱਕ ਹੀ ਨੰਬਰ ਕਮਾਉਣਾ ਅੱਜ ਕੱਲ, ਉਹ ਹੈਗਾ ਮਿਸਟਰ ਸਿੰਘ ਪਿਜ਼ਾ। 905-500-4000, 905-500-4000 ਜੀ। ਅੱਗੇ ਵਧਣ ਤੋਂ ਪਹਿਲਾਂ ਔਰ ਜਿਹੜੀ ਤੁਸੀਂ ਦੂਸਰੀ ਗੱਲ ਕਹੀ ਹੈ ਉਹ ਵੀ ਕਰਾਂਗੇ, ਲੇਕਿਨ ਸਾਡੇ ਸਪੌਂਸਰ ਨਾਲ ਪਹਿਲਾਂ ਅਸੀਂ ਗੱਲਬਾਤ ਕਰਾਂਗੇ। ਚੱਡਾ ਸਾਹਿਬ ਬਹੁਤ ਬਹੁਤ ਸਵਾਗਤ ਹੈ, ਵੈਲਕਮ
ਜੀ। ਥੈਂਕ ਯੂ ਵੈਰੀ ਮਚ ਜੀ, ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਔਰ ਆਦਾਬ।
ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਜਦੋਂ ਗੱਲ ਆਏ ਰਿਟਾਇਰਮੈਂਟ ਪਲੈਨਿੰਗ ਦੀ, ਵੈਲਥ ਕ੍ਰੀਏਸ਼ਨ ਦੀ, ਸਟੇਟ ਪਲੈਨਿੰਗ, RRSP, RESP, ਇੰਸ਼ੋਰੈਂਸ, ਕਿਸੇ ਵੀ ਤਰ੍ਹਾਂ ਦੀ ਤੁਸੀਂ ਫਾਈਨੈਂਸ਼ੀਅਲ ਫਰੀਡਮ ਬਾਰੇ ਸੋਚ ਰਹੇ ਹੋ, 416-350-5055-416-350-5055। ਚੱਡਾ ਸਾਹਿਬ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਕਈ ਵਾਰੀ ਬੰਦੇ ਕੀ ਕਰਦੇ ਆ, ਉਹ ਸਟਾਕ ਮਾਰਕੀਟ ਦੇ ਨਾ ਉਹ ਕਿਤੋਂ ਇੰਟਰਨੈਟ ਤੋਂ ਪੜ੍ਹ ਲਿਆ, ਕੋਈ ਯੂਟਿਊਬ ਦੇ ਵੀਡੀਓ ਦੇਖ ਲਏ, ਕੁਛ ਕਰ ਲਿਆ, ਤੇ ਉਹ ਕਹਿੰਦੇ ਜੀ ਚਲੋ ਜੀ ਸਟਾਕ ਮਾਰਕੀਟ ਅਸੀਂ ਆਪਣੇ ਆਪ ਹੀ ਟ੍ਰੇਡਿੰਗ ਕਰਨੀ ਸ਼ੁਰੂ ਕਰ ਦਿੰਦੇ ਆ, ਉਹ ਕਹਿੰਦੇ ਕਦੇ ਰਿਜ਼ਲਟ ਵੀ ਮਿਲ ਜਾਂਦੇ ਆ, ਨਹੀਂ ਮਿਲਦੇ। ਤੁਹਾਡੇ ਤੋਂ ਦੋ ਸਵਾਲ ਨੇ, ਇਜ਼ ਇਟ ਅ ਗੁੱਡ ਆਈਡੀਆ ਕਿ ਆਪਣੇ ਆਪ ਕਰਨਾ ਚਾਹੀਦਾ ਜਾਂ ਤੁਹਾਡੇ ਵਰਗੇ ਪ੍ਰੋਫੈਸ਼ਨਲ ਨਾਲ ਸੰਪਰਕ ਕਰੀਏ। ਦੂਸਰਾ, ਇਨਵੈਸਟਮੈਂਟ ਕਰਨ ਲਈ ਕੋਈ ਚੰਗੀਆਂ ਕੰਪਨੀਜ਼ ਕਿਹੜੀਆਂ ਨੇ ਉਹਦੇ ਬਾਰੇ ਜਾਣਕਾਰੀ ਦਿਓ, ਇਹ ਦੋ ਚੀਜ਼ਾਂ ਅੱਜ ਦੇ ਸਵਾਲ ਨੇ। ਨੰਬਰ ਪਹਿਲਾਂ ਦੱਸ ਦਵਾਂ, 416-350-5055-416-350-5055 ਜੀ।
ਜੀ ਯੁਧਵੀਰ ਜੀ, ਦੇਖੋ ਜਿੱਦਾਂ ਤੁਸੀਂ ਯੁਧਵੀਰ ਜੀ, ਤੁਸੀਂ ਕਦੇ ਖੁਦ ਲਾਈਫ ਚ ਕਦੇ ਸਟਾਕ ਬਾਏ ਕੀਤੇ ਕਦੇ ਵੀ? ਬੇਸ਼ੱਕ ਅੱਜ ਸਾਲ ਕਰਦੇ ਹੋ, 10 ਸਾਲ ਪਹਿਲੇ ਜਾਂ 20 ਸਾਲ ਪਹਿਲੇ ਕਦੀ ਟ੍ਰੇਡ ਕੀਤਾ ਖੁਦ ਤੁਸੀਂ?
ਮੈਂ ਤੁਹਾਨੂੰ, ਤੁਸੀਂ ਸਵਾਲ ਇੱਕ ਪੁੱਛਿਆ, ਮੈਂ ਜਵਾਬ ਦੋ ਦਵਾਂਗਾ। ਪਹਿਲੀ ਚੀਜ਼ ਹੈ ਕਿ ਮੈਂ ਕਦੇ ਨਹੀਂ ਕੀਤੇ ਹੈਗੇ, ਨੈਵਰ, ਆਈ ਹੈਵ ਨੈਵਰ ਡਨ ਦੈਟ। ਬਟ ਜੇ ਕਰਾਂਗਾ ਆਈ ਵਿਲ ਗੋ ਓਨਲੀ ਵਿਦ ਅ ਪ੍ਰੋਫੈਸ਼ਨਲ, ਕਿਉਂਕਿ, ਸੋਰੀ ਮੈਂ ਇੱਕ ਸੈਕਿੰਡ ਲਵਾਂਗਾ ਕਿਉਂਕਿ ਤੁਸੀਂ ਮੈਨੂੰ ਪਰਸਨਲ ਸਵਾਲ ਪੁੱਛਿਆ। ਮੇਰਾ ਇਸ ਕੰਮ ਕਰਨ ਦਾ ਤਰੀਕਾ, ਮੈਂ ਸਰ ਜਦੋਂ ਨਾ ਕ੍ਰਿਕਟ ਦਾ ਬੈਟ ਲੈਣ ਜਾਂਦਾ ਤੇ ਮੈਂ ਪ੍ਰੋਫੈਸ਼ਨਲ ਤੇ ਹੀ ਕਰ ਦਿੰਦਾ। ਉਹ ਕਹਿੰਦਾ ਜੀ ਭਾਜੀ ਇੰਗਲਿਸ਼ ਵੱਲੋਂ, ਕਸ਼ਮੀਰ ਵੱਲੋਂ, ਮੈਂ ਕਿਹਾ ਗੱਲ ਸੁਣੋ, ਮੈਨੂੰ ਲਾਈਟ ਕ੍ਰਿਕਟ ਦਾ ਬੈਟ ਚਾਹੀਦਾ, ਬਾਕੀ ਇਹ ਤੁਹਾਡਾ ਕੰਮ ਤੁਸੀਂ ਜਾਣੋ। ਜਦੋਂ ਵੀ ਮੈਂ ਕਰਮਾ ਕੀਤੇ ਨਹੀਂ ਕਦੇ, ਪਰ ਜਦੋਂ ਵੀ ਮੈਂ ਕਰਾਂਗਾ ਆਈ ਵਿਲ ਲੀਵ ਇਟ ਟੂ ਦਾ ਪ੍ਰੋਫੈਸ਼ਨਲ। ਮੈਂ ਸਿੱਧਾ ਕਹਾਂਗਾ ਚੱਡਾ ਸਾਹਿਬ ਮੇਰੀ ਗੱਲ ਸੁਣੋ, ਮੈਨੂੰ ਨੌਲੇਜ ਨਹੀਂ ਹੈ, ਜੇ ਮੈਨੂੰ ਨੌਲੇਜ ਹੁੰਦੀ ਤਾਂ ਫਿਰ ਮੈਂ ਚੱਡਾ ਸਾਹਿਬ ਦੀ ਕੁਰਸੀ ਤੇ ਨਾ ਬਹਿ ਜਾਂਦਾ। ਮੈਂ ਕਹਾਂਗਾ ਚੱਡਾ ਸਾਹਿਬ ਮੈਨੂੰ ਹੈਗਾ ਮੀਡੀਆ ਦੀ ਸਮਝ, ਮੇਰੇ ਕੋਲ ਚਾਹੇ $1,000 ਤਾਂ ਚਾਹੇ ਮੇਰੇ ਕੋਲ 100 ਮਿਲੀਅਨ ਹੈ, ਤੇ ਜਿੰਨੇ ਵੀ ਮੈਂ ਪੈਸੇ ਲਗਾਉਣੇ ਆ ਚੱਡਾ ਸਾਹਿਬ ਤੁਸੀਂ ਡੀਲ ਕਰੋ, ਤੁਸੀਂ ਵਧੀਆ ਰਿਜ਼ਲਟ ਦਓਗੇ, ਮੈਂ ਦੋ ਕੰਮ ਕਰਾਂਗਾ, ਤੁਹਾਨੂੰ ਹੋਰ ਪੈਸੇ ਵੀ ਇਨਵੈਸਟ ਕਰਾਂਗਾ ਤੇ 100 ਲੋਕਾਂ ਨੂੰ ਜਾ ਕੇ ਦੱਸਾਂਗਾ ਕਿ ਚੱਡਾ ਸਾਹਿਬ ਨੇ ਮੇਰਾ ਕੰਮ ਬੜਾ ਵਧੀਆ ਕੀਤਾ। ਜੇ ਚੰਗਾ ਕੰਮ ਨਹੀਂ ਕਰਕੇ ਦੇਣਗੇ ਚੱਡਾ ਸਾਹਿਬ, ਮੈਂ ਕਿਸੇ ਨੂੰ ਤੁਹਾਡੇ ਬਾਰੇ ਮਾੜਾ ਫਿਰ ਵੀ ਨਹੀਂ ਕਹਾਂਗਾ। ਹਾਂ, ਮੈਂ ਫਰਦਰ ਡੀਲ ਨਹੀਂ ਕਰਾਂਗਾ ਕਿਉਂਕਿ ਮਾੜਾ ਕਿਸੇ ਦੇ ਬਾਰੇ ਕਹਿਣਾ ਮੇਰੀ ਆਦਤ ਨਹੀਂ। ਹਾਂ ਸਰ, ਮੈਂ ਵੀ ਪੈਸੇ ਬਣਾਉਣੇ ਆ, ਮੈਂ ਡੀਲ, ਬਟ ਆਈ ਵਿਲ ਨੈਵਰ ਡੂ ਇਟ ਮਾਈ ਸੈਲਫ, ਨੋ, ਕੋਈ ਯੂਟਿਊਬ ਤੋਂ ਨਹੀਂ। ਚਲੋ, ਚੱਡਾ ਸਾਹਿਬ ਦਾ ਕੰਮ ਹੈ, ਲੈਟ ਹਿਮ ਡੂ ਦੈਟ, ਹੀ ਇਜ਼ ਅ ਪ੍ਰੋਫੈਸ਼ਨਲ। ਸੋਰੀ, ਗੋ ਅਹੈਡ
ਜੀ। ਜੀ ਯੁਧਵੀਰ ਜੀ, ਦੇਖੋ ਹੁਣ ਇੱਕ ਐਗਜ਼ਾਮਪਲ ਇੱਕ ਹੋਰ ਲੈਂਦੇ ਆ, ਤੁਸੀਂ ਬੜੀ ਸਹੀ ਗੱਲ ਕਹੀ, ਲੇਕਿਨ ਬੜੇ ਸਾਰੇ ਲੋਕ ਬੇਸ਼ੱਕ ਉਹ ਆਈਟੀ ਪ੍ਰੋਫੈਸ਼ਨ ਚ ਹੋਣ, ਮੀਡੀਆ ਚ ਹੋਣ ਜਾਂ ਟਰੱਕਿੰਗ ਚ ਹੋਣ ਜਾਂ ਰੈਸਟੋਰੈਂਟ ਬਿਜ਼ਨਸ ਚ ਹੋਣ, ਪੈਰਲਲੀ ਜਿਹੜੇ ਹੁੰਦੇ, ਬੜੇ ਸਾਰੇ ਲੋਕੀ ਖੁਦ ਪੈਸੇ ਇਨਵੈਸਟ ਕਰਦੇ ਵੀ ਆ ਔਰ ਆਪਣੇ ਬੈਟਰਮੈਂਟ ਵਾਸਤੇ ਹੀ ਕਰਦੇ ਕਿ ਯਾਰ ਮੇਰੀ ਗਰੋਥ ਹੋ ਜਾਏ, ਤੇ ਇੰਟੈਂਸ਼ਨ ਰਾਈਟ ਹੈ। ਲੇਕਿਨ ਮੈਂ ਤੁਹਾਨੂੰ ਕੁਝ ਫੈਕਟਸ ਦੱਸਣੇ ਆ ਅੱਜ, ਜਿਹਦੇ ਨਾਲ ਥੋੜੀ ਜਿਹੀ ਕਲੈਰਿਟੀ ਸ਼ਾਇਦ ਮਿਲੇ ਕਿ ਕਿੱਦਾਂ ਇਨਵੈਸਟ ਕਰਨਾ ਚਾਹੀਦਾ ਕਿਸੇ ਵੀ ਇਨਸਾਨ ਨੂੰ, ਰਿਗਾਰਡਲੈਸ ਕਿ ਬੰਦੇ ਦੀ ਨੈਟਵਰਕ ਕੀ ਹੈ, ਪੈਸਾ ਕੀ ਹੈ, ਕਿੱਦਾਂ ਕਿਆ ਖੁਦ ਕਰਨੇ ਚਾਹੀਦੇ, ਨਹੀਂ ਕਰਨੇ ਚਾਹੀਦੇ। ਪਹਿਲੀ ਗੱਲ, ਜੇ ਕੁਝ ਕਰਨਾ ਚਾਹੁੰਦਾ ਡੈਫੀਨੇਟਲੀ ਗੋ ਹੈਡ ਐਂਡ ਡੂ ਇਟ। ਦੂਸਰੀ ਚੀਜ਼ ਯੁਧਵੀਰ ਜੀ, ਮੈਨੂੰ ਕੈਨੇਡਾ ਚਾਹੇ 20-22 ਸਾਲ ਹੋ ਗਿਆ, ਆਈ ਥਿੰਕ ਸਾਨੂੰ ਵੀ ਇੰਨਾ ਟਾਈਮ ਹੋ ਗਿਆ ਹੋਣਾ ਅਪਰੋਕਸੀਮੇਟਲੀ, ਹਨਾ, 20-22-25 ਸਾਲ ਦੇ ਆਸ ਪਾਸ ਆ ਗਿਆ ਹੋਣਾ। ਮੈਂ ਇੱਕ ਡੇਟਾ ਆਪਾਂ ਯੂਜ਼ ਕਰਦੇ ਹਾਂ, ਮੈਂ 2003 ਦੇ ਵਿੱਚ April 2003 ਚ ਕੈਨੇਡਾ ਚ ਆਇਆ ਸੀਗਾ। ਲੈਟਸ ਸੇ ਮੈਂ ਉਸ ਦਿਨ ਇੱਕ $10,000 ਜਿਹੜਾ ਇਨਵੈਸਟ ਕਰਤਾ ਸੀਗਾ, ਲੈਟਸ ਸੇ S&P 500 ਟੌਪ ਦੀਆਂ 500 ਕੰਪਨੀਆਂ ਚ ਮੈਂ $10,000 ਇਨਵੈਸਟ ਕਰਤਾ ਸੀ ਜਿਸ ਦਿਨ ਮੈਂ ਕੈਨੇਡਾ ਚ ਆਇਆ ਸੀਗਾ, ਜੋ ਕਿ 2003 ਦੀ ਗੱਲ ਹੈ, April ਦੀ। ਅੱਛਾ ਜਗਵੀਰ ਜੀ, ਤੁਸੀਂ ਕੀ ਕੀਤਾ ਜਾਂ ਕਿਸੇ ਹੋਰ ਬੰਦੇ ਨੇ ਕੀ ਕੀਤਾ, ਜਾਂ ਲੈਸੇ ਤੁਸੀਂ 10,000 ਇਨਵੈਸਟ ਕਰਤੇ, ਅਸੀਂ ਇਕੱਠੇ ਕੈਨੇਡਾ ਚ ਆਏ ਸੀਗੇ, ਤੁਸੀਂ ਕਿਹਾ ਸੌਰਵ ਯਾਰ ਮੈਂ ਨਾ ਇੱਕ ਇਨਵੈਸਟਮੈਂਟ ਕਰ ਦਿੰਦੀ, ਮੈਂ ਖੁਦ ਇਨਵੋਲਵ ਨਹੀਂ ਹੋਣਾ, ਮੈਂ ਬਸ ਇੱਕ ਫਿਗਰ ਆਊਟ ਕਰ ਲੈਣਾ ਮੇਰੇ ਲਈ ਬੈਸਟ ਇਨਵੈਸਟਮੈਂਟ ਕੀ ਹੈ, ਮੈਂ S&P 500 ਚ ਪਾਤਾ, ਤੁਸੀਂ ਕੀ ਕਰੋਗੇ? ਮੈਂ ਕਹਿੰਦਾ ਯਾਰ ਨਹੀਂ, ਮੈਂ ਖੁਦ ਟ੍ਰੇਡ ਕਰਾਂਗਾ, ਮੈਨੂੰ ਖੁਦ ਨੂੰ ਪਤਾ, ਮੈਂ ਆਪੇ ਕਰ ਲਾਂਗਾ ਬਾਏ ਸਾਹਿਬ, ਦੇਖਦੇ ਕੀ ਹੋਇਆ 20 ਸਾਲਾਂ ਬਾਅਦ ਅੱਜ ਕੀ ਹੋਇਆ। ਯੁਧਵੀਰ ਜੀ, ਪਿਛਲੇ 20 ਸਾਲਾਂ ਦੇ ਵਿੱਚ ਤੁਹਾਡਾ ਪੈਸਾ ਤਾਂ ਇਨਵੈਸਟਿਡ ਰਿਹਾ, ਕੁਛ ਨਹੀਂ ਕੀਤਾ, ਨਾ ਤੁਸੀਂ ਨਿਊਜ਼ ਪੜ੍ਹੀ ਉਹਦੇ ਬਾਰੇ, ਨਾ ਅੰਡਰਸਟੈਂਡ ਕੀਤਾ, ਨਾ ਯੂਟਿਊਬ ਦੇਖਿਆ, ਨਾ ਸਟਾਕ ਮਾਰਕੀਟ ਚ ਇਨਵੋਲਵ, ਪਤਾ ਹੀ ਨਹੀਂ ਵਿੱਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਇਮਟੀਰੀਅਲ। ਅੱਜ ਉਹਨਾਂ ਨੇ ਪਿਛਲੇ 20 ਸਾਲਾਂ ਚ ਨਾ ਸਿਰਫ 10 ਦਿਨ ਮਿਸ ਕਰਤੇ, ਸਿਰਫ 10 ਦਿਨ, ਜਿਸ ਦਿਨ ਮਾਰਕੀਟ ਉੱਪਰ ਗਈ ਸੀ ਕਾਫੀ ਉੱਪਰ, ਜਿਹੜੇ ਟਾਪ 10 ਡੇਜ਼ ਸੀਗੇ, ਸਿਰਫ ਉਹ 10 ਦਿਨ ਮਿਸ ਕੀਤੇ, ਲੇਕਿਨ ਬਾਕੀ 19 ਸਾਲ 355 ਦਿਨ ਉਹ ਇਨਵੈਸਟਿਡ ਰਹੇ ਨੇ, ਸਿਰਫ 10 ਦਿਨ ਮਿਸ ਕੀਤੇ। ਉਹਨਾਂ ਦਾ ਜਿਹੜਾ $10,000 ਆ 65,000 ਤੇ ਨਹੀਂ ਹੋਏਗਾ, ਉਹਨਾਂ ਦਾ ਜਿਹੜਾ $10,000 ਆ ਉਹ ਹੋਏਗਾ $29,000। ਸਿਰਫ 10 ਦਿਨ ਮਿਸ ਕੀਤੇ, ਉਹ ਪਤਾ ਨਹੀਂ ਸੀਗਾ ਕਿ ਉਹ 10 ਦਿਨ ਕਿਹੜੇ ਸੀਗੇ। 20 ਸਾਲਾਂ ਚ ਇੱਕ ਐਵਰੇਜ ਬੰਦਾ ਜਿਹਦੀ ਇੰਡਸਟਰੀ ਨਾ ਹੋਈ ਜਾਂ ਨਾ ਡਿਸਿਪਲਿਨ ਆ, 10 ਦਿਨ ਤਾਂ ਜਿਹੜਾ ਬੰਦਾ ਰੈਗੂਲਰ ਜਿਮ ਵੀ ਹੈ ਨਾ 30 ਸਾਲਾਂ ਤੋਂ, ਉਹ 10 ਦਿਨ ਮਿਸ ਕਰ ਜਾਏਗਾ। ਅੱਛਾ, ਇੱਕ ਬੰਦਾ ਉਹਨੇ 10 ਨਹੀਂ, ਉਹਨੇ 20 ਦਿਨ ਮਿਸ ਕੀਤੇ, ਅੱਜ ਉਹਦਾ $10,000 ਜਿਹੜਾ ਸਿਰਫ $17,000 ਹੋਏਗਾ। ਕਿੱਥੇ 65, ਕਿੱਥੇ 17, 20 ਦਿਨ ਮਿਸ ਕੀਤੇ ਆ, ਬਾਕੀ 19 ਸਾਲ 345 ਦਿਨ ਬੰਦਾ ਇਨਵੈਸਟਿਡ ਰਿਹਾ। ਹੁਣ ਇੰਟਰਸਟਿੰਗਲੀ ਗੱਲ ਕਰਦੇ ਹਾਂ, 30 ਦਿਨ ਇੱਕ ਬੰਦੇ ਨੇ 30 ਦਿਨ ਮਿਸ ਕੀਤੇ, ਇੱਕ ਮਹੀਨਾ ਮਿਸ ਕੀਤਾ ਸੀਗਾ 20 ਸਾਲਾਂ ਚੋਂ, $11,000 ਵੈਲਿਊ ਹੋਏਗੀ, $11,700 ਉਹ 10,000 ਦੀ, ਅੱਜ 20 ਸਾਲਾਂ ਬਾਅਦ ਵੀ $10,700। ਬੰਦਾ ਕਹੇਗਾ ਯਾਰ ਮੈਂ ਇੰਨਾ ਸਟਾਕ 20 ਸਾਲਾਂ ਤੋਂ ਇਨਵੋਲਵ ਹਾਂ, ਮੇਰਾ ਪੈਸਾ ਕਿਉਂ ਨਹੀਂ ਬਣ ਰਿਹਾ, ਕਿਉਂਕਿ 30 ਦਿਨ ਮਿਸ ਕਰਦੇ ਸੀਗੇ। ਅੱਛਾ, ਇੱਕ ਬੰਦੇ ਨੇ 60 ਦਿਨ ਮਿਸ ਕੀਤੇ, 60 ਦਿਨ ਕਰ ਬੜਾ ਕਾਮਨ ਆ, 2 ਮਹੀਨੇ ਮਿਸ ਕਰ ਦੇਣਾ 20 ਸਾਲ, ਕੋਈ ਏਡੀ ਵੱਡੀ ਗੱਲ ਨਹੀਂ ਹੈ। ਉਹ ਬੰਦਾ ਜੋ ਨੁਕਸਾਨ ਚ ਹੋਗਾ $4,205 ਆ ਉਸ ਬੰਦੇ ਦਾ, $10,000 ਉਹਨੇ ਵੀ 20 ਸਾਲ ਪਹਿਲਾਂ ਇਨਵੈਸਟ ਕੀਤਾ ਸੀਗਾ, ਲੇਕਿਨ ਕਿਉਂਕਿ 60 ਬੈਸਟ ਡੇਜ਼ ਮਿਸ ਕਰਤਾ ਤੇ ਅੱਜ ਉਹਦਾ ਅਮਾਉਂਟ ਹੈਗਾ $4,200। ਉਲਟਾ ਲੋਸ ਚ ਹੋ ਗਿਆ ਯਾਰ, ਸਟਾਕ ਤੇ ਨਹੀਂ ਲੈਣੇ ਚਾਹੀਦੇ, ਲੇਕਿਨ ਯਾਰ ਦੁਨੀਆ ਤਾਂ ਅੱਗੇ ਵੱਧ ਗਈ 20 ਸਾਲਾਂ ਤੋਂ, ਤੁਹਾਡੀ ਸਟਾਕ ਨਹੀਂ ਵਧੀ ਕਿਉਂਕਿ ਤੁਸੀਂ ਬਾਏ ਸੈਲ ਕਰ ਰਹੇ ਸੀ, ਕਿਉਂਕਿ ਐਵਰੇਜ ਬੰਦਾ ਤੁਸੀਂ ਸਟਾਕ ਇਨਵੈਸਟ ਕਰੋ ਜਾਂ ਰੀਅਲ ਸਟੇਟ ਚ ਇਨਵੈਸਟ ਕਰੋ। ਉਸ ਚ ਹੁੰਦਾ ਬੰਦੇ ਜਾਂਦਾ ਪਹਿਲੇ ਆਪਟੀਮਿਜ਼ਮ, ਆਪਟੀਮਿਜ਼ਮ ਆਉਂਦਾ ਕਿ ਯਾਰ ਮੇਰੇ ਪੈਸੇ ਵੱਧ ਜਾਂਦੇ, ਚਲੋ ਘਰ ਖਰੀਦ ਲਓ, ਸਟਾਕ ਖਰੀਦ ਲਓ, ਕ੍ਰਿਪਟੋ ਖਰੀਦ ਲਓ। ਉਹ ਜਦੋਂ ਆਪਟੀਮਿਜ਼ਮ ਚ ਹੁੰਦਾ ਉਹ ਇਮਪੇਸ਼ੈਂਟ ਹੋ ਜਾਂਦਾ ਬੰਦਾ, ਇਮਪੇਸ਼ੈਂਟ ਲਾਈਨਾਂ ਲੱਗ ਗਈਆਂ, ਚਲੋ ਘਰ ਖਰੀਦੋ, ਇਹ ਕਰ ਲਓ, ਸਟਾਕਸ ਉੱਪਰ ਜਾ ਰਹੇ ਨੇ, ਅੱਜ AMC ਉਹ ਗੇਮ ਸਟਾਕ 125-125% ਇੱਕ ਦਿਨ ਚੱਪ ਹੈ, ਇਮਪੇਸ਼ੈਂਟ ਆ ਗਿਆ। ਉਹਦੇ ਬਾਅਦ ਚੋਂ ਐਨਥੂਜ਼ੀਆਜ਼ਮ ਆ ਗਿਆ, ਯਾਰ 2 ਕਰ ਲਵਾਂਗੇ, 3 ਕਰ ਲਵਾਂਗੇ, ਐਕਸੈਸਿਵ ਕੌਨਫੀਡੈਂਸ ਆ ਗਿਆ। ਇਹ 4th ਲੈਵਲ ਹੁੰਦਾ ਹੈ ਕਿਸੇ ਵੀ ਇਨਵੈਸਟਰ ਦਾ, ਐਕਸੈਸਿਵ ਕੌਨਫੀਡੈਂਸ ਆ ਜਾਣਾ। ਅੱਛਾ, 5th ਲੈਵਲ ਹੁੰਦਾ ਡਿਨਾਇਲ, ਉਸ ਟਾਈਮ ਸਾਰੇ ਇੱਕ ਦੂਜੇ ਕਹਿੰਦੇ ਯਾਰ ਇੱਦਾਂ ਨਾ ਕਰੋ, ਇਸ ਰਾਈਟ ਤਰੀਕਾ, ਬੰਦਾ ਡਿਨਾਇਲ ਚ ਕਹਿੰਦਾ ਤੁਹਾਨੂੰ ਪਤਾ ਹੀ ਕੁਝ ਨਹੀਂ ਪਹਿਲੇ 10 ਸਾਲਾਂ ਚ ਪੈਸਾ ਕਿੱਦਾਂ ਬਣ ਰਿਹਾ, ਮੈਨੂੰ ਪਤਾ ਪੈਸਾ ਕਿੱਦਾਂ ਬਣਦਾ, ਕਿਉਂਕਿ ਡਿਨਾਇਲ ਚ ਆ ਚੁੱਕਾ ਬੰਦਾ। ਹੁਣ ਉਸ ਤੋਂ ਬਾਅਦ ਮਾਰਕੀਟ ਥੋੜੀ ਐਡਜਸਟ ਹੋਣਾ ਸ਼ੁਰੂ ਹੁੰਦੀ ਹੈ, ਫਿਰ ਆ ਬੰਦੇ ਨੂੰ ਆਉਂਦਾ ਰਿਗਰੈਟ, 6th ਲੈਵਲ ਹੁੰਦਾ ਸਾਈਕੋਲੋਜੀ ਦਾ, ਰਿਗਰੈਟ, ਉਹ ਯਾਰ ਕੀ ਕੀਤਾ, ਥੋੜਾ ਓਵਰ ਬਾਏ ਕਰ ਲਿਆ, ਇੰਨਾ ਨਹੀਂ ਸੀ ਕਰਨਾ ਚਾਹੀਦਾ। ਅੱਛਾ, ਉਹਦਾ ਨੈਕਸਟ ਲੈਵਲ ਕੀ ਹੈ, ਫੀਅਰ, ਡਰ ਆਉਣਾ ਸ਼ੁਰੂ ਹੋ ਗਿਆ, ਯਾਰ ਪਹਿਲੇ ਰਿਗਰੈਟ ਸੀਗਾ, ਫਿਰ ਡਰ, ਯਾਰ ਇਹ ਕੀ ਹੋ ਗਿਆ, ਇੰਟਰਸਟ ਰੇਟ ਵੱਧ ਗਿਆ, ਮੇਰੀਆਂ ਪੇਮੈਂਟਾਂ ਵੱਧ ਰਹੀਆਂ, ਡਰ। ਅਗਲਾ ਨੈਕਸਟ ਲੈਵਲ ਕੀ ਹੈ, ਪੈਨਿਕ, ਬੰਦਾ ਨੇ ਪੈਨਿਕ ਹੋਣਾ ਸ਼ੁਰੂ ਕਰਦਾ, ਯਾਰ ਕੋਸ਼ਿਸ਼ ਕਰਨ ਨੂੰ ਕੱਢੋ ਚੀਜ਼ਾਂ ਨੂੰ, ਸਟਾਕ ਵਿੱਚੋਂ, ਕ੍ਰਿਪਟੋ ਵਿੱਚੋਂ, ਪ੍ਰੋਪਰਟੀਆਂ ਜੇ ਕੱਢ ਸਕਦੇ ਤਾਂ ਕੱਢ ਦਿਓ, ਇਹ ਚੀਜ਼ਾਂ ਨੂੰ ਵਿੱਚੋਂ ਕੱਢ ਦਿਓ। ਉਹ ਫਿਰ ਹੌਲੀ 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 ਜਦੋਂ ਲੋਸਿਸ ਹੁੰਦੇ ਆ, ਫਿਰ ਕਦੇ 2-4-5 ਸਾਲ ਬਾਅਦ ਫਿਰ ਕਦੀ ਹੋਪ ਆਉਂਦੀ ਹੈ, ਜਾਂ ਜੇ ਇੰਟਰਸਟ ਰੇਟ ਘੱਟ ਜਾਂਦਾ ਰੀਅਲ ਸਟੇਟ ਵਾਪਸ ਉੱਪਰ ਜਾਏਗੀ, ਉਹ ਹੋਪ ਵਧੀ, ਸ਼ਾਇਦ ਇੰਟਰਸਟ ਰੇਟ ਘਟੇ, ਉਸ ਤੋਂ 1-2 ਸਾਲ ਬਾਅਦ ਥੋੜੀ ਜਿਹੀ ਮਾਰਕੀਟ ਉੱਪਰ ਗਈ, ਬੰਦੇ ਨੂੰ ਥੋੜਾ ਜਿਹਾ ਰਿਲੀਫ ਮਿਲਿਆ, ਔਰ ਰਿਲੀਫ ਫਿਰ ਵਾਪਸ ਆਪਟੀਮਿਜ਼ਮ ਚ ਆਇਆ, ਆਪਟੀਮਿਜ਼ਮ ਫਿਰ ਇੰਪੇਸ਼ੈਂਸ, ਫਿਰ ਸਾਈਕਲ ਜਿਹੜਾ ਇੱਕ ਐਵਰੇਜ ਇਨਵੈਸਟਰ ਦਾ ਜਿਹੜਾ ਉਹ ਚੱਲਦਾ ਰਹਿੰਦਾ। ਜਦੋਂ ਤੁਸੀਂ ਸਟਾਕਸ ਵੀ ਬਾਏ ਕਰਦੇ ਹੋ, ਇਨਵੈਸਟਮੈਂਟ ਕਰਦੇ ਹੋ, ਇਮੋਸ਼ਨਸ ਤੋਂ ਨਹੀਂ ਨਿਕਲ ਪਾਉਂਦਾ, ਜਿਵੇਂ ਮੈਂ 10-12 ਲੈਵਲ ਦਿੱਤੇ ਇਮੋਸ਼ਨ ਦੇ, ਇੱਥੇ ਫਸ ਜਾਂਦਾ ਬੰਦਾ, ਇਸ ਕਰਕੇ ਲੋਸ ਹੋ ਜਾਂਦਾ। ਜੇ ਮਾਰਕੀਟ ਉੱਪਰ ਗਈ ਹੈ ਤੇ ਬਾਏ ਕਰ ਰਹੇ ਨੇ, ਥੱਲੇ ਜਾ ਰਹੀ ਹੈ ਤੇ ਸੈਲ ਕਰ ਰਹੇ ਨੇ, ਇਮੋਸ਼ਨਸ ਲੋਸ ਕਰਵਾਉਂਦੀ ਹੈ ਬੰਦੇ ਦਾ। ਦੇਖੋ ਮੈਂ ਯੁਧਵੀਰ ਜੀ, ਮੈਂ 1980 ਚ ਮੇਰਾ ਬਰਥ ਹੈਗਾ, ਉਸ ਦਿਨ ਜਾਂ ਅੱਜ ਕੋਈ ਬੰਦਾ 25 ਸਾਲ ਦਾ ਹੈ, ਠੀਕ ਹੈ, ਉਹਨੇ ਅੱਜ ਇਨਵੈਸਟਮੈਂਟ ਕਰਨਾ ਸ਼ੁਰੂ ਕਰਤਾ, ਜਾਂ ਜਦ ਜਦੋਂ ਮੈਂ ਪੈਦਾ ਹੋਇਆ ਸੀਗਾ ਉਦੋਂ $400 ਆਪਾਂ ਮਹੀਨਾ ਜਿਹੜਾ ਇਨਵੈਸਟ ਕਰਨਾ ਸ਼ੁਰੂ ਕਰਤਾ ਸੀਗਾ। ਜੇ ਕੰਸਿਸਟੈਂਟਲੀ ਇਨਵੈਸਟਮੈਂਟ ਕੀਤੀ ਹੁੰਦੀ, ਅੱਜ ਉਹ $400 ਮਹੀਨਾ ਜਿਹੜਾ ਹੈਗਾ ਉਹ ਬਣ ਜਾਂਦਾ ਸੀਗਾ $4.2 million, ਆਲਮੋਸਟ $4.3 million, $4.25 million ਬਣ ਜਾਣਾ ਸੀਗਾ। ਲੇਕਿਨ ਜਿਹੜਾ ਮੈਂ $400 ਹਰ ਮਹੀਨੇ ਇਨਵੈਸਟ ਕੀਤਾ ਸੀਗਾ, ਉਹ ਟੋਟਲ ਮੈਂ $1,92,000 ਹੀ ਪਾਇਆ। $1,92,000 ਕਿੰਨੇ ਚ ਕਨਵਰਟ ਹੋ ਗਿਆ? $4.3 million। ਲੇਕਿਨ ਪਿਛਲੇ 40 ਸਾਲਾਂ ਚ ਕੀ ਹੋਇਆ? 6 ਰਿਸੈਸ਼ਨ ਆ ਚੁੱਕੇ ਪਿਛਲੇ 40 ਸਾਲਾਂ ਚ, 5 ਬੀਅਰ ਮਾਰਕੀਟਸ ਆਈਆਂ, 41 ਵਾਰ ਫੈਡ ਨੇ ਰੇਟ ਹਾਈ ਕੀਤੇ, 41 ਟਾਈਮ, ਡੋਟ ਕਾਮ ਬਬਲ ਆਇਆ ਸੀਗਾ ਈਅਰ 2000-2001, ਬਲੈਕ ਮੰਡੇ ਹੋਇਆ ਸੀਗਾ 1987, 2 ਕ੍ਰੈਸ਼ਿਸ ਐਸੇ ਹੋਏ ਸੀਗੇ ਕਿ ਮਾਰਕੀਟ 50% ਡਿੱਗ ਗਈ ਸੀਗੀ, 12 ਐਸੀਆਂ ਵਾਰ ਹੋਈਆਂ ਸੀ ਜਿਸ ਚ US ਇਨਵੋਲਵ ਸੀਗਾ, ਗਲੋਬਲ ਪੈਂਡੈਮਿਕ ਹੋਇਆ ਸੀਗਾ, ਕੋਰੋਨਾ ਹੋਇਆ ਸੀਗਾ, 2 ਪ੍ਰੈਜੀਡੈਂਟ ਇੰਪੀਚ ਹੋਇਆ ਇਸ ਟਾਈਮ ਦੇ ਵਿੱਚ, 1998 ਦੇ ਵਿੱਚ ਬਿਲ ਕਲਿੰਟਨ ਤੇ ਆਪਣਾ ਡੋਨਲਡ ਟਰੰਪ, 2019 and 2022 ਜੋ ਵੀ ਹੈ, ਗ੍ਰੇਟ ਫਾਈਨੈਂਸ਼ੀਅਲ ਕ੍ਰਾਈਸਿਸ ਹੋਇਆ ਸੀ 2008 ਚ, ਕਿੰਨੀਆਂ ਚੀਜ਼ਾਂ ਹੋਈਆਂ। ਉਹਦੇ ਬਾਵਜੂਦ ਉਹ $400 ਦਾ $1,92,000 ਅੱਜ ਕਿੰਨਾ ਹੋ ਗਿਆ? $4 million। ਇਹ ਹੁੰਦਾ ਕਿ ਸਟੇ ਇਨ ਦਾ ਕੋਰਸ, ਇਨਵੈਸਟਿਡ, ਇਨਵੈਸਟਿਡ ਖੁਦ ਨਹੀਂ ਰਹਿ ਸਕਦਾ, ਇਕੱਲਾ ਬੰਦਾ ਜ਼ਿਆਦਾਤਰ ਦੇਖਿਆ ਉਹ ਡਿਸਿਪਲਿਨ ਜਿਹੜਾ ਨਹੀਂ ਰਹਿ ਸਕਦਾ, ਔਰ ਨਹੀਂ ਰਿਹਾ। ਬੜੇ ਸਾਰਿਆਂ ਨੂੰ ਪਤਾ, ਜਿਹੜੇ ਲੋਕ ਕਰਦੇ ਉਹਨਾਂ ਨੂੰ ਪਤਾ ਕਿ ਹਾਂ ਯਾਰ ਗੱਲ ਹੋ ਤੇ ਨਹੀਂ ਪਾਉਂਦੀ, ਇਸ ਲਈ ਸਮ ਟਾਈਮ ਗੁੱਡ ਆਈਡੀਆ ਟੂ ਅੰਡਰਸਟੈਂਡ ਕਿ ਪੈਸੇ ਕਿੱਥੇ ਇਨਵੈਸਟ ਕਰਨੇ ਆ, ਰਾਈਟ ਸਟ੍ਰੈਟੇਜੀ ਕੀ ਹੈ, ਆਊਟ ਆਫ ਇਮੋਸ਼ਨ ਲੈਸ ਇਨਵੈਸਟਮੈਂਟ ਕਿੱਦਾਂ ਕਰਨੀ। ਇਮੋਸ਼ਨ ਲੈਸ ਇਨਵੈਸਟਮੈਂਟ ਦਾ ਕੀ ਮਤਲਬ ਹੁੰਦਾ? ਕਿ ਰਾਈਟ ਸਟ੍ਰੈਟੇਜੀ ਦੇ ਨਾਲ ਤੁਸੀਂ ਕਿਹੜੀਆਂ ਕੰਪਨੀਆਂ ਚ ਇਨਵੈਸਟ ਕਰਨਾ ਚਾਹੀਦਾ ਹੈਗਾ। ਦੇਖੋ ਬੜਾ ਪਰਸਨਲਾਈਜ਼ ਕੁਸਚਨ ਆ, ਵਨ ਟੂ ਵਨ ਕਲਾਇੰਟ ਦੇ ਨਾਲ ਬੜੀਆਂ ਸਾਰੀਆਂ ਹੋਰ ਚੀਜ਼ਾਂ ਡਿਸਕਸ ਹੋ ਸਕਦੀਆਂ। ਮੈਂ ਇੱਕ ਬ੍ਰੋਡਰ ਵਿਊ ਦੇ ਦੇਣਾ ਯੁਧਵੀਰ ਜੀ, ਜੇ ਤੁਸੀਂ ਅੱਜ ਇਨਵੈਸਟ ਕਰਨਾ ਤੁਸੀਂ ਕਹਿੰਦੋ ਇੱਕ ਡਾਇਰੈਕਸ਼ਨ ਦੱਸੋ, ਅੰਡਰਸਟੈਂਡ 10 ਵੀ ਹੋ ਸਕਦੀਆਂ, ਮੈਨੂੰ ਇੱਕ ਦੱਸੋ ਲਾਈਵ ਕਿ ਕਿੱਦਾਂ ਇਨਵੈਸਟਮੈਂਟ ਕਰਨੀ ਚਾਹੀਦੀ ਹੈ। ਜਿੱਦਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦੇਣਾ, ਦੇਖੋ ਨੀ ਕਿਉਂ ਨਾ ਵੇਵ ਚੱਲਦੀ ਪਈ ਹੈ ਯੁਧਵੀਰ ਜੀ, ਵੇਵ ਹਮੇਸ਼ਾ ਚੱਲਦੀ ਹੈ। 1785 ਚ ਵੇਵ ਚੱਲੀ ਸੀ ਵਾਟਰ ਪਾਵਰ ਦੀ, ਟੈਕਸਟਾਈਲ ਦੀ, ਆਇਰਨ ਦੀ, ਉਹ 60 ਸਾਲ ਚੱਲੀ ਸੀਗੀ ਉਹ ਵੇਵ, ਹਨਾ। ਉਹ ਜਦੋਂ ਵੇਵ ਆਈ ਉਹ ਵੇਵ ਨੂੰ ਰਿਪਲੇਸ ਕੀਤਾ 1820-30 ਵਿੱਚ, ਰੇਲਵੇ ਆਈ, ਸਟੀਮ ਪਾਵਰ ਆਇਆ, ਸਟੀਲ ਆਇਆ, ਉਹ ਵੇਵ 55 ਸਾਲ ਚੱਲੀ ਸੀ, ਸਾਰਾ ਫੋਕਸ ਉੱਧਰ ਚਲਾ ਗਿਆ ਸੀਗਾ, ਹਨਾ। ਫਿਰ ਲੇਟ 1800-1900 ਤੋਂ ਲੈ ਕੇ 1930-40 ਤੱਕ ਇਲੈਕਟ੍ਰੀਸਿਟੀ, ਕੈਮੀਕਲ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਵੇਵ ਚੱਲੀ, ਕਿਉਂਕਿ ਇਹ ਚੇਂਜ ਹੁੰਦੀਆਂ ਨੇ ਇਸ ਚੀਜ਼ਾਂ, ਹਨਾ। ਫਿਰ 1930-40 ਤੋਂ ਲੈ ਕੇ ਇਲੈਕਟ੍ਰੋਨਿਕਸ, 1980-90 ਤੱਕ ਇਲੈਕਟ੍ਰੋਨਿਕਸ ਆਉਣਾ ਸ਼ੁਰੂ ਹੋਇਆ, ਐਵੀਏਸ਼ਨ, ਪੈਟਰੋਕੈਮੀਕਲ, ਇੱਧਰ ਦੀ ਵੇਵ ਚੱਲੀ। ਫਿਰ 1980-90 ਤੋਂ ਲੈ ਕੇ 2020 ਤੱਕ ਚੱਲੀ ਸਾਡੀ ਆਪਣੀ ਸਾਰੀ ਡਿਜੀਟਲ ਸੋਫਟਵੇਅਰ, ਇਹ ਸਾਰੀਆਂ ਚੀਜ਼ਾਂ ਚੱਲੀਆਂ। ਹੁਣ 2020 ਤੋਂ ਦੋ ਪਹਿਲੇ ਈਵੀ ਦੀ ਵੇਵ ਚੱਲਣ ਲੱਗੀ ਸੀਗੀ, ਥੋੜੀ ਰੁਕੀ ਹੋਈ ਹੈ ਫੋਰ ਦਾ ਟਾਈਮਿੰਗ, ਬਟ ਮੇ ਬੀ ਪਾਰਟ ਆਫ ਇਟ ਗੋਇੰਗ ਫੋਰਵਰਡ। AI ਦੀ ਵੇਵ ਚੱਲਣੀ ਸ਼ੁਰੂ ਹੋਈ ਆ, ਹਲੇ ਸਟਾਰਟ ਹੋਈ ਹੈ। ਜਿੰਨੀਆਂ ਵੀ ਵੇਵ ਦਾ ਯੂਜਲੀ 25-30-40 ਸਾਲ ਤੱਕ ਚੱਲਦੀਆਂ, ਹੁਣ ਨਵੀਂ ਵੇਵ ਸ਼ੁਰੂ ਹੋਈ ਹੈ ਕਿਸ ਚੀਜ਼ ਦੀ, ਆਪਣਾ AI ਦੀ। ਅੱਛਾ, ਤੁਸੀਂ ਕਿਆ ਤੁਸੀਂ ਇਹਦਾ ਪਾਰਟ ਬਣ ਰਹੇ ਹੋ? ਤੁਹਾਡੀਆਂ ਜਿਹੜੀਆਂ ਇਨਵੈਸਟਮੈਂਟ ਹੈ, ਬੇਸ਼ੱਕ ਮੇਰੀਆਂ ਹੋਣ, ਯੁਧਵੀਰ ਜੀ ਤੁਹਾਡੀਆਂ ਹੋਣ, ਕਿਸੇ ਦੀ ਵੀ ਹੋਣ, ਹੁਣ ਦੇਖੋ ਕੀ ਹੋਏਗਾ। ਮੈਂ ਤਾਂ ਦੱਸਣਾ ਇਨਵੈਸਟਮੈਂਟ ਦਾ ਪ੍ਰੋਸਪੈਕਟਿਵ ਦੱਸਣ ਲੱਗਾ। AI ਦੇ ਵਿੱਚ ਕੀ ਹੋਏਗਾ, AI ਦੇ ਪਹਿਲੇ ਸਾਨੂੰ AI ਨੂੰ ਓਪਰੇਟ ਕਰਨ ਵਾਸਤੇ GPU ਚਾਹੀਦੇ ਆ, ਰੈਗੂਲਰ ਕੰਪਿਊਟਰ CPU ਹੈਂਡਲ ਨਹੀਂ ਕਰ ਸਕਦਾ, ਕਿਉਂਕਿ ਬੜੀ ਫਾਸਟ ਪ੍ਰੋਸੈਸਿੰਗ ਚਾਹੀਦੀ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਓਪਰੇਟ ਕਰਨ ਲਈ। ਫਿਰ ਆਪਾਂ ਦੇਖਾਂਗੇ, ਅੱਛਾ ਯਾਰ GPUs ਕੌਣ ਬਣਾ ਰਿਹਾ? ਅਸੀਂ ਦੇਖਿਆ NVIDIA ਕੰਪਨੀ ਬਣਾ ਰਹੀ ਹੈ, ਇੰਟਲ ਬਣਾ ਰਹੇ, AMD ਬਣਾ ਰਿਹਾ, ਮਾਈਕਰੋਸਾਫਟ ਬਣਾ ਰਿਹਾ, ਅੱਛਾ ਇਹ ਕੰਪਨੀਆਂ ਬਣਾਉਣਗੀਆਂ। ਮਤਲਬ ਗੋਇੰਗ ਫਾਰਵਰਡ ਜੇ ਅਗਲੇ 10-20-30 ਸਾਲ AI ਚੱਲਣੀ ਹੈ ਤੇ GPUs ਤੇ ਇਹਨਾਂ ਨਹੀਂ ਬਣਾਉਣੇ ਆ। ਫਿਰ ਅਸੀਂ ਦੇਖਿਆ ਅੱਛਾ NVIDIA 80% ਬਿਜ਼ਨਸ ਤਾਂ NVIDIA ਕੋਲ ਜਾ ਰਿਹਾ। ਇਹ ਕੁਆਰਟਰਲੀ ਅਰਨਿੰਗ ਚ ਪਤਾ ਲੱਗਾ ਕਿ AMD ਥੋੜਾ ਬਹੁਤ ਬਿਜ਼ਨਸ ਕਰ ਰਹੀ ਹੈ, ਇੰਟਲ ਕਰ ਰਹੀ ਹੈ, NVIDIA ਕਰ ਰਹੀ ਹੈ। ਤੁਸੀਂ ਆਪਣੀ ਸਟ੍ਰੈਟਜੀ ਬਣਾਓਗੇ ਕਿਹੜੀ ਕਿਹੜੀ ਕੰਪਨੀਆਂ ਚ ਅਸੀਂ ਇਨਵੈਸਟ ਕਰਨਾ, ਜਿਹਦੇ GPUs ਬਣਾਉਣਗੇ, ਕਿਉਂਕਿ GPU ਦੇ ਬਿਨਾਂ AI ਚੱਲਣੀ ਨਹੀਂ। ਅੱਛਾ, GPUs ਬਣ ਗਏ, ਹੁਣ ਆਪਾਂ ਕਵਾਂਗੇ ਕਿ ਯਾਰ ਜਦੋਂ AI ਓਪਰੇਟ ਹੋ ਤੇ ਰਹੀ ਹੈ GPU ਤੇ, ਆਮ ਬੰਦਾ ਕਿੱਦਾਂ ਯੂਜ਼ ਕਰੇਗਾ? ਆਮ ਬੰਦਾ ਯੂਜ਼ ਕਰੇਗਾ ਸੈਲਫੋਨ ਤੇ ਜਾਂ ਇੰਟਰਨੈਟ, ਦੋ ਚੀਜ਼ਾਂ ਚਾਹੀਦੀਆਂ। ਅੱਛਾ, ਇੰਟਰਨੈਟ ਚਾਹੀਦਾ ਹੋਏਗਾ, ਸੈਲਫੋਨ ਚਾਹੀਦਾ ਹੋਏਗਾ। ਸੈਲਫੋਨ ਕੌਣ ਵੇਚ ਰਿਹਾ? ਐਪਲ ਵੇਚ ਰਿਹਾ, ਸੈਮਸੰਗ ਵੇਚ ਰਿਹਾ? ਅੱਛਾ, ਇਸਦਾ ਮਤਲਬ ਕਿ ਬਾਅਦ ਚ ਉਹਨੂੰ ਹਾਰਡਵੇਅਰ ਚ ਕਨਵਰਟ ਕਰਨਾ ਪਏਗਾ। ਸਾਡੇ ਸਾਰੇ ਵਟਸਐਪ ਤੇ ਇਸ ਟਾਈਮ ਮੈਟਾ ਨੇ AI ਆਟੋਮੈਟਿਕਲੀ ਇੰਟੀਗ੍ਰੇਟ ਕਰਤੀ ਆਪਣੇ ਆਪਣੇ ਵਟਸਐਪ ਚ, ਦੇਖ ਲਓ ਉੱਪਰ ਆ ਗਿਆ, ਔਰ ਚੈਟ GPT ਦਾ ਵਿੱਚ ਉਹਨਾਂ ਨੇ ਜਿੱਦਾਂ ਦਾ ਫੀਚਰ ਐਡ ਕਰਤਾ, ਤੁਹਾਡੇ ਕੋਲ ਪੁੱਛੇ ਵੀ ਨਾ, ਕਿਉਂਕਿ ਯੂਜ਼ ਟੂ ਕਰਨਾ ਸ਼ੁਰੂ ਕਰਤਾ। ਇਸਦਾ ਮਤਲਬ 2025-26 ਸ਼ਾਇਦ ਐਪਲ ਦਾ ਇੱਕ ਫੋਨ ਆਉਣਾ ਜਿਸ ਚ AI ਇੰਟੀਗ੍ਰੇਟਡ ਹੋਏਗੀ, ਔਰ ਪੁਰਾਣਾ ਇੱਕ ਵੀ ਫੋਨ ਕੰਪੈਟੇਬਲ ਸ਼ਾਇਦ ਨਾ ਹੋਏ। ਅੱਛਾ, ਜੇ ਪੁਰਾਣਾ ਇੱਕ ਵੀ ਕੰਪੈਟੇਬਲ ਨਹੀਂ ਹੋਏਗਾ ਤੇ ਇਸਦਾ ਮਤਲਬ ਜੇ ਉਹਨਾਂ ਦੇ ਇਸ ਟਾਈਮ 1 ਬਿਲੀਅਨ ਫੋਨ ਮਾਰਕੀਟ ਸਰਕੂਲੇਸ਼ਨ ਦਾ, ਤੇ ਸ਼ਾਇਦ 1 ਬਿਲੀਅਨ ਫੋਨ ਹੋ ਵਿਕੇਗਾ, ਕਿਉਂਕਿ ਹਰ ਬੰਦੇ ਨੂੰ AI ਚਾਹੀਦੀ ਹੋਏਗੀ, ਨਹੀਂ ਤਾਂ ਪਿੱਛੇ ਰਹਿ ਜਾਏਗਾ। ਅੱਛਾ, ਫਿਰ ਕਿਹੜੀ ਕਿਹੜੀ ਹਾਰਡਵੇਅਰ ਕੰਪਨੀ ਚ ਕਿੰਨਾ ਕਿੰਨਾ ਪੈਸਾ ਇਨਵੈਸਟ ਕਰਨਾ ਚਾਹੀਦਾ? ਪਹਿਲੇ ਇਨੋਵੇਸ਼ਨ ਚ ਇਨਵੈਸਟ ਕੀਤਾ, ਫਿਰ ਆਪਾਂ ਹਾਰਡਵੇਅਰ। ਅੱਛਾ, ਸੈਲਫੋਨ ਬਣ ਗਏ, ਲੇਕਿਨ ਲੋਕਾਂ ਦਾ ਜਿਹੜਾ ਡੇਟਾ ਉਹ ਤਾਂ ਸਟੋਰ ਕਰਨਾ ਪਏਗਾ। ਸਟੋਰੇਜ ਵਾਸਤੇ ਕਿੰਨੀਆਂ ਕਿਹੜੀਆਂ ਕੰਪਨੀਆਂ ਯੂਜ਼ ਹੋਣਗੀਆਂ? ਸ਼ਾਇਦ ਐਮਾਜ਼ੋਨ ਯੂਜ਼ ਹੋਏਗੀ, ਸ਼ਾਇਦ ਗੂਗਲ ਯੂਜ਼ ਹੋਏਗੀ, ਸ਼ਾਇਦ ਕੁਆਲਕੋਮ ਯੂਜ਼ ਹੋਏਗੀ। ਅੱਛਾ, ਉਹ ਕੰਪਨੀਆਂ ਨੂੰ ਫਿਗਰ ਆਊਟ ਕੀਤਾ, ਯਾਰ ਇਸ ਕੰਪਨੀਆਂ ਚ ਵੀ ਪੈਸੇ ਇਨਵੈਸਟ ਹੋਣੇ ਚਾਹੀਦੇ, ਕਿਉਂਕਿ ਪੂਰੀ ਜੋ ਵੇਵ ਚੱਲ ਰਹੀ ਹੈ, ਇਨੋਵੇਸ਼ਨ ਹੋਏਗੀ, ਹਾਰਡਵੇਅਰ ਚ ਜਾਏਗੀ, ਹਾਰਡਵੇਅਰ ਤੋਂ ਸਟੋਰੇਜ ਚ ਜਾਏਗੀ। ਅੱਛਾ, ਜਦੋਂ ਸਾਰੀਆਂ ਚੀਜ਼ਾਂ ਹੋ ਰਹੀਆਂ ਤਾਂ ਐਨਰਜੀ ਬੜੀ ਖਿੱਚਣੀ ਹੈ AI ਨੇ, ਐਨਰਜੀ ਜ਼ਿਆਦਾ ਲੱਗਣੀ ਹੈ। ਇਹ ਅਮਰੀਕਾ ਦੀ ਡਿਮਾਂਡ ਐਨਰਜੀ ਦੀ 0% ਫਲੈਟ ਆ ਪਿਛਲੇ 10 ਸਾਲਾਂ ਤੋਂ, ਗੋਇੰਗ ਫਾਰਵਰਡ 2.5% ਦੀ ਡਿਮਾਂਡ ਹਾਈ ਹੋ ਜਾਣੀ ਹੈ, ਹਰ ਸਾਲ ਦੀ ਇਨਕਰੀਜ਼ ਹੈ ਬਿਕੋਜ਼ ਆਫ AI। ਅੱਛਾ, ਫਿਰ ਇਸਦਾ ਮਤਲਬ ਐਨਰਜੀ ਦੀ ਕਿਹੜੀ ਕਿਹੜੀ ਕੰਪਨੀਆਂ ਚ ਇਨਵੈਸਟ ਕਰੀਏ? ਲੇਕਿਨ ਜਦੋਂ ਐਨਰਜੀ ਦੀ ਕੰਪਨੀ ਚ ਇਨਵੈਸਟ ਕਰਾਂਗੇ, ਕੰਪਨੀਆਂ ਨੂੰ ਬਾਏ ਤਾਂ ਕਰਨੀ ਪੈਣੀ ਸਿਟੀ ਤੋਂ ਐਨਰਜੀ, ਸ਼ਾਇਦ ਕੰਪਨੀਆਂ ਨਾ ਪ੍ਰੈਫਰ ਕਰਨਗੇ ਸਿਟੀ ਦੇ ਥਰੂ ਹਾਈਡਰੋ ਬਾਏ ਕਰਨ, ਸ਼ਾਇਦ ਉਹ ਕਹਿਣ ਕਿ ਯਾਰ ਸਾਨੂੰ ਸੋਲਰ ਐਨਰਜੀ ਚਾਹੀਦੀ ਹੈ। ਅੱਛਾ, ਸੋਲਰ ਐਨਰਜੀ ਦੀ ਕਿਹੜੀ ਕਿਹੜੀ ਕੰਪਨੀਆਂ ਦੇ ਵਿੱਚ ਆਪਾਂ ਇਨਵੈਸਟ ਕਰੀਏ? ਤਾਂ ਪੁਆਇੰਟ ਇਜ਼, ਦੇਰ ਸ਼ੁੱਡ ਬੀ ਅਪਰੋਚ ਗੋਇੰਗ ਫਾਰਵਰਡ ਕਿ ਅਗਲੇ 2-4-5 ਸਾਲਾਂ ਚ ਮੈਂ ਕਿੱਦਾਂ ਇਨਵੈਸਟਡ ਰਹਿਣਾ ਹੈਗਾ, ਕਿਹੜੀ ਕਿਹੜੀ ਕੰਪਨੀਆਂ ਚ ਇਨਵੈਸਟ ਕਰਨਾ, ਮੈਂ CPUs ਵਾਸਤੇ ਕਿੱਥੇ ਇਨਵੈਸਟ ਕਰਨਾ, ਨੈਟਵਰਕਿੰਗ ਵਾਸਤੇ ਕਿਹੜੀ ਕੰਪਨੀਆਂ ਚ ਕਰਨਾ, ਸਟੋਰੇਜ ਵਾਸਤੇ ਕਿੱਥੇ ਕਰਨਾ। ਅੱਛਾ, ਉਹ ਜਿਹੜੇ GPUs ਹੋਣਗੇ ਉਹਨਾਂ ਨੂੰ ਉਹ ਸਰਵਰ ਨੂੰ ਕੂਲਿੰਗ ਕਰਨ ਵਾਸਤੇ, ਉਹ ਜਿਹੜਾ ਕੂਲਿੰਗ ਵਾਟਰ ਹੈ ਜਿਹਦੇ ਵਿੱਚ ਉਹ ਕੈਮੀਕਲ ਹੈ ਜਿਹਦੇ ਵਿੱਚ ਉਹ ਸਾਰੇ ਨੂੰ ਕੂਲ ਕੀਤਾ ਜਾਂਦਾ, ਉਹ ਕਿਹੜੀ ਕੰਪਨੀ ਹੈ? ਉਹ ਵਰਟਿਵ ਕੰਪਨੀ ਹੈ, ABB ਕੰਪਨੀ ਹੈ, ਉਹ ਸਾਰੀ ਕੰਪਨੀਆਂ ਉਹ ਸਾਰੀ ਚੀਜ਼। ਅੱਛਾ, ਸਾਰੀ ਚੀਜ਼ਾਂ ਦੀ ਐਡਵਰਟੀਜ਼ਮੈਂਟ ਕਿੱਥੇ ਹੋਏਗੀ? ਸ਼ਾਇਦ ਮੈਟਾ ਤੇ ਹੋਏਗੀ, ਸ਼ਾਇਦ ਟ੍ਰੇਡਰਸ ਕੰਪਨੀ ਤੇ ਹੋਏਗੀ, ਤਾਂ ਉਹ ਸਾਰੀਆਂ ਚੀਜ਼ਾਂ ਫਿਗਰ ਆਊਟ ਕਰਨੀਆਂ ਪੈਣਗੀਆਂ। ਸੋ ਦਾ ਪੁਆਇੰਟ ਇਜ਼, ਦੇਰ ਹੈਜ਼ ਟੂ ਬੀ ਅਪਰੋਚ। ਅੱਛਾ, ਤੁਸੀਂ ਹੈਲਥ ਚ ਕਰਨਾ, ਹੁਣ ਹੈਲਥ ਦੇ ਇੱਕ ਬੰਦੇ ਜਦੋਂ ਕੋਈ ਮੈਡੀਸਨ ਆਉਂਦੀ ਹੈ ਹੁਣ ਏ ਆਈ ਆ ਗਈ ਹੈ ਨਾ, ਦੇ ਕੈਨ ਉਹ ਆਰਟੀਫਿਸ਼ਲ ਇੰਟੈਲੀਜੈਂਸ ਹਿਊਮਨ ਬੀਂਗ ਤੇ ਵਿਦ ਇਨ ਅ ਡੇ ਦੇ ਕੈਨ ਫਿਗਰ ਆਊਟ ਕੀ ਮੈਡੀਸਨ ਉਹ ਕਿਹੜੀਆਂ ਕੰਪਨੀਆਂ ਜਿਹੜੀ ਮੈਡੀਕਲ ਐਡਵਾਂਸਮੈਂਟ ਨੂੰ ਅੱਗੇ ਲੈ ਕੇ ਜਾਏਗੀ. ਮਤਲਬ ਬੜਾ ਡਿਫੀਕਲਟ ਆਂਸਰ ਕਿ ਕਿਹੜੀ ਪਰਟੀਕੁਲਰ ਕੰਪਨੀ ਚ ਤੁਸੀਂ ਪੈਸੇ ਇਨਵੈਸਟ ਕਰਨੇ ਆ, ਬਟ ਮੇਕ ਸ਼ੋਰ ਯੂ ਅੰਡਰਸਟੈਂਡ ਕਿ ਦੁਨੀਆ ਕਿਸ ਤਰਫ ਜਾ ਰਹੀ ਹੈ, ਆਰ ਯੂ ਗੋਇੰਗ ਟੂ ਬਿਕਮ ਪਾਰਟ ਆਫ ਇਟ ਔਰ ਨਾਟ ਰੀਅਲੀ. ਏ ਆਈ ਨੇ ਯੁਧਵੀਰ ਜੀ ਅਗਲੇ 2030 ਤੱਕ 300 million ਜੋਬ ਜਿਹੜੀਆਂ ਐਲੀਮੀਨੇਟ ਕਰ ਦੇਣੀਆਂ 2030 ਤੱਕ. ਆਪਾਂ 2024 ਅਗਲੇ 6 ਸਾਲਾਂ 300 million ਜੋਬਸ ਰਿਪਲੇਸ ਹੋਣੀਆਂ. ਆਰ ਵੀ ਪ੍ਰਿਪੇਅਰ ਫੋਰ ਇਟ? ਡੂ ਯੂ ਹੈਵ ਇਨਫ ਸੇਵਿੰਗ ਟੂ ਸਰਵਾਈਵ? ਡੂ ਯੂ ਨੋ ਕਿ ਆਪਣਾ ਫਾਈਨੈਂਸ ਨੂੰ ਕਿੱਦਾਂ ਮੈਨੇਜ ਕਰਨਾ ਕਿੱਦਾਂ ਨਹੀਂ ਕਰਨਾ? ਟੋਪਿਕ ਬਹੁਤ ਲੰਬਾ, ਅੱਜ ਲਈ ਟਾਈਮ ਸ਼ਾਰਟ ਹੈ. ਵਾਂਸ ਅਗੇਨ ਯੁਧਵੀਰ ਜੀ, ਅੱਜ ਲਈ ਇੰਨਾ, ਵੀ ਕੈਨ ਕੰਟੀਨਿਊ ਸਿਮਿਲਰ ਟੋਪਿਕ ਗੋਇੰਗ ਫਾਰਵਰਡ. ਥੈਂਕ ਯੂ ਵੈਰੀ ਮਚ.
ਥੈਂਕ ਯੂ. ਬਿਲਕੁਲ ਜੀ, ਅੱਜ ਸਮੇਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਵਰਨਾ ਟੋਪਿਕ ਬੜਾ ਤੁਹਾਡਾ ਇੰਟਰਸਟਿੰਗ ਸੀਗਾ. ਔਰ ਮੈਂ ਬਸ ਇੱਕ ਹਲਕਾ ਜਿਹਾ ਪੁਆਇੰਟ ਇਹਦੇ ਚ ਐਡ ਕਰ ਦਵਾਂ. ਤੁਸੀਂ ਦੋ ਵਾਰ ਇੱਕ ਗੱਲ ਦਾ ਜ਼ਿਕਰ ਕੀਤਾ ਸਾਰੀ ਡਿਸਕਸ਼ਨ ਦੇ ਵਿੱਚ. ਇੱਕ ਤੇ ਮੈਂ ਪਹਿਲਾਂ ਹੀ ਕਹਿ ਚੁੱਕਾ, ਜਿਹੜਾ ਤੁਸੀਂ ਮੈਨੂੰ ਸਵਾਲ ਵੀ ਪੁੱਛਿਆ ਸੀ, ਕਿ ਜਿਹੜਾ ਪ੍ਰੋਫੈਸ਼ਨਲ ਹੁੰਦਾ ਨਾ ਉਹ ਪ੍ਰੋਫੈਸ਼ਨਲੀ ਹੁੰਦਾ, ਲੈਟ ਹਿਮ ਡੂ ਦਰ ਜੋਬ. ਬਟ ਸੈਕੰਡ ਇੰਪੋਰਟੈਂਟ ਰੀਜ਼ਨ ਮੇਰਾ ਇਹ ਹੈਗਾ, ਜਿਹੜਾ ਤੁਸੀਂ ਸ਼ੁਰੂ ਚ ਵੀ ਐਡਰੈਸ ਕੀਤਾ, ਪਹਿਲਾ ਪੁਆਇੰਟ ਔਰ ਵਿੱਚ ਵੀ ਐਡਰੈਸ ਕੀਤਾ, ਕਿ ਜੇ ਤੁਸੀਂ ਮਿਸ ਕਰ ਜਾਓਗੇ 10 ਸਾਲ ਦੀ ਗੋਲ, ਜਿਹੜਾ ਟਾਈਮ ਆ ਨਾ, ਟਾਈਮ ਤੇ ਆਪਣੇ ਕੋਲ ਲਿਮਿਟਡ ਹੀ ਆ. ਇੱਕ ਕੰਮ ਚੱਡਾ ਸਾਹਿਬ ਦੀ ਉਮਰ ਨਿਕਲ ਗਈ, ਸਟਾਕ ਮਾਰਕੀਟ ਅੰਡਰਸਟੈਂਡ ਕਰਦੇ ਆ, ਸਮਝਦੇ ਆ, ਲੋਕਾਂ ਦੇ ਪੈਸੇ ਬਣਾਉਂਦੇ ਹੋਏ ਆ. ਇੱਕ ਮੈਂ ਆਪਣਾ ਯੂਟਿਊਬ ਇੰਟਰਨੈਟ ਤੇ ਸਿਰਖਪਾਈ ਕਰ ਰਿਹਾ ਸਮਝਣ ਦੀ, ਜਿਹਦੇ ਵਿੱਚ ਕਿ ਮੈਨੂੰ ਨੌਲੇਜ ਨਹੀਂ, ਮੇਰਾ ਪੈਸ਼ਨ ਨਹੀਂ, ਮੇਰਾ ਇੰਟਰਸਟ ਨਹੀਂ ਹੈ. ਠੀਕ ਹੈ, ਸੋ ਟਾਈਮ ਜਿਹੜਾ ਬੜਾ ਇੰਪੋਰਟੈਂਟ ਆ ਸਾਡੇ ਵਾਸਤੇ. ਚੱਡਾ ਸਾਹਿਬ ਨੂੰ ਕਹੋ, ਚੱਡਾ ਸਾਹਿਬ ਨੇ ਜਿਸ ਕੰਮ ਚ 24 ਸਾਲ ਲਾਏ ਆ, ਮੈਂ 24 ਮਹੀਨਿਆਂ ਚ ਵੀ ਉਹ ਸਪੈਸ਼ਲਾਈਜੇਸ਼ਨ ਸ਼ਾਇਦ ਨਹੀਂ ਹਾਸਲ ਕਰ ਸਕਾਂ. ਤਾਂ ਕਿਉਂ ਲਗਾਉਣੇ 24 ਮਹੀਨੇ ਆਪਣੇ ਜੀ, ਮੈਂ ਇੰਟਰਨੈਟ ਸਮਝਾਂ, ਸਟਾਕ ਮਾਰਕੀਟ ਸਮਝਾਂ, ਇਹ ਕਰਾਂ. ਹਾਂ, ਇਹ ਗੱਲ ਜ਼ਰੂਰੀ ਹੈ ਕਿ ਬੰਦਾ ਵਧੀਆ, ਚੱਡਾ ਸਾਹਿਬ ਨਾਲ ਜਾ ਕੇ ਮੀਟਿੰਗ ਕਰੋ, ਇੱਕ ਦਿਨ ਦੇ ਵਿੱਚ ਇੱਕ ਹੀ ਫੈਮਿਲੀ ਨੂੰ ਮਿਲਦੇ ਨੇ, ਜੇ ਮੀਟਿੰਗ ਕਰਕੇ ਖੁਦ, ਮੈਂ ਖੁਦ ਕਹਿੰਦਾ ਡੂ ਦਾ ਵੈਟਿੰਗ ਪ੍ਰੋਸੈਸ. ਚੱਡਾ ਸਾਹਿਬ ਦਾ ਇੰਟਰਵਿਊ ਲਓ, ਚੱਡਾ ਸਾਹਿਬ ਮੇਰੇ ਪੈਸੇ ਬਣਨਗੇ ਨਹੀਂ ਬਣਗੇ, ਹਰ ਸਵਾਲ ਪੁੱਛੋ ਫਰੀਲੀ, ਵਾਈਫ ਨੂੰ ਲੈ ਜਾਓ ਨਾਲ, ਬੱਚਿਆਂ ਨੂੰ ਲੈ ਜਾਓ ਫਰੀਲੀ, ਹਰ ਸਵਾਲ ਪੁੱਛੋ ਪੈਸੇ ਲਗਾਉਣ ਤੋਂ ਪਹਿਲਾਂ. ਲੇਕਿਨ ਜੇ ਤੁਹਾਨੂੰ ਲੱਗਦਾ ਕਿ ਬੰਦਾ ਠੀਕ ਹੈ, ਫਿਰ ਉਹਨੂੰ ਕਹੋ ਲੈਟ ਦੈਮ ਡੂ ਦੇਅਰ ਜੋਬ, ਐਂਡ ਇਫ ਦੇ ਮੇਕ ਮਨੀ ਫੋਰ ਯੂ, 10 ਬੰਦਿਆਂ ਨੂੰ ਹੋਰ ਰੈਫਰੈਂਸ ਦਿਓ ਕਿ ਸਾਡੇ ਲਈ ਵਧੀਆ ਕੰਮ ਕੀਤਾ ਹੈ. ਨਹੀਂ ਕੀਤਾ ਤੇ ਮੈਂ ਆਪਣੇ ਤੇ ਗੱਲ ਕਰ ਰਿਹਾ, ਮੇਰੀ ਆਦਤ ਹੈ ਮੈਂ ਫਿਰ ਕਿਸੇ ਬਾਰੇ ਬੁਰਾ ਨਹੀਂ ਕਰਦਾ, ਅੱਗੇ ਫਿਰ ਬਿਜ਼ਨਸ ਉਹਨਾਂ ਦੇ ਨਾਲ ਅਵੋਇਡ ਕਰ ਲਈਦਾ ਹੈ. ਬਸ ਇੰਨਾ ਜਿਹਾ ਕੰਮ
ਲਾਈਨ ਇੱਕੋ ਲਾਈਨ ਤੁਸੀਂ ਬੜੀ ਸਹੀ ਚੀਜ਼ ਕਹੀ, ਮੈਨੂੰ ਕੁਐਸਚਨਿੰਗ ਜ਼ਰੂਰ ਕਰੋ, ਚੈਲੰਜ ਜ਼ਰੂਰ ਕਰੋ, ਇਨ ਪਰਸਨ ਆ ਕੇ ਕਰੋ. ਇੱਕ ਇਸ ਹਫ਼ਤੇ ਵੀ ਕਲਾਇੰਟ ਆਓ, ਕਹਿੰਦੇ ਸੌਰਵ ਜੀ ਪਹਿਲਾਂ ਮੈਨੂੰ ਆਪਣਾ ਦੱਸੋ, ਤੁਸੀਂ ਆਪਣੀ ਵਰਕ ਕਿੱਥੇ ਕਿੱਥੇ ਕ੍ਰੀਏਟ ਕੀਤੀ ਔਰ ਕਿਸ ਤਰ੍ਹਾਂ ਦੇ ਥਰੂ ਕੀਤੀ? ਆਈ ਲਵ ਦੈਟ ਕੁਐਸਚਨ. ਕੋਈ ਪੁੱਛਦਾ ਹੀ ਨਹੀਂ, ਪੁੱਛਣਾ ਚਾਹੀਦਾ. ਵੰਸ ਅਗੇਨ, ਕੋਈ ਵੀ ਕੁਐਸਚਨ ਫਾਈਨਾਂਸ ਨਾਲ ਰਿਲੇਟਡ ਹੋਏ, ਯੂ ਕੈਨ ਆਲਸੋ ਗਿਵ ਮੀ ਅ ਕਾਲ. ਜੀ ਯੁਧਵੀਰ ਜੀ,
ਬਿਲਕੁਲ. 416-300-5055 ਨੰਬਰ ਫਿਰ ਨੋਟ ਕਰੋ, 416-300-5055. ਸਮੇਂ ਜਾ ਦੇ ਰਿਹਾ ਜੀ. ਥੈਂਕ ਯੂ ਸੋ ਮਚ ਸਰ, ਆਉਣ ਵਾਲੇ ਟਾਈਮ ਤੁਹਾਡਾ ਗੱਲ ਜਾਏਗੀ.
ਥੈਂਕ ਯੂ ਸਰ.
ਥੈਂਕ ਯੂ. ਵਾਈ ਮੀਡੀਆ ਦਾ ਨੰਬਰ 416-475-5000, 416-475-5000. ਥੈਂਕ ਯੂ.
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ. ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ. ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ. ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ. ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ. ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ. 519-622-0660 ਜਾਂ quicktrucklube.com. QTL, because we care.
ਸਾਡੇ ਕੋਲ ਯੋਜਨਾ ਹੈ ਜੋ ਕਿ ਓਨਟੇਰੀਓ ਨੂੰ ਜੋੜ ਰਹੀ ਹੈ, ਰੋਜ਼ਾਨਾ ਆਵਾਜਾਈ ਨੂੰ ਘਟਾਉਣ ਲਈ ਨਵੀਆਂ ਸੜਕਾਂ ਤੇ ਹਾਈਵੇਜ਼ ਦਾ ਨਿਰਮਾਣ, ਅਤੇ ਵੱਧ ਰਹੇ ਇਲਾਕਿਆਂ ਨੂੰ ਜੋੜਨ ਲਈ ਪਬਲਿਕ ਟ੍ਰਾਂਸਿਟ ਦਾ ਵਿਸਥਾਰ. ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ, ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ. ontario.ca/builds ਤੇ ਜਾ ਕੇ ਹੋਰ ਜਾਣੋ. ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ. ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ. ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ. ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ, 6472903773, ਯਾਨੀ 6472903773.
ਸਿਟੀ ਆਫ ਬ੍ਰੈਂਪਟਨ ਦਾ ਇੱਕ ਸੁਨੇਹਾ. ਫਾਇਰਵਰਕ ਦੇ ਨਵੇਂ ਬਾਇਲਾਅ ਦੇ ਤਹਿਤ ਪਟਾਕਿਆਂ ਦੀ ਵਰਤੋਂ, ਖਰੀਦਦਾਰੀ, ਡਿਸਚਾਰਜ, ਕਬਜ਼ਾ, ਨੁਮਾਇਸ਼, ਵਿਕਰੀ ਤੇ ਵਿਕਰੀ ਦੀ ਪੇਸ਼ਕਸ਼ ਸਖਤੀ ਨਾਲ ਮਨਾ ਹੈ. ਇਹਦੇ ਵਿੱਚ ਰੋਮਨ ਕੈਂਡਲਸ, ਰਾਕੇਟਸ, ਗਰਾਊਂਡ ਸਪਿਨਰਸ, फाउंटेन्स, फ्लाइंग लालटेन्स, बमशेल्स जबकि स्पार्कलर्स दी इजाजत है। कानून की उल्लंघना करने वाले नु 500 तो 1 लाख जुर्माना हो सकता है। ब्रैम्पटन दे शहरी कोई त्यौहार नवा साल, कैनेडा डे हाते दिवाली नु शहर दी डेजिग्नेटिव ते सिटी लाइट इवेंट से मना सकते हैं। और जानकारी लई brampton.ca/firework ते विजिट करो।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 905-874-7171।